ਸਤਨਾਮ ਨਿਕਟ ਬੁਲਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਬਿਸਰ ਨਾਹੀਂ ਕਬਹੂੰ ਹੀ ਏਤੇ ਇਹ ਬਿਦ ਮਨ ਮਹਿ ਪਾਵੋ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਥਾਵੋ ਡੰਡੌਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਰਾਖੋ ਪ੍ਰਭੂ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਦੇ ਇਸ ਅਸਥਾਨ ਦੀ ਰੋਜ਼ਾਨਾ ਦੀ ਮਰਿਆਦਾ ਅਨੁਸਾਰ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਜਾਪ ਕੀਰਤਨ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਔਰ ਹੁਣੇ ਹੀ ਸਨਮਾਨਯੋਗ ਵੱਡੇ ਵੀਰ ਗਿਆਨੀ ਤਰਲੋਚਨ ਸਿੰਘ ਜੀ ਪਮੱਦੀ ਉਹਨਾਂ ਦੇ ਢਾਡੀ ਜਥੇ ਨੇ ਅੰਮ੍ਰਿਤ ਦੀ ਮਹਾਨਤਾ ਦੇ ਸੰਬੰਧ ਵਿੱਚ ਅੰਮ੍ਰਿਤ ਦੀ ਤਾਕਤ ਅੰਮ੍ਰਿਤ ਦੀ ਸ਼ਕਤੀ ਔਰ ਅੰਮ੍ਰਿਤ ਨਾਲ ਵਾਪਰ ਦੀ ਅਦੁੱਤੀ ਕਰਾਮਾਤ ਉਸ ਦਾ ਜ਼ਿਕਰ ਆਪ ਨਾਲ ਕੀਤਾ ਹੈ। ਆਓ ਅਸੀਂ ਸਬੱਬੀ ਦੋ ਤਿੰਨ ਦੀਵਾਨਾਂ ਵਿੱਚ ਬਾਬਾ ਫਰੀਦ ਸਾਹਿਬ ਜੀ ਦੀ ਰਚਨਾ ਉਸ ਨੂੰ ਆਧਾਰ ਬਣਾ ਕੇ ਵਿਚਾਰ ਕਰਦੇ ਆ ਰਹੇ ਹਾਂ। ਭਾਵਾਂ ਕਿ ਸੁਬਾ ਉਸ ਸ਼ਬਦ ਦੇ ਅਖਰੀ ਅਰਥ ਆਪਾਂ ਕਰ ਚੁੱਕੇ ਹਾਂ। ਪਰ ਇੱਕ ਗੱਲ ਇਹ ਸੱਚ ਹੈ ਕਿ ਹਰ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨਦਾ ਹੈ, ਗੁਰੂ ਨਾਨਕ ਨਾਮ ਲੇਵਾ। ਪਰ ਇਹ ਸੱਚਾਈ ਹੈ, ਸੁਰਤ ਹਰਕ ਦੀ ਇੰਨੀ ਗਹਿਰੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਸਕੇ। ਮੱਥਾ ਇੱਕੋ ਜਿਹਾ ਟੇਕਿਆ ਜਾ ਸਕਦਾ, ਚੌਰ ਇੱਕੋ ਜਿਹਾ ਕਰ ਸਕਦੇ ਹਾਂ, ਪਰ ਕਰਮਾਂ ਅਸੀਂ ਇੱਕੋ ਜਿਹੀ ਕਰ ਸਕਦੇ ਹਾਂ। ਪਰ ਗੁਰੂ ਨੂੰ ਅੰਦਰੋਂ ਮਹਿਸੂਸ ਕਰਨਾ, ਅਨੁਭਵ ਕਰਨਾ, ਇਹ ਸਾਡੇ ਵਸ ਦਾ ਰੋਗ ਨਹੀਂ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਜਿਸ ਉੱਪਰ ਤੇਰੀ ਨਜ਼ਰ ਹੋ ਜਾਏ ਉਹ ਇਸ ਗੱਲ ਨੂੰ ਜਾਣਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਰਫ ਇੱਕੋ ਬੇਨਤੀ ਕਰਕੇ ਆਰੰਭਤਾ ਕਰਾਂਗਾ ਕਿ ਇੱਕ ਉਹ ਖਜ਼ਾਨਾ ਹੈ ਕਿ ਜਿਹੜਾ ਬੈਠਿਆਂ ਛਕੋ, ਕੰਮ ਕਰਦਿਆਂ ਚੱਲਦਿਆਂ ਫਿਰਦਿਆਂ ਖਰਚੋ। ਇਹ ਖਜ਼ਾਨਾ ਵਕਤ ਆਉਣ ਨਾਲ ਘਟਣਾ ਨਹੀਂ, ਦਿਨ ਬ ਦਿਨ ਗੁਰੂ ਨਾਨਕ ਦੇ ਸ਼ਬਦ ਦਾ ਖਜ਼ਾਨਾ ਵੱਧਦਾ ਹੀ ਜਾਣਾ ਹੈ। ਅਸੀਂ ਸ਼ਬਦ ਪੜ੍ਹਦੇ ਹਾਂ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਪਰ ਵੱਧ ਹੋ ਜਾਈ ਦਾ ਅਰਥ ਕੀ ਹੈ? ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਹੋਰ ਕੋਈ ਜੋੜੇ ਜਾ ਸਕਣਗੇ? ਵੱਧ ਹੋ ਜਾਈ ਦਾ ਭਾਵ ਇਹ ਵੇ ਕਿ ਜਿਉਂ ਜਿਉਂ ਗੁਰਸਿੱਖ ਭਜਨ ਬੰਦਗੀ ਕਰਨ ਵਾਲੇ ਇਸ ਖਜ਼ਾਨੇ ਨੂੰ ਖਰਚਣਗੇ ਵਰਤਣਗੇ, ਅਤੇ ਜਿੱਥੇ ਵੀ ਗੁਰੂ ਨਾਨਕ ਦਾ ਸਿੱਖ ਜਾਏਗਾ ਅਤੇ ਗੁਰੂ ਨਾਨਕ ਦੇ ਸ਼ਬਦ ਦਾ ਉੱਥੇ ਹੀ ਪ੍ਰਚਾਰ ਅਤੇ ਪ੍ਰਸਾਰ ਹੋਵੇਗਾ। ਇਹ ਘਟੇਗਾ ਨਹੀਂ, ਇਹ ਵਧੇਗਾ। ਹਜ਼ੂਰ ਦੀ ਬਾਣੀ ਵਿੱਚੋਂ ਮੇਰੇ ਮਨ 'ਚ ਇੱਕ ਅੰਮ੍ਰਿਤ ਦੀ ਗੱਲ ਵੀ ਭਮੱਦੀ ਸਾਹਿਬ ਨੇ ਕੀਤੀ, ਦਾਸ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਬੇਨਤੀਆਂ ਕਰੇਗਾ, ਅਤੇ ਨਾਲ ਮੈਂ ਇੱਕ ਵਿਸ਼ਾ ਜੋ ਕੱਲ੍ਹ ਭਾਈ ਸਾਹਿਬ ਜੀ ਨੇ ਪੰਮੀ ਸਾਹਿਬ ਨੇ ਛੂਹਿਆ ਸੀ ਕਿ ਸੰਸਾਰ ਦੀ ਅਸਾਰਤਾ ਦਾ, ਨਾਸ਼ਵਾਨਤਾ ਦਾ, ਉਸ ਸੰਬੰਧੀ ਬਾਬਾ ਸਾਹਿਬ ਦੀ ਬਾਣੀ ਵਿੱਚੋਂ ਕੁਛ ਜ਼ਿਕਰ ਜ਼ਰੂਰ ਕਰਾਂਗਾ, ਕਿਉਂਕਿ ਉਸ ਮਹਾਨ ਦਰਵੇਸ਼ ਨੂੰ ਆਪਾਂ ਦੋ ਦਿਨਾਂ ਤੋਂ ਯਾਦ ਪੈ ਕਰਨੇ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਜਿਤਨੇ ਗੁਰੂ ਚਰਨਾਂ ਅੰਦਰ ਹਾਜ਼ਰ ਹੋ, ਕਿਰਪਾ ਕਰਕੇ ਅਸੀਸ ਬਖਸ਼ੋ। ਮੈਨੂੰ ਪਤਾ ਹੈ ਕਿ ਕੰਮ ਵਾਲਾ ਦਿਨ ਹੈ ਸਵੇਰੇ, ਅਤੇ ਮੈਂ ਯਤਨ ਕਰਾਂਗਾ ਕਿ ਵਕਤ ਵਿੱਚ ਰਹਿ ਕੇ ਹੀ ਆਪ ਜੀ ਦੀ ਸੇਵਾ ਕਰ ਸਕਾਂ। ਇਕਾਗਰਤਾ ਬਖਸ਼ ਦੇਖੋ, ਇਹ ਗੁਰੂ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਸਾਹਿਬ ਦੀ ਰਚਨਾ ਦੇ ਅੰਦਰ ਉਹਨਾਂ ਨੇ ਮੌਤ ਦੇ ਸੰਬੰਧ ਵਿੱਚ ਸ਼ਬਦਾਂ ਵਿੱਚ ਵੀ ਤੇ ਸ਼ਲੋਕਾਂ ਵਿੱਚ ਮੌਤ ਦਾ ਜ਼ਿਕਰ ਬਹੁਤ ਕੀਤਾ ਹੈ। ਉਹਨਾਂ ਦਾ ਜਦੋਂ ਅਸੀਂ ਇਹ ਸ਼ਲੋਕ ਆਰੰਭ ਕਰਨੇ ਹਾਂ, ਜਿੱਤ ਦਿਹਾੜੈ ਧਨ ਵਰੀ, ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ, ਮੂੰਹ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਐ, ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚਲਣੀ, ਜਿੰਦੂ ਕੂ ਸਮਝਾਏ ਜਿੰਦ ਨਿਮਾਣੀ ਕੱਢੀਐ, ਹੱਡਾਂ ਕੂ ਕੜਕਾਏ ਦਾ ਜਦੋਂ ਜ਼ਿਕਰ ਕਰਦੇ ਨੇ, ਉਸ ਵਿੱਚ ਇੱਕ ਬਚਨ ਕਹਿੰਦੇ ਨੇ ਕਿ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਮੌਤ ਇੱਕ ਉਹ ਸੱਚਾਈ ਹੈ ਜਿਹਦੇ ਬਾਰੇ ਬੰਦਾ ਬੋਲ ਵੀ ਸਕਦਾ, ਮੌਤ ਬਾਰੇ ਵਖਿਆਨ ਵੀ ਕਰ ਸਕਦਾ, ਪਰ ਮੌਤ ਨੂੰ ਓਨੀ ਦੇਰ ਤੱਕ ਮਹਿਸੂਸ ਨਹੀਂ ਕਰਦਾ ਜਿੰਨੀ ਦੇਰ ਤੱਕ ਉਹਦਾ ਅੱਤ ਦਾ ਨਜ਼ਦੀਕੀ ਸੰਸਾਰ ਤੋਂ ਕੂਚ ਨਹੀਂ ਕਰਦਾ। ਇਹ ਸੱਚਾਈ ਹੈ। ਜਦੋਂ ਅੱਤ ਦਾ ਨਜ਼ਦੀਕੀ ਤੁਰਦਾ ਹੈ, ਉਦੋਂ ਫਿਰ ਮਹਿਸੂਸ ਹੁੰਦਾ ਹੈ ਕਿ ਮੌਤ ਕੀ ਚੀਜ਼ ਹੈ। ਥੋੜ੍ਹੀ ਜਿਹੀ ਇੱਕ ਬੇਨਤੀ ਦਾਸ ਕਰੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਿੰਨ ਤਰ੍ਹਾਂ ਦੀ ਮੌਤ ਮੰਨੀ ਹੈ। ਇੱਕ ਤਾਂ ਹੈ ਫਿਜ਼ੀਕਲ ਡੈਥ, ਸਰੀਰਕ ਮੌਤ, ਉਸ ਸੰਬੰਧੀ ਮੈਂ ਅਰਜ਼ ਕਰਨੀ ਹੈ। ਦੂਸਰੀ ਮੌਤ ਹੈ ਕਿ ਲੋਕ ਸਵਾਸ ਲੈਂਦੇ ਨੇ, ਕੰਮ ਕਾਰ ਕਰਦੇ ਨੇ, ਪਰਿਵਾਰ ਵਿੱਚ ਵਿਚਰਦੇ ਨੇ, ਪਰ ਸਭ ਕੁਝ ਪਰਮਾਤਮਾ ਦਾ ਪਾ ਕੇ ਜਦੋਂ ਸਾਈਂ ਦੀ ਯਾਦ ਭੁੱਲ ਜਾਂਦੀ ਹੈ, ਨਾਮ ਤੋਂ ਵਿਖੂਣੇ ਬੰਦੇ ਸਾਰੀ ਜ਼ਿੰਦਗੀ ਆਤਮਕ ਮੌਤ ਮਰਦੇ, ਉਹ ਵੀ ਇੱਕ ਮੌਤ ਹੈ। ਮੈਂ ਫਿਜ਼ੀਕਲ ਡੈਥ ਬਾਰੇ ਜ਼ਿਆਦਾ ਅਰਜ਼ ਕਰਨੀ ਹੈ, ਪਰ ਪਹਿਲਾਂ ਇਸ ਸੰਬੰਧੀ ਇਹਨੂੰ ਹਜ਼ੂਰ ਨੇ ਬਾਣੀ 'ਚ ਕਿਹਾ ਕਿ ਧਨ ਦਾ ਹੋਣਾ ਇੰਨੀ ਅਹਿਮੀਅਤ ਨਹੀਂ ਰੱਖਦਾ, ਉੱਚੇ ਖਾਨਦਾਨ ਕੁੱਲ ਵਿੱਚ ਪੈਦਾ ਹੋ ਜਾਣਾ ਕੋਈ ਵੱਡੀ ਪ੍ਰਾਪਤੀ ਨਹੀਂ। ਬਹੁਤ ਸਾਰੇ ਗ੍ਰੰਥਾਂ ਦਾ ਪਠਨ ਪਾਠਨ ਕਰਕੇ ਅੱਤ ਦਰਜੇ ਦਾ ਉੱਤਮ ਗਿਆਨੀ ਬਣ ਜਾਣਾ, ਇਹ ਵੀ ਕੋਈ ਮੰਜ਼ਿਲ ਦੀ ਪ੍ਰਾਪਤੀ ਨਹੀਂ, ਜੇਕਰ ਇਨਸਾਨ ਦੇ ਅੰਦਰ ਰੱਬ ਦੀ ਮੁਹੱਬਤ ਪਿਆਰ ਨਹੀਂ। ਜੇ ਪਿਆਰ ਨਹੀਂ, ਗਿਆਨੀ ਧਿਆਨੀ ਭਾਵੇਂ ਉਹ ਧਨਵੰਤ ਹੋਵੇ ਕੁਲਵੰਤ ਹੋਵੇ, ਸੱਚ ਇਹ ਵੀ ਉਹ ਸਾਰੇ ਮੁਰਦਿਆਂ ਦੇ ਵਿੱਚ ਸ਼ੁਮਾਰ ਨੇ। ਹਜ਼ੂਰ ਦਾ ਅਸੀਂ ਪਵਿੱਤਰ ਬਚਨ ਪੜ੍ਹਦੇ ਹਾਂ ਕਿ ਅਤ ਸੁੰਦਰ ਕੁਲੀਨ ਚਤੁਰ, ਅਤੇ ਅਤ ਸ਼ਬਦ ਸਾਰਿਆਂ ਨਾਲ ਲੱਗੀ ਜਾਏਗਾ, ਅਤ ਦਾ ਸੋਹਣਾ, ਅਤ ਦੀ ਚੰਗੀ ਕੁੱਲ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇੱਥੇ ਵੀ ਮੌਤ ਕਿਹਾ ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਜਿਨ ਹਰ ਖਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀ ਜਾ ਹਰ ਬਾਂਝਾ, ਉਹ ਜਿਉਂਦੇ ਨਹੀਂ, ਤਿਨ ਸੁਣੀ ਦੇ ਫਿਰੈ ਬਿਨ ਨਾਮ ਹੈ, ਉਹ ਖੱਪ ਖੱਪ ਮੁਵੇ ਕਰਾਂਝਾ। ਜਾਂ ਸਾਹਿਬ ਦੇ ਬਚਨ ਨੇ ਦੁਲੱਭ ਦੇਹ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਖੂਨ ਜਿਉਨ ਜੀਵਨ ਕੌਣ ਕਾਮ। ਇੱਕ ਹੈ ਮੌਤ, ਬੰਦਾ ਚੱਲਦਾ ਫਿਰਦਾ ਹੱਸਦਾ ਖਿੜਦਾ ਪਰ ਸਾਈ ਨਾਲ ਪ੍ਰੀਤ ਨਹੀਂ, ਪਰਮਾਤਮਾ ਵਾਲਾ ਪਾਸਾ ਨਹੀਂ, ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਤਾਂ ਮੁਰਦਾ ਹੈ। ਮੈਂ ਬੇਨਤੀ ਕਰਾਂ, ਇੱਕ ਮੌਤ ਐਸੀ ਹੈ ਜਿਹੜੀ ਕੇਵਲ ਕੋਈ ਮਹਾਂਪੁਰਖ ਮਰਦਾ ਹੈ, ਇਹਨੂੰ ਥੋੜ੍ਹੀ ਜਿਹੀ ਅਰਜ਼ ਹੈ ਤਾਂ ਬੜੀ ਪਰਮ ਅਵਸਥਾ, ਪਰ ਆਪਾਂ ਤਾਂ ਕਥਾ ਕਰ ਰਹੇ ਹਾਂ ਨਾ, ਅਤੇ ਉਹਨੇ ਕੋਈ ਸ਼ਬਦ ਜੋ ਮੇਰੇ ਸਮਝ ਪੈਣ, ਜੋ ਆਪ ਜੀ ਦੇ ਸਮਝ ਪੈਣ, ਕਿ ਅਸਲ ਵਿੱਚ ਜਦੋਂ ਉਹ ਮੌਤ ਕੋਈ ਗੁਰਮੁਖ ਮਰਦਾ ਹੈ, ਉਸ ਮੌਤ ਵਿੱਚੋਂ ਜਿਹੜੀ ਜ਼ਿੰਦਗੀ ਨਿਕਲਦੀ ਹੈ, ਉਹਨੂੰ ਫਿਜ਼ੀਕਲ ਡੈਥ ਵੀ ਕਦੀ ਡਰਾ ਨਹੀਂ ਸਕਦੀ। ਉਹ ਮੌਤ ਕਿਹੜੀ ਹੈ? ਉਹਨੂੰ ਹਜ਼ੂਰ ਨੇ ਬਾਣੀ 'ਚ ਕਬੀਰ ਸਾਹਿਬ ਨੇ ਵਰਤਿਆ ਸ਼ਬਦ ਕਿ ਕਬੀਰ, ਜਾਂ ਦਿਨ ਖੌਮ ਹੁਆ ਪਾਛੈ ਭਇਆ ਆਨੰਦ। ਆਮ ਤੌਰ 'ਤੇ ਬੰਦਾ ਮੌਤ ਹੋਵੇ ਅਤੇ ਲੋਕਾਂ ਦੇ ਘਰ ਵਿੱਚ ਸੋਗ ਦੀਆਂ ਸਭਾਂ ਵੱਜਦੀਆਂ ਨੇ, ਪਰ ਉਹ ਮਹਾਂਪੁਰਖ ਕਹਿੰਦਾ ਜਿੱਦਣ ਦਾ ਮੈਂ ਮਰਿਆ ਸੱਚ ਇਵੇਂ ਮੇਰੇ ਘਰ ਦੇ ਵਿੱਚ ਤਾਂ ਆਨੰਦ ਹੀ ਬਣਿਆ ਹੋਇਆ ਹੈ। ਕਬੀਰ, ਜਾਂ ਦਿਨ ਖੌਮ ਹੁਆ ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਜਾਂ ਹਜ਼ੂਰ ਦੇ ਬਚਨ ਨੇ ਕਿ ਸ਼ਬਦ ਮਰੋ ਫਿਰ ਜੀਵੋ ਸਦਕੇ, ਉਸ ਮੌਤ ਵਿੱਚੋਂ ਇੱਕ ਜ਼ਿੰਦਗੀ ਹੈ ਜਿਹਦਾ ਜ਼ਿਕਰ ਭਾਈ ਸਾਹਿਬ ਕਰਕੇ ਗਏ। ਇਹ ਮੈਂ ਅੱਗੇ ਅਰਜ਼ ਕਰਨੀ ਹੈ ਅੰਮ੍ਰਿਤ ਦੇ ਸਬਜੈਕਟ ਵਿੱਚ ਕਿ ਮੌਤ ਦਾ ਭੈ ਖਤਮ ਹੋ ਗਿਆ, ਕਿਉਂਕਿ ਜਿਹਨੂੰ ਚਰਨਜੀਵਨ ਅੰਦਰ ਦਾ ਜੀਵਨ ਮਿਲ ਜਾਏ, ਉਹਦੇ ਵਾਸਤੇ ਫਿਜ਼ੀਕਲ ਡੈਥ ਕੋਈ ਅਰਥ ਨਹੀਂ ਰੱਖਦੀ। ਉਹਦੇ ਵਾਸਤੇ ਤਾਂ ਫਿਜ਼ੀਕਲ ਡੈਥ ਮਾਨੋ ਇੱਕ ਚੋਲਾ ਲਾ ਕੇ ਦੂਸਰਾ ਚੋਲਾ ਧਾਰਨ ਕਰਨਾ, ਕੋਈ ਅਸਰ ਨਹੀਂ। ਇਹਨੂੰ ਹਜ਼ੂਰ ਨੇ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਈ। ਉਹ ਜਿਹੜਾ ਆਤਮਕ ਤੌਰ 'ਤੇ ਜੀ ਪੈਂਦਾ ਹੈ, ਮੌਤ ਦਾ ਭੈ ਮੁੱਕ ਜਾਂਦਾ ਹੈ, ਉਹਨੂੰ ਸਤਿਗੁਰੂ ਨੇ ਬਾਣੀ ਵਿੱਚ ਹੋਰ ਬੜੇ ਪ੍ਰਮਾਣ ਮਿਲ ਗਏ ਕਿ ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਵੈ ਬਾਜੋਂ ਬੋਲਣਾ ਇਉਂ ਜੀਵਤ ਮਰਨਾ। ਜਿਉਂਦੇ ਜੀ ਮਰਨ ਦੀ ਗੱਲ ਕੀਤੀ, ਪਰ ਇਹ ਕੋਈ ਗੁਰਮੁਖ ਮਹਾਂਪੁਰਖ ਕਮਾਈ ਵਾਲੇ। ਮੈਂ ਪਹਿਲੀ ਜਿਹੜੀ ਬੇਨਤੀ ਕਰਨ ਲੱਗਾ ਵਾਂ ਕਿ ਫਿਜ਼ੀਕਲ ਡੈਥ, ਸਰੀਰਕ ਤੌਰ 'ਤੇ ਜੋ ਆਦਮੀ ਸੰਸਾਰ 'ਤੇ ਆਇਆ, ਉਹਨੇ ਇੱਕ ਦਿਨ ਪਿਆਰਿਓ ਕੂਚ ਜ਼ਰੂਰ ਕਰਨਾ ਹੈ। ਇਹ ਸੱਚ ਹੈ ਕਿ ਜਨਮ ਤੋਂ ਬਾਅਦ ਇਨਸਾਨ ਦਾ ਡੇਟ ਔਫ ਬਰਥ, ਉਹ ਸਰਟੀਫਿਕੇਟ ਬਾਅਦ ਵੀ ਤਿਆਰ ਹੁੰਦਾ, ਪਰ ਮੌਤ ਤਾਂ ਬੰਦਾ ਆਪਣੇ ਜਨਮ ਤੋਂ ਪਹਿਲਾਂ ਲਿਖਾ ਕੇ ਆਇਆ ਹੈ। ਫਿਰ ਬੇਨਤੀ ਕਰਾਂ, ਜਨਮ ਦਾ ਸਰਟੀਫਿਕੇਟ ਬਾਅਦ ਵਿੱਚ ਇਸ਼ੂ ਹੋਵੇਗਾ, ਪਰ ਮੌਤ ਪਹਿਲਾਂ ਲਿਖਾ ਕੇ ਆਇਆ। ਅਤੇ ਕਮਾਲ ਦੀ ਗੱਲ, ਜੋ ਲਿਖਾ ਕੇ ਆਇਆ, ਜਿੱਦਣ ਉਹ ਦਿਨ ਨੇੜੇ ਆਉਂਦਾ, ਉਦੋਂ ਬੰਦਾ ਅੱਖਾਂ ਫੇਰਨੀਆਂ ਸ਼ੁਰੂ ਕਰ ਦਿੰਦਾ, ਜਾਨ ਨੂੰ ਚਿੱਤ ਨਹੀਂ ਕਰਦਾ। ਹਜ਼ੂਰ ਨੇ ਬਾਣੀ 'ਚ ਫੁਰਮਾਇਆ ਕਿ ਮਰਨ ਲਿਖਾਏ ਮੰਡਲ ਮੈਂ ਆਏ, ਲਿਖਾਏ ਧੱਕਾ ਨਹੀਂ ਹੋਇਆ। ਕਹਿੰਦੇ ਨੇ ਆਪ ਲਿਖਾ ਕੇ ਆਇਆ ਖੈਂ, ਹਰ ਬੰਦਾ ਇਹ ਚੀਜ਼ ਲਿਖਾ ਕੇ ਆਇਆ ਮੈਂ ਸੰਸਾਰ ਤੋਂ ਇੱਕ ਦਿਨ ਕੂਚ ਕਰਨਾ ਹੈ। ਇੱਕ ਇੱਥੇ ਥੋੜ੍ਹੀ ਜਿਹੀ ਹੋਰ ਬੇਨਤੀ ਕਿ ਦੇਖੋ ਮੌਤ ਦਰਅਸਲ ਇੱਕੋ ਦਮ ਵਾਪਰਨ ਵਾਲੀ ਘਟਨਾ ਨਹੀਂ, ਮੌਤ ਦੀ ਸ਼ੁਰੂਆਤ ਇਨਸਾਨ ਦੇ ਜਨਮ ਤੋਂ ਹੁੰਦੀ ਹੈ, ਜਨਮ ਤੋਂ ਮਰਨਾ ਸ਼ੁਰੂ ਕਰਦਾ। ਹਾਂ ਅਖੀਰਲੇ ਪੜਾਅ ਤੇ ਮੁਕਾਮ ਤੇ ਪਹੁੰਚਣ ਲਈ ਸਾਲ ਲੱਗ ਜਾਂਦੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ 70 ਸਾਲ ਬਾਅਦ ਮੌਤ ਆਈ, ਨਹੀਂ 70 ਸਾਲ ਮਰਨ ਵਿੱਚ ਲੱਗੇ ਨੇ। ਮੌਤ ਤਾਂ ਉਸ ਦਿਨ ਹੀ ਸ਼ੁਰੂ ਹੋ ਗਈ ਜਿਸ ਦਿਨ ਬੰਦੇ ਦਾ ਜਨਮ ਹੋਇਆ ਸੀ। ਥੋੜ੍ਹਾ ਜਿਹਾ ਅਸੀਂ ਗੁਰਬਾਣੀ ਤੋਂ ਆਸਰਾ ਲੈ ਕੇ ਆਪਾਂ ਸੋਚਾਂਗੇ ਇਹ ਕਿਉਂ ਕਿ ਸਾਡੇ ਮਨ 'ਚ ਇਹ ਭੈ ਨਹੀਂ। ਅਸਲੀਅਤ 'ਤੇ ਬੱਚਾ ਜਨਮ ਲੈਂਦਾ ਅਤੇ ਕੋਈ ਰਿਸ਼ਤੇਦਾਰ ਅੱਤ ਦਾ ਨਜ਼ਦੀਕ ਸੁਖਿਰਦ ਰਿਸ਼ਤੇਦਾਰ ਜਾਏ ਅਤੇ ਬੱਚੇ ਨੂੰ ਗੋਦ ਵਿੱਚ ਲੈ ਕੇ ਅਸੀਸ ਦਿੰਦਾ ਕਿ ਪੁੱਤਰ ਤੇਰੀ ਉਮਰ ਲੰਮੀ ਹੋਵੇ, ਇਹਦੀ ਦੀਰਘ ਆਯੂ ਹੋਵੇ। ਸੱਚ ਇਹ ਵੇ ਉਸ ਲੰਮੀ ਉਮਰ ਵਿੱਚ ਇੱਕ ਭੈ ਲੁਕਾ ਹੈ ਕਿ ਇਹਦੀ ਮੌਤ ਨਾ ਛੇਤੀ ਹੋ ਜਾਏ। ਹਾਲਾਂਕਿ ਜਨਮ ਹੋਏ ਨੂੰ ਤਾਂ ਸਮਾਂ ਹੀ ਹੋਇਆ ਥੋੜ੍ਹਾ, 1 ਘੰਟੇ ਬਾਅਦ ਅਸੀਸ ਦਿਓ ਅਤੇ ਕਹਿੰਦਾ ਕਿ ਇਹ ਦੀਰਘ ਆਯੂ ਹੋਵੇ। ਪਰ ਦੀਰਘ ਆਯੂ ਦਾ ਅਰਥ ਹੈ ਕਿ ਮੌਤ ਨਾ ਛੇਤੀ ਵਾਪਰ ਜਾਏ। ਜਨਮ ਤੋਂ ਮੌਤ ਸ਼ੁਰੂ ਹੁੰਦੀ ਹੈ। ਹਾਂ ਪ੍ਰੋਸੈਸ ਉਹ ਸਾਰੀ ਕਿਰਿਆ ਕਰਦਿਆਂ ਕਰਦਿਆਂ ਜਿਹੜਾ ਜਿਤਨਾ ਸਮਾਂ ਲੱਗਦਾ ਉਹਨੂੰ ਆਪਾਂ ਉਮਰ ਕਹਿੰਦੇ ਹਾਂ। ਥੋੜ੍ਹਾ ਜਿਹਾ ਇਹਨੂੰ ਬੇਨਤੀ ਨੂੰ ਆਪ ਜੀ ਦੇ ਚਰਨਾਂ 'ਚ ਕਰਨ ਲਈ, ਮੰਨ ਲਓ ਅਸੀਂ ਕਹਿੰਦੇ ਹਾਂ ਮੌਤ ਇੱਕ ਸਵਾਸ ਬਾਹਰ ਨਿਕਲਦਾ ਵਾਪਸ ਨਹੀਂ ਆਉਂਦਾ, ਉਹ ਮੌਤ ਹੈ। ਇਸੇ ਕਰਕੇ ਸਾਹਿਬ ਨੇ ਕਿਹਾ ਖਮ ਆਦਮੀ ਖਾਂ ਇੱਕਦਮੇ, ਜਾਂ ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਖਰ ਜਪਦਿਆਂ ਖਿਣ ਢਿਲਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਇੱਕ ਉਰਦੂ ਦਾ ਵਿਦਵਾਨ ਲਿਖਦਾ ਨਾ ਪਾਏਦਾਰ ਜ਼ਿੰਦਗਾਨੀਏ ਦੁਨੀਆ ਇਸ ਕਦਰ, ਹਰ ਸਾਂਸ ਪਰ ਗੁਮਾਂ ਹੈ ਗੁਮਾਨ ਨਹੀਂ। ਗੁਮਾਂ ਦਾ ਅਰਥ ਸ਼ੱਕ, ਹਰ ਸਾਂਸ ਪਰ ਗੁਮਾਂ ਹੈ ਕਿ ਕਹੀਂ ਆਖਰੀ ਨਾ ਹੋ। ਕਹਿੰਦਾ ਲੋਕ ਦੂਜਿਆਂ 'ਤੇ ਸ਼ੱਕ ਕਰਦੇ ਨੇ, ਮੈਂ ਤਾਂ ਆਪਣੇ ਸਵਾਸ 'ਤੇ ਸ਼ੱਕ ਕਰੀ ਬੈਠਾ ਕਿ ਜਿਹੜਾ ਸਵਾਸ ਬਾਹਰ ਨਿਕਲਿਆ ਕਿਤੇ ਇਹ ਆਖਰੀ ਤਾਂ ਨਹੀਂ। ਹਰ ਸਵਾਸ ਸ਼ੱਕੀ ਹੈ। ਥੋੜ੍ਹੀ ਜਿਹੀ ਬੇਨਤੀ ਕਿ ਇਨਸਾਨ ਮੌਤ ਦੇ ਨੇੜੇ ਜਾਂਦਾ ਹੈ, ਮੌਤ ਇੱਕ ਇੱਕ ਸਵਾਸ ਵਾਪਰ ਵਿਆਪਦੀ ਹੈ, ਕਿਵੇਂ ਪ੍ਰੋਸੈਸ ਪੂਰਾ ਹੁੰਦਾ। ਇੱਥੇ 2 ਕੁ ਮੈਂ ਉਦਾਹਰਨਾਂ ਦੇਣੀਆਂ ਚਾਹਾਂਗਾ ਸਿਰਫ ਇਸ ਕਰਕੇ ਕਿ ਮਨਾ ਤੈਨੂੰ ਸਮਝ ਪੈ ਜਾਏ। ਉਂਝ ਬਾਬਾ ਫਰੀਦ ਸਾਹਿਬ ਨੇ ਬੜੀ ਸੋਹਣੀ ਗੱਲ ਕਿ ਉਹਨਾਂ ਦੀ ਰਚਨਾ ਪੜ੍ਹੋ ਆ ਤੁਹਾਡੇ ਪੱਤੇ, ਜਦੋਂ ਮੈਂ ਸੱਚੀ ਗੱਲ ਹੈ ਤੁਰਦਿਆਂ ਫਿਰਦਿਆਂ ਬੁਲਾਰੇ ਦੇ ਮਨ 'ਚ ਇਹ ਹੀ ਰਹਿੰਦਾ ਮੈਂ ਸ਼ਾਮ ਨੂੰ ਬੋਲਣਾ ਕੀ ਹੈ। ਉਹ ਚੁਗਿਰਦਿਓ ਵੀ ਕੋਈ ਸਿੱਖਦਾ ਹੈ, ਕੋਈ ਵੀ ਸੱਜਣ ਹੋਵੇ, ਆ ਪੱਤੇ ਪੀਲੇ ਪੈ ਗਏ ਨੇ ਅਤੇ ਮੈਂ ਦੇਖ ਰਿਹਾ ਆ 10-15 ਦਿਨਾਂ ਦੀ ਗੱਲ ਹੈ, ਇਹਨਾਂ ਪੱਤੇ ਪੀਲੇ ਪਿਆਂ ਪੱਤਿਆਂ ਨੇ ਜ਼ਮੀਨ 'ਤੇ ਡਿੱਗਣਾ ਹੈ। ਅਸੀਂ ਹਰ ਸਾਲ ਇਹ ਪੱਤੇ ਡਿੱਗਦੇ ਦੇਖੇ, ਪਰ ਫਰੀਦ ਵਰਗੇ ਮਹਾਂਪੁਰਖ ਦਰਵੇਸ਼ ਨੇ ਜਦੋਂ ਸੀਤ ਰੁੱਤ ਚੱਲੀ ਟਾਹਲੀ ਦੇ ਪੱਤੇ ਪੀਲੇ ਹੋ ਕੇ ਧਰਤੀ 'ਤੇ ਡਿੱਗੇ ਅਤੇ ਉਹਨੇ ਪੱਤਾਂ ਪਕੜ ਕੇ ਹੱਥ ਵਿੱਚ ਕਿਹਾ ਫਰੀਦ ਦੁਨੀਆਂ ਦੀ ਹਕੀਕਤ 'ਤੇ ਪੱਤਾ ਹੈ, ਕੁਝ ਮਹੀਨੇ ਪਹਿਲਾਂ ਲੁਸ ਲੁਸ ਕਰਦਾ ਖਰਾ ਸੀ, ਪੀਲਾ ਪੈ ਗਿਆ, ਅੱਜ ਟੁੱਟ ਗਿਆ, ਦੁਬਾਰਾ ਜੜਨਾ ਨਹੀਂ ਫਰੀਦ, ਬਸ ਇਹ 6 ਮਹੀਨੇ ਜੀਆ ਅਤੇ ਬੰਦਾ 70-80 ਸਾਲ ਕੱਢ ਜਾਂਦਾ, ਪਰ ਹੈ ਇਹ ਵੀ ਪੱਤਾ ਹੀ। ਆ ਰੁੱਤ ਫਿਰ ਰਹੀ ਹੈ ਸਾਡੇ 'ਤੇ, ਇਹ ਪਵਿੱਤਰ ਸਲੋਕ ਹੈ, ਰੁੱਤ ਫਿਰੀ ਵਣ ਕੰਬਿਆ। ਆ ਕੀ ਹੋ ਰਿਹਾ ਹੁਣ, ਵਣ ਜਿਹੜਾ ਸਾਰਾ ਜੰਗਲ ਕੰਬ ਉੱਠਿਆ ਅੰਦਰੋਂ, ਉਹਦੇ ਤਬਦੀਲੀ ਆ ਗਈ। ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਓ ਨਾ ਹੈ। ਕਹਿੰਦੇ ਜਿੱਧਰ ਝਾਤੀ ਮਾਰਨਾ, ਆ ਸਰੀਰ ਕੀ ਹੈ, ਇਹ ਰੁੱਖ ਹੈ ਪਿਆਰਿਓ। ਜਦੋਂ ਸ਼ੁਰੂ ਹੁੰਦਾ ਜਿਹਦੇ ਭਾਵ ਅਰਥ ਲਾਂਗੇ ਤਾਂ ਬੱਚੇ ਦਾ ਚਿਹਰਾ ਕਿੰਨਾ ਭੋਲਾ ਹੈ, ਇਸ ਤਰ੍ਹਾਂ ਜਿਵੇਂ ਨਿਕਲਦੀ ਕੋਈ ਹੁਣੇ ਤਾਜ਼ੀ ਕਰੂੰਬਲ ਹੈ, ਨਿਕਲਦਾ ਹੋਇਆ ਬਿਲਕੁਲ ਹਰਾ ਪੱਤਾ ਹੈ, ਸਭ ਨੂੰ ਪ੍ਰਭਾਵਿਤ ਕਰਦਾ। ਅਤੇ ਜਦੋਂ ਜੋਬਨ ਵਿੱਚ ਜਾਂਦਾ ਉਦੋਂ ਇਹਦੀ ਆਪਣੀ ਜਵਾਨੀ ਦਾ ਨਸ਼ਾ ਹੈ, ਪਰ ਸੱਚ ਇਵੇਂ ਜਦੋਂ ਕੇਸ ਕਾਲੇ ਤੋਂ ਚਿੱਟੇ ਖੋਣ ਲੱਗ ਪੈਣ, ਮਹਿਸੂਸ ਨਾ ਕਰਿਓ ਮੈਂ ਵੀ ਸ਼ਾਮਿਲ ਹਾਂ, ਉਦੋਂ ਇੱਕ ਗੱਲ ਚੇਤੇ ਰੱਖ ਲੈਣੀ ਚਾਹੀਦੀ ਹੈ ਕਿ ਪੱਤਾ ਟੁੱਟਣ ਦੀ ਵਾਰੀ ਸ਼ੁਰੂ ਹੋ ਗਈ, ਕਿਉਂਕਿ ਹੁਣ ਤਾਂ ਇਹਦਾ ਰੰਗ ਵੀ ਤਬਦੀਲ ਹੋਣ ਲੱਗ ਪਿਆ ਹੈ, ਇਹ ਚੇਂਜ ਹੋਣ ਲੱਗ ਪਿਆ ਹੈ। ਇੱਕ ਉਰਦੂ ਦਾ ਬਹੁਤ ਵੱਡਾ ਵਿਦਵਾਨ ਹੈ ਮੁਸਲਮਾਨਾਂ ਵਿੱਚ, ਅਜੇ ਬੜੀਆਂ ਸੋਹਣੀਆਂ ਉਹਨੇ ਕਿਤਾਬਾਂ ਲਿਖੀਆਂ, ਉਹਦੀ ਇੱਕ ਕਿਤਾਬ ਹੈ ਦਵਾ ਏ ਦਿਲ, ਉਹਦੇ ਵਿੱਚ ਉਹਨੇ ਇੱਕ ਕਹਾਣੀ ਲਿਖੀ ਹੈ ਸ਼ੇਖ ਦੀ। ਸਿਰਫ ਬੇਨਤੀ ਹੈ ਆਵਾਂਗਾ ਮੈਂ ਕਿ ਕਿਉਂਕਿ ਅੰਮ੍ਰਿਤ ਦਾ ਅਰਥ ਹੈ ਕਿ ਉਹ ਦਾਤ ਜਿਹੜੇ ਪੀਣ ਦੇ ਨਾਲ ਮੌਤ ਦਾ ਭੈ ਵੀ ਸਦਾ ਲਈ ਖਤਮ ਹੋ ਜਾਏ। ਉਹਨੇ ਆਪਣੇ ਕੋਲ ਇੱਕ ਨੌਕਰ ਰੱਖਿਆ ਅਤੇ ਉਸ ਨੌਕਰ ਨੂੰ ਸ਼ੇਖ ਨੇ ਕਿਹਾ ਕਿ ਤੂੰ ਇੱਕ ਕੰਮ ਕਰਨਾ ਕਿ ਜਦੋਂ ਮੈਂ ਕਿਤੇ ਬੋਲਦਾ ਹੋਵਾਂ ਅਤੇ ਕਿਸੇ ਸੰਬੰਧੀ ਮੈਂ ਲਫਜ਼ ਸ਼ਬਦ ਭੈੜੇ ਵਰਤਾਂ ਅਤੇ ਇੱਕ ਕੰਮ ਕਰੀ, ਮੈਨੂੰ ਉਸੇ ਵਕਤ ਪੈਰ ਦੱਬ ਦਈ ਜਾਂ ਕਿਸੇ ਅੰਗ ਨੂੰ ਟੱਚ ਕਰ ਦਈ ਅਤੇ ਨਾਲ ਮੇਰੇ ਕੰਨ 'ਚ ਕਹਿ ਦੀ, ਸ਼ੇਖ ਜੀ ਇੰਨਾ ਉੱਚਾ ਨਾ ਬੋਲੋ, ਹੰਕਾਰ 'ਚ ਇੱਕ ਦਿਨ ਕਬਰ ਵਿੱਚ ਜਾਣਾ ਹੈ। ਅਤੇ ਸੱਚ ਇਹ ਅਸੀਂ ਬੋਲਦਿਆਂ ਵੀ ਨਹੀਂ ਦੇਖਦੇ। ਅੱਜ ਤਾਂ ਸਿਰਫ ਪਹਿਲਾ ਸ਼ਬਦ ਕਹਿੰਦੇ ਹਾਂ ਗੁਰੂ ਰੂਪ ਸਾਧ ਸੰਗਤ, ਬਾਕੀ ਤਾਂ ਮੈਕ ਹੱਥ ਵਿੱਚ ਆ ਜਾਏ, ਆਪਾਂ ਹੁਕਮ ਸੁਣਾਉਂਦੇ ਹਾਂ ਸੰਗਤ ਨੂੰ। ਬਾਬੇ ਫਰੀਦ ਦੇ ਅਖੀਰਲੇ ਸ਼ਲੋਕ ਇਹ ਨੇ ਕਿ ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ, ਜੇ ਤੋ ਪਿਰਿਆ ਦੀ ਸਿੱਖ ਤਿਆਂ ਹਾ ਤਾਂ ਹਯਾਓ ਨਾ ਠਾਹੇ ਕਹੀ ਦਾ। ਕਿਸੇ ਦੇ ਖਿਰਦੇ ਨੂੰ ਟਾਹ ਨਾ, ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ, ਸਾਰਿਆਂ ਦੇ ਅੰਦਰੋਂ ਪਿਆਰਾ ਹੈ, ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ। ਪਰ ਜਦੋਂ ਆਪਾਂ ਬੋਲਿਆ ਸਾਡੀ ਸ਼ਬਦਾਵਲੀ ਕਿੱਥੇ ਚਲੀ ਗਈ? ਮੈਂ ਇੱਕ ਸ਼ਬਦ ਕਹਿਣਾ ਚਾਹਾਂਗਾ, ਇਹਨੂੰ ਮਹਿਸੂਸ ਨਾ ਕਰਿਓ, ਇਹ ਸੱਚ ਕਹਿ ਕੀ ਉਹ ਗੁਰਮਤ ਦੀ ਸ਼ਬਦਾਵਲੀ ਰਹਿ ਗਈ ਸਟੇਜਾਂ 'ਤੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਬੋਲ, ਰੱਜ ਕੇ ਸੱਚ ਬੋਲ, ਪਰ ਇਹ ਗੱਲ ਚੇਤੇ ਰੱਖੀ, ਇਹੋ ਜਿਹੇ ਬੋਲ ਬੋਲੀ ਕਿ ਤੇਰੇ ਬੋਲਾਂ ਵਿੱਚੋਂ ਸੱਚਾਈ ਦੀ ਥਾਂ, ਜਿੱਥੇ ਸੱਚਾਈ ਨਿਕਲਣੀ ਹੈ ਉਸ ਸੱਚਾਈ ਦੀ ਥਾਂ ਕਿਤੇ ਈਰਖਾ ਦੀ ਬਦਬੋ ਨਾ ਆਉਂਦੀ ਹੋਵੇ। ਇੱਥੇ ਮੈਂ ਇੱਕ ਦੋ ਬੇਨਤੀਆਂ ਕਰਾਂਗਾ। ਇੱਕ ਦਿਨ ਹਿੰਦੀ ਦਾ ਮਹਾਨ ਦਾਰਸ਼ਨਿਕ ਹੋਇਆ ਰਾਮਦਾਰੀ ਦਿਨਕਰ, ਕਵਿਤਾਵਾਂ ਵੀ ਲਿਖੀਆਂ, ਕਹਾਣੀਆਂ ਵੀ। ਉਹ ਕਹਿੰਦਾ ਜਦੋਂ ਅਸੀਂ ਇਹ ਸ਼ਬਦ ਕਹਿੰਦੇ ਹਾਂ ਫਲਾਣੇ ਬੰਦੇ ਨੇ ਬੋਲਿਆ, ਭਾਵੇਂ ਮੰਨ ਲਓ ਕਿ ਅਸੀਂ ਘਰਾਂ 'ਚ ਹੀ ਬੋਲਦੇ ਹੋਈਏ, ਕਹਿੰਦੇ ਹਾਂ ਇਹੋ ਜਿਹਾ ਬੋਲਿਆ ਅੰਦਰ ਸਾੜ ਕੇ ਰੱਖ ਦਿੱਤਾ। ਕਹਿੰਦਾ ਯਾਦ ਰੱਖਿਓ, ਅੰਦਰ ਉਹਦੀ ਜ਼ਬਾਨ ਸਾੜਦੀ ਹੈ ਜਿਹੜਾ ਖੁਦ ਪਹਿਲਾਂ ਸੜਿਆ ਹੁੰਦਾ ਹੈ। ਉਹਨਾਂ ਪੁੱਛਿਆ ਜੀ ਕਿਵੇਂ? ਉਹ ਕਹਿੰਦਾ ਮਾਚਿਸ ਵਿੱਚੋਂ ਨਿੱਕੀ ਜੀ ਇੱਕ ਸਲਾਈ ਕੱਢੋ, ਦੀਆ ਸਲਾਈ ਆ ਤੀਲੀ, ਉਹ ਤੀਲੀ ਘਰ ਨੂੰ ਸਾੜਨ ਦੀ ਸਮਰੱਥਾ ਰੱਖਦੀ ਹੈ, ਬੰਦੇ ਨੂੰ ਸਾੜਨ ਦੀ ਸਮਰੱਥਾ ਰੱਖਦੀ ਹੈ, ਪਰ ਇੱਕ ਗੱਲ ਚੇਤੇ ਰੱਖਿਓ, ਤੀਲੀ ਕੇਵਲ ਉਹ ਸਾੜ ਸਕੇਗੀ ਜਿਹੜੀ ਪਹਿਲਾਂ ਆਪਣੇ ਮੂੰਹ ਨੂੰ ਸਾੜੇਗੀ, ਆਪਣੇ ਆਪ ਨੂੰ ਸਾੜਨ ਤੋਂ ਬਿਨਾਂ ਦੂਜੇ ਨੂੰ ਸਾੜਿਆ ਨਹੀਂ ਜਾ ਸਕਦਾ। ਸੱਚ ਇਵੇਂ ਇਹ ਜ਼ਬਾਨ ਤੀਲੀ ਦੀ ਤਰ੍ਹਾਂ ਜੇ ਕਿਸੇ ਨੂੰ ਅੱਗ ਲਾਉਂਦੀ ਹੈ ਤਾਂ ਖੁਦ ਬੰਦਾ ਅੰਦਰੋਂ ਸੜਿਆ ਹੈ। ਉਹਨੇ ਕਿਹਾ ਜਦੋਂ ਮੈਂ ਉੱਚਾ ਬੋਲਾਂ, ਕਿਸੇ ਨਾਲ ਧੱਕਾ ਬੋਲਾਂ, ਤੂੰ ਮੈਨੂੰ ਇੱਕੋ ਗੱਲ ਕਹਿ ਦੀ ਕਿ ਕਬਰ ਆਵਾਜ਼ਾਂ ਪਈ ਮਾਰਦੀ ਹੈ, ਮੌਤ ਨੇੜੇ ਆ ਰਹੀ ਹੈ। ਅਤੇ ਇਹ ਬਚਨ ਬਾਬਾ ਸਾਹਿਬ ਨੇ ਵੀ ਕੀਤੇ ਆਪਣੀ ਰਚਨਾ ਵਿੱਚ। ਬਾਬਾ ਫਰੀਦ ਸਾਹਿਬ ਦੇ ਅਸੀਂ ਸਲੋਕ ਪੜ੍ਹਦੇ, ਅਸੀਂ ਕਬਰਾਂ ਕੋਲੋਂ ਲੰਘਦੇ ਹਾਂ, ਸ਼ਮਸ਼ਾਨ ਭੂਮੀ ਕੋਲੋਂ ਲੰਘਦੇ ਹਾਂ। ਅਤੇ ਮੈਨੂੰ ਯਾਦ ਹੈ ਅਜੇ ਤੱਕ ਵੀ ਕਈ ਪਿੰਡਾਂ ਵਿੱਚ ਜਿਹੜੀ ਸ਼ਮਸ਼ਾਨ ਭੂਮੀ ਹੈ ਉੱਥੇ ਜਾ ਕੇ ਰਸਤਾ ਖਤਮ ਹੋ ਜਾਂਦਾ ਹੈ। ਕਈ ਪਿੰਡਾਂ ਵਿੱਚ ਬਿਸ ਇੰਨਾ ਕੁ ਰਸਤਾ ਪਿੰਡੋਂ ਚੱਲਦਾ ਹੈ ਕਿ ਸ਼ਮਸ਼ਾਨ ਘਾਟ ਵਿੱਚ ਜਾ ਕੇ ਖਤਮ। ਇਹਦਾ ਮਤਲਬ ਲੋਕ ਉਸ ਰਾਹੀਂ ਸਬਰ ਕਰਨਾ ਵੀ ਭੈ ਸਮਝਦੇ ਸਨ। ਬਾਬਾ ਸਾਹਿਬ ਲੰਘੇ, ਕਹਿੰਦੇ ਨੇ ਕੰਨਾਂ ਵਿੱਚ ਆਵਾਜ਼ ਪਈ ਕਿ ਤੇਜ਼ੀ ਚੱਲਣ ਵਾਲਿਆ ਤੂੰ ਮੇਰੀ ਇੱਕ ਗੱਲ ਸੁਣ। ਕਹਿੰਦੇ ਅਸੀਂ ਆਵਾਜ਼ ਨੂੰ ਪੁੱਛਿਆ ਤੂੰ ਕੌਣ? ਦੇਖੋ ਸ਼ਾਇਰ ਨੇ, ਜੇ ਹੁਣ ਕਹੀਏ ਜੀ ਇਹਦਾ ਗੱਪ ਹੋ ਗਈ ਜੀ, ਕਬਰ ਕਿਹੜੀ ਬੋਲਦੀ ਹੈ ਜੀ? ਮੈਂ ਤਾਂ ਬੇਨਤੀ ਕੀਤੀ ਕਿਉਂਕਿ ਅਸੀਂ ਸੰਕੀਰਨ ਨਾ ਹੋਈਏ। ਸਾਰੀ ਬਾਣੀ ਹਜ਼ੂਰ ਨੇ ਕਾਵਕ ਰੂਪ ਵਿੱਚ ਅਤੇ ਅਲੰਕਾਰਾਂ ਦੇ ਰੂਪ ਵਿੱਚ ਦਿੱਤੀ, ਖਿਆਲ ਉਡਾਰੀਆਂ ਉੱਚੀਆਂ ਨੇ। ਇੱਥੇ ਇੱਕ ਹੋਰ ਮੈਂ ਨਾਲ ਲੱਗਦੀ ਗੱਲ ਕਰ ਜਾਵਾਂ। ਦੇਖੋ ਜਿੱਥੇ ਕਈ ਵਾਰੀ ਬੰਦਾ ਕਿਸੇ ਦੇ ਖਿਆਲ ਉੱਚੇ ਪੇਸ਼ ਕਰਦਾ ਪਰ ਜਿੰਨੀ ਦੇਰ ਤੱਕ ਸੁਰਤ ਉੱਚੀ ਨਹੀਂ, ਉਧਾਰੇ ਚੁਰਾਏ ਹੋਏ ਉੱਚੇ ਖਿਆਲ ਵੀ ਕੋਈ ਅਸਰ ਨਹੀਂ ਰੱਖਦੇ। ਚੁਰਾਏ ਹੋਏ ਖਿਆਲ, ਇਲ ਦੀ ਉਡਾਰੀ ਸਭ ਤੋਂ ਉੱਚੀ ਹੈ ਪਰ ਬਦਕਿਸਮਤੀ ਹੈ ਕਿ ਸੁਰਤ ਉਹਦੀ ਸਭ ਤੋਂ ਨਿਕੰਮੀ ਹੈ। ਇੰਨੀ ਉੱਚੀ ਉੱਡਣ ਦੇ ਬਾਵਜੂਦ ਇਲ ਹਮੇਸ਼ਾ ਉੱਥੇ ਆ ਕੇ ਬੈਠਦੀ ਅਤੇ ਮਰੇ ਹੋਏ ਪਸ਼ੂਆਂ ਦੇ ਪਿੰਜਰ ਨੇ। ਉਡਾਰੀ ਉੱਚੀ ਹੈ ਪਰ ਸੁਰਤ ਤਾਂ ਉੱਚੀ ਨਹੀਂ ਨਾ। ਜਿੱਥੇ ਡਿੱਠਾ ਮ੍ਰਿਤ ਕੋ ਇਲ ਬਖੇਠੀ ਆਏ, ਉੱਥੇ ਆ ਕੇ ਬੈਠ ਗਏ। ਹੁਣ ਬਾਬਾ ਸਾਹਿਬ ਕਹਿੰਦੇ ਨੇ ਆਵਾਜ਼ ਆਈ ਕਿ ਤੇਜ਼ੀ ਚੱਲਣ ਵਾਲਿਆ, ਮੈਂ ਪੁੱਛਿਆ ਤੂੰ ਕੌਣ? ਕਹਿਣ ਲੱਗੀ ਮੈਂ ਕਬਰ। ਗੁਰੂ ਗ੍ਰੰਥ ਸਾਹਿਬ ਦਾ ਸ਼ਲੋਕ ਹੈ। ਕਹਿਣ ਲੱਗੇ ਮੈਂ ਇੱਕ ਗੱਲ ਪੁੱਛਣੀ ਚਾਹੁੰਦੀ ਹਾਂ, ਜਦੋਂ ਲੋਕ ਮੇਰੇ ਕੋਲੋਂ ਨਿਕਲਦੇ ਨੇ ਤੇ ਪਤਾ ਨਹੀਂ ਤੇਜ਼ੀ ਨਾਲ ਕਿਉਂ ਮੇਰੇ ਕੋਲ ਕੋਈ ਰੁਕਣਾ ਨਹੀਂ ਚਾਹੁੰਦਾ, ਤੇਜ਼ੀ ਨਾਲ ਨਿਕਲ ਜਾਂਦੇ। ਬਾਬਾ ਨੂੰ ਪਤਾ ਪਿਛਲੇ ਦਿਨੀ 10 ਜੁਲਾਈ 'ਚ ਆਇਆ ਫਰਿਜ ਨੂੰ, ਉਹ ਤੇ ਇੱਕ ਫਿਊਨਲ ਹੋਮ ਬਣੇ, ਉਹਨਾਂ ਬੁਲਾਇਆ ਇਸ ਕਰਕੇ ਵੀ ਕਥਾ ਕਰਨੀ ਹੈ, ਉਦਘਾਟਨ ਕਰਨਾ ਉਹਦਾ ਬਿਲਡਿੰਗ ਦਾ। ਸੱਚੀ ਗੱਲ, ਲੋਕ ਉੱਧਰੋਂ ਕਾਰਾਂ ਲਿਆਉਣੀਆਂ ਬੰਦ ਕਰ ਗਏ ਜੀ। ਪੁੱਛਿਆ ਜੀ ਕਿਉਂ, ਕਹਿੰਦੇ ਸਾਹਮਣੇ ਫਿਊਨਰਲ ਹੋਮ ਹੈ, ਕੀ ਆਪਾਂ ਜੇ ਦੂਰ ਚਲੇ ਜਾਵਾਂਗੇ ਤਾਂ ਮੌਤ ਸਾਨੂੰ ਛੱਡ ਜਾਵੇਗੀ। ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਲੋਕ ਮੇਰੇ ਕੋਲ ਕਿਉਂ ਨਹੀਂ ਰੁਕਦੇ। ਕਹਿਣ ਲੱਗੇ ਕਬਰ ਅਸਲ ਇਹ ਵੇ ਕਿ ਲੋਕ ਆਪਣੇ ਘਰਾਂ 'ਚ ਰਹਿਣਾ ਪਸੰਦ ਕਰਦੇ ਨੇ, ਤੇਰੇ ਕੋਲ ਕੋਈ ਨਹੀਂ ਆਉਣਾ ਚਾਹੁੰਦਾ। ਕਹਿਣ ਲੱਗੀ ਜਿੰਨੇ ਮੇਰੇ ਤੋਂ ਦੌੜਦੇ ਨੇ ਉਹਨਾਂ ਨੂੰ ਕਹਿ ਦੇਈਂ ਜਿਸ ਘਰ 'ਚ ਤੁਸੀਂ ਰਹਿੰਦੇ ਹੋ ਤੁਸੀਂ ਨਿਕਰੇ ਹੋ। ਜਿੱਦਣ ਇਹਨਾਂ ਘਰ ਦੇ ਲੋਕਾਂ ਨੇ ਮੋਢੇ 'ਤੇ ਚੁੱਕਿਆ ਮੇਰੇ ਘਰ ਤੋਂ ਬਿਨਾਂ ਨਿਕਰੇ ਹੋ, ਤੁਹਾਨੂੰ ਕਿਸੇ ਨੇ ਥਾਂ ਨਹੀਂ ਦੇਣੀ, ਮੈਂ ਤੁਹਾਡੀ ਥਾਂ ਹਾਂ। ਬਾਬਾ ਸਾਹਿਬ ਨੇ ਅਨੁਭਵ ਕੀਤਾ ਅਤੇ ਕਿਹਾ ਕਿ ਗੌਰ ਨਿਮਾਣੀ ਸੱਡ ਕਰੇ, ਸੱਡ ਦਰ 'ਤੇ ਆਵਾਜ਼, ਗੌਰ ਨਿਮਾਣੀ ਸੱਡ ਕਰੇ ਨੇ ਕਰਿਆ ਕਰ ਆਓ ਸਰ ਪਰ ਮੈਥੈ ਆਵਣਾ ਮਰਨੋ ਨਾ ਦਰਿਆਓ। ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪਏਗਾ। ਬਾਬਾ ਸਾਹਿਬ ਨੇ ਬੜੇ ਪ੍ਰਮਾਣ ਦਿੱਤੇ, ਇੱਥੋਂ ਤੱਕ ਕਿ ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇੱਕਤ ਪਿਆ ਪਾਸ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨਖੋਸੀ ਖਾਕ ਨਿਮਾਣੀ ਗੌਰ ਕਰੇ। ਉਹਦੇ 'ਚ ਇੱਕ ਬਚਨ ਆਉਂਦਾ ਹੈ, ਕੱਤਕ ਕੂੰਜਾ ਚੇਤ ਡਾਉ ਸਾਵਣ ਬਿਜਲੀਆਂ ਸਿਆਲੇ ਸੁਖੰਦੀਆਂ ਪਿਰ ਗੱਲ ਬਾਹੜੀਆਂ ਚੱਲੇ ਚੱਲਣ ਖਾਰ ਵਿਚਾਰਾ ਲੇ ਮਨੋ ਗੰਢੇਂਦਿਆਂ ਛੇ ਮਾਂ ਤੁੜੰਦਿਆਂ ਖਿਕ ਖਿਣੋ। ਜਿਮੀ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ ਜਲਣ ਗੋਰਾ ਨਾਲ ਉਲਾਮੇ ਜੀ ਸਹਿਤਿਕ ਦਾਸ ਬੇਨਤੀ ਕਰੇਗਾ। ਕੱਲ੍ਹ ਵੀ ਮੈਂ ਸ਼ੁਰੂਆਤ ਕਹੀ ਸੀ ਕਥਾ ਜ਼ਰੂਰ ਕਰਨਾ ਹਰ ਥਾਂ 'ਤੇ, ਪਰ ਮੈਂ ਕਥਾ 'ਚ ਦਾਅਵਾ ਨਹੀਂ ਕਹਾਂਗਾ ਕਿ ਜੋ ਮੈਂ ਕਹਿ ਰਿਹਾ ਅਖੀਰਲਾ ਅਰਥ ਇਹੀ ਹੈ। ਫਿਰ ਅਰਜ਼ ਕਰਾਂ, ਗੁਰੂ ਸਮਰੱਥ ਹੈ, ਗੁਰੂ ਅਗਾਧ ਬੋਧ ਹੈ। ਹੁਣ ਕੱਤਕ ਵਿੱਚ ਕੂੰਜਾਂ ਆਉਂਦੀਆਂ ਨੇ, ਕਿੰਨੇ ਕੁ ਦਿਨ ਕੂੰਜਾਂ ਰਹਿੰਦੀਆਂ ਨੇ ਆਪਣੇ। ਹੁਣ ਅਕੱਤੇ ਸ਼ੁਰੂ ਹੋ ਗਿਆ, ਅਕੱਤੇ ਸ਼ੁਰੂ ਹੋਣਾ ਹੈਗਾ। ਹਰੀ ਕੇ ਪੱਤਨ ਪੌਂਟਾ ਸਾਹਿਬ ਦਰਿਆਵਾਂ ਦੇ ਕਿਨਾਰੇ ਕੂੰਜਾਂ ਆਉਣਗੀਆਂ, ਪਰ ਉਹਨਾਂ ਨੇ ਸਦਾ ਵਸੇਬਾ ਨਹੀਂ ਬਣਾਉਣਾ। ਕੂੰਜਾਂ ਆਈਆਂ ਸਰਦੀ ਨਿਕਲੀ, ਉਹਨਾਂ ਨੇ ਦੁਬਾਰਾ ਫਿਰ ਆਪਣੇ ਘਰ ਨੂੰ ਚਲੇ ਜਾਣਾ ਹੈ। ਸਤਿਗੁਰੂ ਕਹਿੰਦੇ ਨੇ ਬੰਦਿਆ ਤੇਰੇ ਪਰਿਵਾਰ ਦਾ ਮਿਲਾਪ ਇੰਨਾ ਕੁ ਵੇ ਜਿੰਨਾ ਕੁ ਕੂੰਜਾਂ ਆਉਂਦੀਆਂ ਨੇ। ਉਹ ਸਰਦੀ ਕੱਟ ਕੇ ਚਲੀਆਂ ਜਾਂਦੀਆਂ ਨੇ, ਤੂੰ ਕੁਝ ਦਿਨ ਕੱਟ ਕੇ ਚਲੇ ਜਾਣਾ, ਪਰ ਜਾਣਾ ਤੈਨੂੰ ਵੀ ਪਏਗਾ। ਉਹ ਮੁਸਾਫਰ, ਇਹ ਸਾਰੀਆਂ ਉਦਾਹਰਨਾਂ ਥੋੜ ਚਿਰੇ ਲਈ ਨੇ। ਦੂਜੀ ਗੱਲ ਚੇਤ ਡਾਓ, ਹੁਣ ਅਸੀਂ ਇਹ ਅਰਥ ਹੀ ਪੜ੍ਹਨੇ ਖਾਂ ਕਿ ਇਹਦਾ ਅਰਥ ਹੈ ਕਿ ਜੰਗਲ ਨੂੰ ਲੱਗੀ ਹੋਈ ਅੱਗ। ਪਾਕਿਸਤਾਨ ਵਿੱਚ ਇੱਕ ਮੁਸਲਮਾਨ ਵੀਰ ਨੇ ਬਾਬੇ ਫਰੀਦ ਦੇ ਸ਼ਲੋਕਾਂ ਦਾ ਤਰਜਮਾ ਕੀਤਾ ਹੈ, ਅਰਥ ਵੀ ਕੀਤੇ। ਉਹਨੇ ਇੱਕ ਗੱਲ ਬੜੀ ਸੋਹਣੀ ਲਿਖੀ ਜੀ ਮੈਨੂੰ ਭਾਈ। ਉਹ ਕਹਿੰਦਾ ਸੀ ਇਹਦੇ ਅਰਥ ਕਰਨੇ ਆ ਅੱਗ ਕਿ ਚੇਤ ਵਿੱਚ ਜੰਗਲ ਨੂੰ ਅੱਗ ਲੱਗ ਜਾਂਦੀ। ਇਹ ਵੀ ਅਰਥ ਕੀਤੇ ਸਾਰੇ ਟੀਕਾਕਾਰਾਂ ਨੇ ਤਕਰੀਬਨ। ਪਰ ਉਹ ਕਹਿੰਦਾ ਚੇਤ ਅਤੇ ਵੈਸਾਖ ਦੋ ਬਸੰਤ ਦੇ ਮਹੀਨੇ ਨੇ, ਭਾਵਾਂ ਕਿ ਦਰਬਾਰ ਸਾਹਿਬ ਅੰਦਰ ਬਸੰਤ ਦੀ ਸ਼ੁਰੂਆਤ ਮਾਘੀ ਵਾਲੇ ਦਿਨ ਹੋ ਜਾਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚੇਤ ਅਤੇ ਵੈਸਾਖ ਇਹ ਬਸੰਤ ਦੀਆਂ ਦੋ ਮਹੀਨੇ, ਦੋ ਇਹ ਜਿਹੜੇ ਨੇ ਇਹ ਬਸੰਤ ਰੁੱਤ ਦੇ ਨੇ। ਉਹ ਕਹਿੰਦੇ ਜਦੋਂ ਬਸੰਤ ਆਉਂਦੀ ਹੈ, ਗੱਲ ਉਹਨੇ ਵੀ ਕੀਤੀ ਚੇਤ ਡਾਓ ਅੱਗ ਦੀ, ਬਸੰਤ ਵਿੱਚ ਫੁੱਲ ਖਿੜਦੇ ਨੇ ਅਤੇ ਫੁੱਲਾਂ ਦੇ ਰੰਗ ਇਸ ਤਰ੍ਹਾਂ ਨੇ ਕਿ ਜਿਵੇਂ ਉਹਨਾਂ ਦੀਆਂ ਪੰਖੜੀਆਂ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਪਈਆਂ ਨੇ, ਸੁਰਖ ਫੁੱਲ ਨੇ। ਕਹਿੰਦਾ ਜਿਹੜੇ ਆ ਅੱਗ ਦੀ ਅੰਗਿਆਰਿਆਂ ਦੀ ਤਰ੍ਹਾਂ ਭੱਖਦੇ ਹੋਏ ਫੁੱਲ ਦਿਸਦੇ ਪਏ ਨੇ, ਇਹ ਚਾਰ ਦਿਨ ਦੀ ਖੇਡ ਕਹਿ ਅੱਜ ਖਿੜਿਆ ਹੈ, ਅਤੇ ਸੱਚ ਇਵੇਂ ਤੁਸੀਂ ਆ ਕੇ ਦੇਖੋਗੇ ਚੌਂ ਦਿਨਾਂ ਤੋਂ ਬਾਅਦ ਚਿਣੀ ਚਿਣੀ ਪੱਤੀ ਪੱਤੀ ਖੋ ਕੇ ਧਰਤੀ 'ਤੇ ਡਿੱਗ ਪਏਗਾ। ਉਹਨੇ ਡਾਉ ਦੇ ਅਰਥ ਕੀਤੇ ਨੇ ਕਿ ਫੁੱਲਾਂ ਦੇ, ਕਿ ਜਿਵੇਂ ਫੁੱਲ ਅੱਗ ਦੀ ਤਰ੍ਹਾਂ ਭੱਖਦੇ ਨੇ। ਕੱਤਕ ਕੂੰਜਾਂ ਚੇਤ ਡਾਉ ਸਾਵਣ ਬਿਜਲੀਆਂ, ਸਾਉਣ ਵਿੱਚ ਬਿਜਲੀ ਚਮਕਦੀ ਏ, ਕਿੰਨਾ ਕੁ ਚਮਕੇਗੀ। ਉਹਨੇ ਵੀ ਚਮਕ ਦਿਖਾ ਕੇ ਚਲੀ ਜਾਣਾ ਹੈ। ਸਾਵਣ ਬਿਜਲੀਆਂ ਸਿਆਲੇ ਸੁਖੰਦੀਆਂ ਪਿਰ ਗੱਲ ਬਾਹੜੀਆਂ, ਸਿਆਲ ਵਿੱਚ ਪਤੀ ਪਤਨੀ ਦਾ ਸੁਮੇਲ ਹੈ, ਪਰ ਕਿੰਨੇ ਕੁ ਦਿਨ ਦਾ ਹੈ, ਇੱਕ ਦਿਨ ਉਹ ਵੀ ਵਿਛੋੜਾ ਪੈਣਾ ਹੈ। ਸਿਰਫ ਥੋੜ੍ਹ ਚਿਰੇ ਸੁੱਖ ਨੇ। ਮੈਂ ਪ੍ਰਕਰਨ ਵਿੱਚ ਆਵਾਂ, ਉਹ ਸ਼ੇਖ ਨੇ ਨੌਕਰ ਰੱਖਿਆ ਜੋ ਮੈਂ ਗੱਲ ਕਰ ਰਿਹਾ ਸਾਂ। ਉਹਨੇ ਕੀ ਕਰਨਾ ਕਿ ਜਦੋਂ ਕਿਤੇ ਸ਼ੇਖ ਨੇ ਉੱਚੀ ਬੋਲਣਾ ਤਾਂ ਇੱਕ ਗੱਲ ਕਹਿ ਦੇਣੀ, ਸ਼ੇਖ ਜੀ ਜਮਾਨ ਸੰਭਾਲ ਕੇ ਬੋਲਿਓ, ਫੌਤ ਆਉਣ ਵਾਲੀ ਹੈ, ਕਬਰ ਆਵਾਜ਼ਾਂ ਮਾਰ ਰਹੀ ਹੈ। ਉਹਨੇ ਨਾਲ ਹੀ ਕਹਿਣਾ, ਹਾਂ ਅੱਲਾ ਦਾ ਖੌਫ, ਮੈਂ ਨਹੀਂ ਬੋਲਾਂਗਾ। ਇੱਕ ਦਿਨ ਕੀ ਹੋਇਆ, ਕਈ ਸਾਲ ਲੰਘ ਗਏ, ਮੈਂ ਤਾਰਜ ਕੀਤੀ ਉਹ ਕਿਤਾਬ ਦਾ ਜ਼ਿਕਰ ਦਵਾਏ ਦਿਲ। ਕਹਿੰਦੇ ਇੱਕ ਦਿਨ ਉਸ ਸ਼ੇਖ ਨੇ ਨੌਕਰ ਆਏ ਨੂੰ ਕਿਹਾ ਵੀ ਤੇਰੀ ਛੁੱਟੀ, ਤੇਰੀ ਜੌਬ ਖਤਮ। ਉਹਨੇ ਅਗਲੀ ਗੱਲ ਕੀ, ਤੁਹਾਨੂੰ ਮੌਤ ਆ ਗਈ? ਮੇਰਾ ਕੰਟਰੈਕਟ ਤਾਂ ਮੌਤ ਤੱਕ ਸੀ ਕਿ ਤੁਹਾਨੂੰ ਮੌਤ ਚੇਤੇ ਕਰਾਉਣੀ ਹੈ, ਹਰ ਥਾਂ ਮੈਂ ਚੇਤੇ ਕਰਾਇਆ, ਤੁਸੀਂ ਕਿਹਾ ਵੀ ਤੇਰੀ ਛੁੱਟੀ। ਉਹ ਕਹਿਣ ਲੱਗਾ ਅਸਲ 'ਚ ਗੱਲ ਇਹ ਵੇ ਕਿ ਮੌਤ ਚੇਤੇ ਕਰਾਉਣ ਵਾਲੇ ਹੋਰ ਆ ਗਏ ਨੇ। ਉਹਨੇ ਕਿਹਾ ਕੋਈ ਨੌਕਰ ਰੱਖ ਲਿਆ, ਕੋਈ ਹੋਰ ਬੰਦਾ ਰੱਖ ਲਿਆ, ਮੈਂ ਕੋਈ ਸੇਵਾ ਚੰਗੀ ਨਹੀਂ ਕੀਤੀ। ਕਹਿਣ ਲੱਗੇ ਤੇਰੇ ਪੈਸੇ ਜ਼ਰੂਰ ਦਿਆਂਗਾ, ਪਰ ਸੱਚ ਇਹ ਵੇ ਅੱਜ ਮੈਂ ਆਈਨੇ ਵਿੱਚ, ਦਰਪਣ ਵਿੱਚ, ਸ਼ੀਸ਼ੇ ਵਿੱਚ ਆਪਣੇ ਦਾੜੇ ਨੂੰ ਹੱਥ ਮਾਰਿਆ ਅਤੇ ਮੇਰੇ ਕੇਸਾਂ ਵਿੱਚੋਂ ਦੋ ਕੁ ਚਿੱਟੇ ਕੇਸ ਦਿਸੇ ਅਤੇ ਮੈਂ ਸੋਚਿਆ ਵੀ ਤੇਰੀ ਛੁੱਟੀ ਕਰਦਿਆਂ, ਹੁਣ ਦਿਨ ਬ ਦਿਨ ਕੇਸਾਂ ਨਹੀਂ ਦੱਸੀ ਜਾਣਾ ਕਿ ਮੌਤ ਨੇੜੇ ਆਉਂਦੀ ਪਈ। ਗੱਲ ਸਮਝੋ, ਉਹਨੇ ਗੱਲ ਮੈਨੂੰ ਬੜੀ ਚੰਗੀ ਲੱਗੀ ਪੜ੍ਹਦੀ। ਉਹ ਕਹਿੰਦਾ ਅਸਲ 'ਚ ਦੱਸਣ ਵਾਲੇ ਆ ਗਏ ਨੇ ਕਿ ਹੁਣ ਤੂੰ ਛੱਡ, ਇਹ ਦੋ ਆਏ ਨੇ, ਕੱਲ੍ਹ ਨੂੰ ਚਾਰ ਆਉਣਗੇ, ਇੱਕ ਦਿਨ ਐਸਾ ਆਵੇਗਾ, ਇਹ ਪੱਕੀ ਹੋਈ ਫਸਲ ਦੀ ਨਿਸ਼ਾਨੀ ਹੈ। ਮੌਤ ਕੀ ਚੀਜ਼ ਹੈ? ਥੋੜ੍ਹੀ ਜਿਹੀ ਧਿਆਨ ਨਾਲ ਬੇਨਤੀ ਸੁਣਿਓ। ਪਹਿਲਾ ਸਵਾਸ ਮੌਤ ਦੀ ਸ਼ੁਰੂਆਤ ਹੈ, ਅੰਤਲਾ ਸਵਾਸ ਇਸ ਪ੍ਰੋਸੈਸ ਦੀ ਮੁਕੰਮਲਤਾ ਹੈ। ਮੈਂ ਅਰਜ਼ ਕੀਤੀ ਸੀ ਜਨਮ ਅਤੇ ਮੌਤ ਦੋ ਕਿਨਾਰੇ ਨੇ, ਜੇ ਬੰਦਾ ਜੰਮਦਾ ਨਾ ਤਾਂ ਮਰਦਾ ਕਿਵੇਂ? ਜਨਮ ਨੇ ਤਾਂ ਇੱਕ ਥਾਂ ਦਿੱਤੀ ਮੌਤ ਨੂੰ ਨੇੜੇ ਆਉਣ ਨੂੰ, ਜੇ ਪਹਿਲਾਂ ਸਵਾਸ ਨਾ ਨਿਕਲਦਾ ਤਾਂ ਅਖੀਰਲਾ ਸਵਾਸ ਕਿਉਂ ਬਣਦਾ? ਕਿਉਂਕਿ ਪਹਿਲਿਆਂ ਨੇ ਥਾਂ ਦਿੱਤੀ ਅਖੀਰਲੇ ਨੂੰ, ਤਾਂ ਅਖੀਰ ਵੱਲ ਆਇਆ। ਪਹਿਲਾ ਸਵਾਸ ਹੀ ਕਹਿ ਰਿਹਾ ਕਿ ਚੇਤੇ ਰੱਖੀ, ਮੈਂ ਇਸ ਲੜੀ ਵਿੱਚ ਤੇਰੇ ਲਈ ਮੌਤ ਦਾ ਅਖੀਰਲਾ ਸਵਾਸ ਲੈਣ ਨੂੰ ਤਿਆਰ ਹਾਂ। ਫਿਰ ਬੇਨਤੀ ਥੋੜ੍ਹੀ ਜਿਹੀ ਸਮਝਿਓ, ਬੜੇ ਸੌਖੇ ਜਿਹੇ ਤਰੀਕੇ ਨਾਲ। ਅਸੀਂ ਪਾਣੀ ਚੁੱਲ੍ਹੇ 'ਤੇ ਰੱਖਣੇ ਸਮਝਾਉਣ ਵਾਸਤੇ, ਹੈ ਕਹਿੰਦੇ ਹਾਂ 70-80 ਸਾਲ ਬੰਦੇ ਬਾਅਦ ਬੰਦੇ ਦੀ ਡੈਥ ਹੋਈ, ਅਤੇ ਵਕਤ ਕਿੰਨਾ ਲੱਗਾ? ਸਿਰਫ ਇੱਕ ਸਵਾਸ ਬਾਹਰ ਨਿਕਲਿਆ। ਅਤੇ ਉਹ ਕਹਿੰਦੇ ਸਨ ਅਸੀਂ ਜਦੋਂ ਪਾਣੀ ਰੱਖੀਏ ਤਾਂ ਪਾਣੀ ਕਿੰਨੀ ਡਿਗਰੀ 'ਤੇ ਜਾ ਕੇ ਭਾਵ ਬਣਦਾ? ਉਹ ਕਹਿੰਦੇ ਸਨ 100 ਡਿਗਰੀ 'ਤੇ। ਆਪਾਂ ਸਮਝਦੇ ਹਾਂ ਸਾਰੇ, 99 ਤੋਂ ਬਾਅਦ 100 ਕਿੰਨੀਆਂ ਡਿਗਰੀਆਂ ਨਾਲ ਬਣਦਾ? ਸਿਰਫ ਇੱਕ ਇੱਕ ਇਕਾਈ 99 'ਚ ਵਿੱਚ ਹੋਰ ਜੁੜੇ ਅਤੇ 100 ਬਣ ਜਾਂਦਾ। ਯਾਦ ਰੱਖਿਓ, ਉਹ 100 ਤਾਂ ਬਣਿਆ ਜੇ 99 ਪਹਿਲਾਂ ਮੌਜੂਦ ਸੀ, ਨਹੀਂ ਤਾਂ ਇੱਕ ਨੇ ਨਹੀਂ ਸੀ ਕੁਝ ਕਰਨਾ ਜੇ 99 ਨਾ ਹੁੰਦੇ। 99 ਡਿਗਰੀ ਬਣੀ ਅਤੇ ਇੱਕ ਮਿਲੀ ਅਤੇ ਭਾਪ ਬਣ ਗਈ 100 ਡਿਗਰੀ 'ਤੇ। ਜੇ ਪਹਿਲਾਂ 70 ਸਾਲ ਸਵਾਸ ਨਾ ਨਿਕਲਦੇ ਤਾਂ ਅਖੀਰ ਵਾਲਾ ਕਿਵੇਂ ਨਿਕਲਣਾ ਸੀ? ਅਸਲ 'ਚ ਬੰਦੇ ਦੀ ਸ਼ੁਰੂਆਤ ਇਹਦੇ ਜਨਮ ਤੋਂ ਹੁੰਦੀ ਹੈ, ਮੌਤ ਦੀ। ਇਹੀ ਕਾਰਨ ਕਿ ਕਰਨੀ ਕਮਾਣੀ ਵਾਲੇ ਮੌਤ ਦਾ ਇੱਕ ਵਕਤ ਨਿਰਧਾਰਿਤ ਨਹੀਂ ਕਰਦੇ। ਹੁਣ ਇਹ ਗੱਲ ਸੱਚੀ ਹੈ ਕਿ ਜਨਮ ਹੁੰਦਿਆਂ ਤਾਂ ਸਾਡਾ ਦਰਜਾ ਬਦਰਜਾ ਰਿਸ਼ਤਾ ਹੈ, ਦਾਦਾ ਹੈ, ਪੁੱਤਰ ਹੈ, ਪੋਤੇ ਨੇ, ਪੜਪੋਤੇ ਨੇ, ਪਰ ਮੌਤ ਨੇ ਉੱਥੋਂ ਨਹੀਂ ਸ਼ੁਰੂ ਕਰਨਾ ਕਿ ਪਹਿਲਾਂ ਪੜਦਾਦਾ ਹੈ, ਪਹਿਲਾਂ ਦਾਦਾ ਹੈ। ਸੱਚ ਇਹ ਵੇ ਮੌਤ ਅਜੇ ਪੜਦਾਦਾ ਮੰਜੇ 'ਤੇ ਬੈਠਾ ਹੁੰਦਾ ਅਤੇ ਪੜਪੋਤੇ ਨੂੰ ਮੌਤ ਸ਼ਮਸ਼ਾਨ ਘਾਟ ਵੱਲ ਲੈ ਜਾਂਦੀ ਹੈ, ਇਹਦਾ ਪਤਾ ਕੋਈ ਨਹੀਂ। ਪਰ ਜਿਹੜੀ ਮੈਂ ਬੇਨਤੀ ਕੀਤੀ, ਇੱਕੋ ਸ਼ਲੋਕ ਲਿਆ ਬਾਬਾ ਸਾਹਿਬ ਦਾ, ਉਹਨਾਂ ਨੇ ਮੌਤ ਨੂੰ ਨੇੜੇ ਖੋ ਕੇ ਅਨੁਭਵ ਕੀਤਾ। ਸਭ ਤੋਂ ਜ਼ਿਆਦਾ ਸ਼ਬਦ ਬੁਢੇਪੇ ਸੰਬੰਧੀ, ਮੌਤ ਸੰਬੰਧੀ, ਬਿਰਹਾ ਦੇ ਸੰਬੰਧ ਵਿੱਚ ਬਾਬੇ ਫਰੀਦ ਦੇ ਇੱਕੋ ਜਿਹੜਾ ਸ਼ਲੋਕ ਲਿਆ ਹੈ ਕਿ ਜਿੱਤ ਦਿਹਾੜਾ ਧਨ ਵਰੀ, ਧਨ ਦਾ ਅਰਥ ਹੈ ਜਿੰਦ ਕਰ ਲਈਏ, ਇਸਤਰੀ ਕਰਾਂਗੇ ਜਾਂ ਬੇਟੀ ਕਰ ਲਾਂਗੇ, ਵਰੀ ਦਾ ਅਰਥ ਹੈ ਵਿਆਹੀ ਜਾਣਾ ਹੈ। ਜਿੱਤ ਦਿਹਾੜੇ ਧਨ ਵਰੀ, ਸਾਏ ਲੈ ਲਿਖਾਏ ਅਤੇ ਕਮਲੀਏ ਜਿੰਦੇ, ਤੂੰ ਤਾਂ ਆਪਣਾ ਵਿਆਹ ਵਾਲਾ ਦਿਨ ਲਿਖਾ ਕੇ ਆਈ। ਜਿਵੇਂ ਦਾਸ ਨੇ ਕਿਹਾ ਮੌਤ ਤਿੰਨ ਤਰ੍ਹਾਂ ਦੀ ਹੈ, ਇਸੇ ਤਰ੍ਹਾਂ ਵਿਆਹ ਵੀ ਤਿੰਨ ਤਰ੍ਹਾਂ ਦੇ। ਇੱਕ ਤਾਂ ਵਿਆਹ ਆਖ ਹੈ ਸਾਡੇ ਸਮਾਜਿਕ ਢਾਂਚੇ ਨੂੰ ਅੱਗੇ ਚਲਾਉਣ ਲਈ, ਮੇਲ ਅਤੇ ਫੀਮੇਲ ਦੇ ਸੁਮੇਲ ਤੋਂ ਪਹਿਲਾਂ ਧਰਮ ਦੀ ਮਰਿਆਦਾ, ਧਰਮ ਨੂੰ ਆਧਾਰ ਬਣਾ ਕੇ ਨਿਭਾਈ ਜਾਣ ਵਾਲੀ ਰਸਮ, ਇੱਕ ਵਿਆਹ ਇਹ। ਦੂਜਾ ਵਿਆਹ ਹੈ ਆਹ ਜਿਹੜਾ ਮੈਂ ਅਰਜ਼ ਕੀਤਾ, ਮੌਤ ਵਰਨ ਆਉਂਦੀ ਹੈ। ਅਤੇ ਤੀਸਰਾ ਵਿਆਹ ਕਿਸੇ ਮਹਾਂਪੁਰਖ ਦਾ ਹੁੰਦਾ ਜਿਹਨੂੰ ਪਰਮਾਤਮਾ ਵਿਆਹਣ ਵਾਸਤੇ ਹੁੰਦਾ। ਕਹੋ ਕਬੀਰ ਮੋਏ ਵਿਆਹੇ ਚਲੇ ਹੈ, ਪੁਰਖ ਏਕ ਭਗਵਾਨਾ, ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ। ਪਰ ਪ੍ਰਕਰਨ ਵਿੱਚ ਕਹਿਣ ਲੱਗੇ ਦੇਖ ਜਿੰਦੇ, ਤੂੰ ਖੁਦ ਤਾਂ ਆਪਣੇ ਵਿਆਹ ਦਾ ਮੌਤ ਦਾ ਦਿਨ ਨਿਸ਼ਚਿਤ ਕਰਾ ਕੇ ਆਈ। ਇਹੀ ਕਾਰਨ ਜਦੋਂ ਭਾਈ ਸਾਹਿਬ ਗਾ ਰਹੇ ਸਨ, ਮੇਰੇ ਮਨ 'ਚ ਤਾਂ ਆਇਆ ਸੁਣ ਕੇ ਕਿ ਅੰਮ੍ਰਿਤ ਮੌਤ ਤੋਂ ਮੁਕਤ ਕਰਦਾ ਹੈ। ਅਤੇ ਦੇਖੋ ਰਾਤ ਨੂੰ ਅਕਸਰ ਮੇਰਾ ਖਿਆਲ ਲੋਕ ਕਹਿੰਦੇ ਨੇ ਨਿਆਣਾ ਗੱਲ ਮੌਤ ਦੀ ਕਰੇ ਅਤੇ ਬੁੱਢੀਆਂ ਬੀਬੀਆਂ ਰੋਕ ਦਿੰਦੀਆਂ ਸਨ ਪਹਿਲਾਂ ਪਿੰਡਾਂ 'ਚ, ਸੌਣ ਦਾ ਵੇਲਾ ਗੱਲਾਂ ਕਿਹੜੀਆਂ ਕਰਨੇ। ਅਤੇ ਮੈਂ ਕਹਿੰਦਾ ਗੁਰੂ ਨਾਨਕ ਨੇ ਰਾਤ ਨੂੰ ਸੌਣ ਲੱਗੇ ਪਹਿਲਾਂ ਸ਼ਬਦ ਹੀ ਮੌਤ ਦਾ ਚੇਤੇ ਕਰਾਇਆ। ਸੋਹਿਲਾ ਪੜਨ ਵਾਲਿਆ, ਤੇਰੀ ਜ਼ਿੰਦਗੀ ਦਾ ਇੱਕ ਦਿਨ ਖੋਰ ਮੁੱਕ ਗਏ, ਰਾਤ ਆਈਏ ਜੇ ਸਵੇਰੇ ਦਿਨ ਮਿਲ ਜਾਏ ਤੇ ਇਸ ਦਿਨ ਨੂੰ ਸੰਭਾਲਣਾ ਸ਼ੁਰੂ ਕਰ ਦੇ। ਮੌਤ ਤੋਂ ਸ਼ੁਰੂਆਤ ਕੀਤੀ ਰਾਤ ਨੂੰ, ਫਿਰ ਯਤੇ ਰੱਖੋ ਸਰਲੇਖ ਸੋਹਿਲਾ ਲਿਖਿਆ। ਸੋਹਿਲਾ, ਸੋਹਿਲੇ ਦਾ ਸੰਬੰਧ ਤਾਂ ਵਿਆਹ ਦੇ ਨਾਲ ਹੈ। ਖੁਸ਼ੀ ਦਾ ਗੀਤ ਮੰਗਲਮਈ ਗੀਤ ਗਾਵਾਂਗੇ ਨਾ, ਜਿਹੜੇ ਵਿਆਹ ਦੇ ਗੀਤ ਗਾਏ ਜਾਂਦੇ ਨੇ ਮੰਗਲਮਈ ਗੀਤ ਗਾਏ ਜਾਂਦੇ ਨੇ। ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਸੱਚ ਏਵੇ ਮੌਤ ਨੂੰ ਵੀ ਸੋਹਿਲਾ ਹੀ ਬਣਾ ਦਿੱਤਾ ਹੈ। ਇਹ ਖੁਸ਼ੀ ਦਾ ਗੀਤ ਬਣ ਜਾਂਦਾ ਹੈ। ਇਹ ਅੱਗੇ ਅਸੀਂ ਥੋੜ੍ਹਾ ਜਿਹਾ ਦੇਖਣਾ, ਬਸ ਦੋ ਤੁਕਾਂ ਕਿ ਸੰਬਤ ਸਾਹਾ ਲਿਖਿਆ ਜਿੱਤ ਦਿਹਾੜੇ ਧਨ ਵਰੀ ਸਾਏ ਲੈ ਲਿਖਾਏ। ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ, ਬਾਬਾ ਜੀ ਪਾਠ ਕਰਾਉਂਦੇ ਨੇ ਟਿੱਪੀ ਨਹੀਂ, ਪਹੁੰਚਾ ਪਹੁੰਚਾ ਨਹੀਂ, ਪਹੁੰਚਾ ਦੇ ਅਰਥ ਹੋਰ ਨੇ, ਪਹੁੰਚਾ ਦੇ ਹੋਰ ਨੇ। ਪਹੁੰਚਾ ਦਾ ਅਰਥ ਹੈ ਸਾਏ ਚਿੱਠੀ ਆਉਣੀ, ਪਹੁੰਚਾ ਆ ਜਾਣਾ। ਕਰ ਕਰ ਏਕੋ ਪਹੁੰਚਾ ਸਦੜੇ ਨਿਤ ਪਵਨ ਸਦਨ ਖਾਰਾ ਸਿਮਰੀਐ ਨਾਨਕ ਸੇ ਦੇਹੇ ਆਵਨ ਉਹ ਦਿਨ ਨੇੜੇ ਆ ਰਿਹਾ। ਸਿਰਫ ਇੱਕ ਛੋਟੀ ਜਿਹੀ ਬੇਨਤੀ ਕਰਨੀ ਇਹਦੇ 'ਚ, ਸਾਡੇ ਇਹਦੇ ਵਿੱਚ ਪੇਂਡੂ ਕਲਚਰ ਲੁਕਿਆ ਹੋਇਆ ਇਸ ਸ਼ਬਦ 'ਚ, ਅਤੇ ਅਰਥ ਕਰਨ ਲੱਗਿਆਂ ਮਿਲ ਕਰ ਪਾਵੋ ਤੇਲ ਦੇ ਅਰਥ ਤਾਂ ਕਰਨੇ ਹੀ ਪੈਣਗੇ ਨਾ, ਇਹਦੇ ਅਰਥ ਕੀ ਨੇ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਸਾਰਾ ਜਿਹੜਾ ਕਾਵਿਕ ਹਿੱਸਾ ਹੈ ਉਹ ਸਾਡੇ ਪੰਜਾਬ ਦਾ ਫੋਗ ਹੈ। ਜਿਵੇਂ ਕਰ ਹਲੇ ਕੀ ਹੈ, ਸਰਲੇਖ ਹੈ ਕਰ ਹਲੇ, ਪਰ ਇਹ ਵੀ ਤਾਂ ਇੱਕ ਗੀਤ ਦੀ ਤਰਜ ਹੈ। ਵਣਜਾਰਾ ਸਰਲੇਖ ਹੈ, ਇਹ ਵੀ ਤਾਂ ਇੱਕ ਗੀਤ ਦੀ ਤਰਜ ਹੈ। ਸੱਦ ਕੀ ਹੈ, ਜਿੱਥੇ ਰੱਬੀ ਸੱਦੜਾ ਹੈ ਉੱਥੇ ਇਹਦਾ ਸੰਬੰਧ ਵੀ ਇੱਕ ਲੈ ਦੇ ਨਾਲ ਹੈ। ਇੱਥੇ ਹਜ਼ੂਰ ਨੇ ਕਿਹਾ ਦੇਖੋ ਬੇਟੀ ਘਰ ਜਨਮ ਲੈਂਦੀ, ਧੀ ਘਰ ਜਨਮ ਲੈ, ਅਤੇ ਸਾਡਾ ਪਹਿਲਾ ਸ਼ਬਦ ਇੱਕ ਹੁੰਦਾ ਹੈ ਕਿ ਦੇਖੋ ਜੀ ਬੇਟੀ ਆ ਗਈ, ਅਤੇ ਪਹਿਲੇ ਦਿਨ ਤੋਂ ਕਹਿਣ ਲੱਗ ਪੈਂਦੇ ਹਾਂ ਇਹਨੇ ਤਾਂ ਇੱਕ ਦਿਨ ਬੇਗਾਨੀ ਨੇ, ਇਹ ਤਾਂ ਪਰਾਈ ਇੱਕ ਦਿਨ ਇਹਨੇ ਚਲੀ ਜਾਣਾ ਹੈ। ਸੋਹਣ ਸਿੰਘ ਸੀਤਲ ਹੋਣਾ ਦੀ ਨਾ ਬਜ਼ੁਰਗਾਂ ਦੀ ਜੀਵਨੀ ਕਦੀ ਪੜ੍ਹਿਓ, ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਪੜ੍ਹ ਕੇ, ਇਹਨੂੰ ਮਹਿਸੂਸ ਵੀ ਕੋਈ ਨਾ ਗੁਰਮੁਖ ਪਿਆਰਿਓ ਕਰਿਓ। ਕਹਿੰਦੇ ਜਿਸ ਘਰ ਵਿੱਚ ਤਿੰਨ ਚਾਰ ਪੀੜ੍ਹੀਆਂ ਧੀ ਨਹੀਂ, ਇਹ ਸ਼ਬਦ ਉਹਨਾਂ ਕਹੇ, ਧੀ ਦੇਣ ਲੱਗਿਆਂ ਜ਼ਰੂਰ ਸੋਚਿਓ, ਕਿਉਂਕਿ ਜਿਹਨੇ ਧੀ ਨੂੰ ਜਨਮ ਨਹੀਂ ਦਿੱਤਾ ਉਹ ਧੀ ਦੀ ਅੰਦਰੋਂ ਕਦਰ ਵੀ ਨਹੀਂ ਜਾਣ ਸਕਦਾ। ਮੈਂ ਤਿਆਂ ਕਿਹਾ ਮਹਿਸੂਸ ਨਾ ਕਰਿਓ, ਤਿੰਨ ਚਾਰ ਪੀੜ੍ਹੀਆਂ। ਇੱਕ ਬਾਪ ਨੂੰ ਪਤਾ ਹੈ ਕਿ ਜਿਸ ਰਾਤ ਧੀ ਦੀ ਡੋਲੀ ਉਹ ਤੋਰਦਾ ਅਤੇ ਉਹਦੇ ਦਿਲ ਉੱਤੇ ਕੀ ਬੀਤਦੀ ਹੈ। ਇੱਕ ਮਾਂ ਨੂੰ ਪਤਾ ਹੈ, ਅਤੇ ਇਹ ਮੈਂ ਬੇਨਤੀ ਪਿਛਲੇ ਦਿਨ, ਇਹ ਨਹੀਂ ਮੈਂ ਕੋਈ ਦੁਨਿਆਵੀ ਗੱਲਾਂ ਕਰਨ ਲੱਗ ਪਿਆ। ਸਿਆਣੇ ਬੰਦੇ ਪੁੱਤ ਵਿਆਹ ਆਉਂਦੇ ਨੇ, ਪ੍ਰਕਰਨ ਮੇਰਾ ਨਹੀਂ, ਕਦੀ ਮੌਕਾ ਮਿਲਿਆ ਜ਼ਰੂਰ ਲਾਵਾਂ ਅਤੇ ਅਰਜ਼ ਕਰਾਂਗਾ। ਰਾਜਿਆਂ ਦੀ ਤਰ੍ਹਾਂ ਚੜ ਕੇ ਆਉਂਦੇ ਨੇ। ਮੈਨੂੰ ਯਾਦ ਇੱਕ ਗੁਰਮੁਖ ਪਿਆਰੇ ਬੇਟਾ ਵਿਆਹ ਆਏ ਅਤੇ ਡੋਲੀ ਜਦੋਂ ਤੁਰੀ ਅਤੇ ਸਿਆਣੇ ਸੱਜਣਾਂ ਨੇ ਜਾ ਕੇ ਕਿਹਾ ਲੜਕੇ ਦੇ ਬਾਪ ਨੂੰ ਕਿ ਬਜ਼ੁਰਗੋ ਅਸੀਂ ਸੇਵਾ ਨਹੀਂ ਕਰ ਸਕੇ ਜੰਜ ਦੀ। ਆਮ ਤੌਰ 'ਤੇ ਕਹਿੰਦੀ ਵੀ ਜੰਜ ਦੀ ਸੇਵਾ ਨਹੀਂ ਕਰ ਸਕੇ, ਸਾਨੂੰ ਬਖਸ਼ ਦਿਓ। ਕਹਿੰਦੇ ਲੜਕੇ ਦਾ ਬਾਪ ਬਾਂਹ ਮਾਰ ਕੇ ਰੋ ਪਿਆ, ਕਹਿਣ ਲੱਗਾ ਗੁਰਮੁਖੋ ਤੁਸੀਂ ਖੱਥ ਨਾ ਜੋੜੋ, ਮੈਂ ਇੰਨਾ ਕੰਗਾਲ ਹਾਂ ਮੈਂ ਦੋ ਡੰਗ ਦੀ ਰੋਟੀ ਆਪਣੇ ਬਰਾਤੀਆਂ ਨੂੰ ਨਹੀਂ ਖਵਾ ਸਕਿਆ, ਤੁਹਾਡੇ ਬੂਹੇ 'ਤੇ ਲੈ ਆਇਆ। ਗੱਲ ਸਮਝੋ, ਕਹਿੰਦਾ ਕੀ ਵਿਆਹ, ਕਹਿੰਦਾ ਮੈਂ ਦੋ ਡੰਗ ਦੀ ਰੋਟੀ ਦੇਣ ਜੋਗਾ ਨਹੀਂ, ਤੁਹਾਡੇ ਦਰਵਾਜ਼ੇ 'ਤੇ ਲੈ ਕੇ ਆਇਆ, ਤੁਸੀਂ ਹੱਥ ਕੇ ਜੋੜਦੇ ਹੋ, ਹੱਥ ਮੈਂ ਜੋੜਾਂ ਜਿਹਨੇ ਮੇਰੇ ਰਿਸ਼ਤੇਦਾਰਾਂ ਨੂੰ ਰੋਟੀ ਖਵਾ ਕੇ ਤੋਰਿਆ। ਬੰਦੇ ਦੀ ਸੋਚ ਹੈ। ਸੀਤਲ ਸਾਹਿਬ ਕਹਿੰਦੇ ਸਨ ਇਹ ਗੱਲ ਧਿਆਨ 'ਚ ਰੱਖੀ ਕਿ ਜਦੋਂ ਬੇਟੀ ਜਨਮ ਲੈਂਦੀ ਹੈ ਅਤੇ ਅੱਜ ਤਾਂ ਸੱਚ ਏਵੇ ਉਹਦੇ ਜਨਮ ਉੱਤੇ ਵੀ ਰੋਣਾ ਸ਼ੁਰੂ ਹੋ ਜਾਂਦਾ ਹੈ। ਪੰਜਾਬ 'ਚ ਕੀ ਕੁਝ ਹੋ ਰਿਹਾ ਹੈ, ਉਹਦੇ ਕਈ ਕਾਰਨ ਵੀ ਨੇ, ਮੈਂ ਇੱਧਰ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ। ਉਹਦੇ ਕਾਰਨਾਂ ਨੂੰ ਵੀ ਘੋਖੀਏ ਕਿ ਅੱਜ ਦਾਜ ਦਾ ਸੱਪ ਮੂੰਹ ਅੱਡ ਕੇ ਖਲੋਤਾ। ਇੱਕ ਬਾਪ 2-3 ਕਿੱਲੇ ਵਾਲਾ ਗਹਿਣੇ ਪਾ ਕੇ ਧੀ ਨੂੰ ਕਾਰ ਦਿੰਦਾ ਹੈ, ਧੀ ਕਾਰ 'ਚ ਫੇਰਾ ਪਾਉਣ ਹੁੰਦੀ ਹੈ, ਸਾਲ ਬਾਅਦ ਕਰਜ਼ੇ ਥੱਲੇ ਉਹਦੀ ਮੌਤ ਹੋ ਜਾਂਦੀ ਹੈ। ਇਹ ਸੱਚਾਈ ਹੈ। ਦੂਸਰੀ ਬੇਨਤੀ, ਇੱਕ ਸਾਡੇ ਸਮਾਜ ਨੂੰ ਸਾਡੀ ਇੱਜ਼ਤ ਬਹੁਤ ਹੈ, ਕਿਉਂਕਿ ਅੱਜ ਮੀਡੀਆ ਪਿਆਰ ਦੇ ਨਾਂ ਉੱਤੇ ਸਾਡੇ ਕੀਮਤੀ ਕਰੈਕਟਰ ਨੂੰ ਬਾਜ਼ਾਰਾਂ 'ਚ ਰੋਲਣ ਦਾ ਯਤਨ ਪਿਆ ਕਰਦਾ। ਮੈਂ ਗੱਲ 'ਚ ਇੱਥੇ ਕਹਿਣ ਲੱਗਾ, ਧਿਆਨ ਦਿਆ ਜੇ, ਅਸੀਂ ਜਦੋਂ ਚੈਨਲ ਖੋਲ੍ਹਦੇ ਹਾਂ ਜਵਾਨ ਧੀਆਂ ਪੈਣਾ ਉਹਨਾਂ ਸੰਬੰਧ ਵਿੱਚ, ਜਦੋਂ ਇਹ ਮੀਡੀਆ ਕਹਿੰਦਾ ਹੈ ਕਿ ਪਿਆਰ ਵਿੱਚ ਆਜ਼ਾਦੀ ਹੈ, ਪਿਆਰ ਦੇ ਵਿੱਚ ਖੁੱਲ੍ਹ ਹੈ, ਪਰ ਮੈਂ ਬੇਨਤੀ ਕਰਾਂਗਾ ਗੁਰੂ ਕੇ ਸਿੱਖੋ, ਸਭ ਕੁਝ ਆਜ਼ਾਦੀ ਹੈ, ਧੀ ਨੂੰ ਕਿਹੜਾ ਪਾਬੰਦੀ ਲਾਉਂਦਾ ਹੈ, ਪਰ ਇੱਕ ਗੱਲ ਧੀਏ ਚੇਤੇ ਰੱਖੀ, ਤੇਰੇ ਬਾਪ ਦੀ ਬੱਝੀ ਕੋਈ ਪੱਗ ਉੱਤੇ ਕਿਤੇ ਛਿੱਟ ਨਾ ਪੈ ਜਾਏ। ਇਹਨੂੰ ਗੱਲ ਆਪਾਂ ਇਹ ਗੱਲ ਤਾਂ ਕਰ ਹੀ ਨਹੀਂ ਰਹੇ। ਅਸਲੀਅਤ ਇਹ ਦਰਦ ਹੈ ਹਰ ਮਾਪਿਆਂ ਦਾ, ਪਰ ਉਹ ਵਿਚਾਰੇ ਅੰਦਰ ਘੁੱਟ ਕੇ ਬੈਠੇ ਨੇ। ਉਹਦਾ ਕਾਰਨ ਹੈ, ਜੇ ਉੱਚੀ ਬੋਲਣਗੇ ਤੇ ਸਮਾਜ ਨੇ ਜੀਣ ਨਹੀਂ ਦੇਣਾ, ਉਹ ਦਰਦ ਨੂੰ ਖੰਡਾਉਂਦੇ ਨੇ। ਮੈਂ ਬੇਨਤੀ ਕਰਾਂਗਾ ਧੀ ਕਰ ਜਨਮ ਲੈਂਦੀ ਹੈ, ਤੇ ਅਸੀਂ ਕਹਿੰਦੇ ਹਾਂ ਇਹ ਪਰਾਈ ਇਹ ਚਲੀ ਜਾਣਾ। ਬਾਬਾ ਫਰੀਦ ਤੇ ਗੁਰੂ ਨਾਨਕ ਸਾਹਿਬ ਇੱਕੋ ਜ਼ਬਾਨ 'ਚ ਕਹਿ ਰਹੇ ਨੇ, ਆਪਣੇ ਸ਼ਬਦਾਂ 'ਚ ਕਹਿਣ ਲੱਗੇ, ਧੀ ਜਨਮ ਲਿਆ ਇਹ ਤੂੰ ਕਹਿੰਦਾ ਚਲੀ ਜਾਣਾ, ਤੂੰ ਆਪਣੀ ਜਿੰਦ ਵੱਲ ਝਾਤੀ ਮਾਰ ਕੇ ਦੇਖ, ਇੱਕ ਦਿਨ ਤੇਰੀ ਜਿੰਦ ਨੇ ਸਰੀਰ ਘਰ ਛੱਡ ਕੇ ਨਹੀਂ ਜਾਣਾ। ਉਸ ਤੋਂ ਬਾਅਦ ਬੇਟੀ ਜਦੋਂ ਜਵਾਨ ਹੁੰਦੀ ਏ, ਅਸੀਂ ਘਰ ਲੱਭਣ ਦਾ ਯਤਨ ਕਰਨੇ, ਹਰ ਮਾਂ ਪਿਓ ਬਾਪ ਇਸ ਤੜਪ 'ਚ ਹੈ। ਅਤੇ ਮੈਂ ਕਈ ਵਾਰੀ ਕਹਿੰਦਾ, ਸੱਚ ਇਹ ਜੇ ਕਿ ਜ਼ਿੰਦਗੀ ਦਾ ਹਰ ਪੜਾ ਬੰਦੀ ਦੀ ਮਾਨਸਿਕ ਤਬਦੀਲੀ ਲਿਆਉਂਦਾ ਹੈ। ਬਚਪਨ ਮਨ ਕੁਛ ਹੈ, ਜਵਾਨੀ ਕੁਛ ਹੈ, ਵਿਆਹ ਹੋ ਜਾਏ ਕੁਛ ਹੈ, ਅਤੇ ਜਦੋਂ ਘਰ ਬੇਟੀ ਜਨਮ ਲੈ ਲੈਂਦੀ ਹੈ ਨਾ, ਉਦੋਂ ਪੜਾ ਵੱਖਰਾ ਹੀ ਚੇਂਜ ਹੋ ਜਾਂਦਾ। ਉਸ ਤੋਂ ਬਾਅਦ ਅਸੀਂ ਘਰ ਲੱਭਣੇ, ਮੈਂ ਮੌਤ ਸੰਬੰਧੀ ਅਰਜ਼ ਕਰਨੀ, ਘਰ ਲੱਭ ਗਿਆ ਅਤੇ ਪੁਰਾਣੇ ਸਮੇਂ ਸਾਲ ਕਹਿ ਦਿੰਦੇ ਸਨ, ਇਸ ਸਾਲ ਵਿਆਹ ਕਰਾਂਗੇ, ਇੰਨੇ ਸਾਲ ਮੰਗਣੀ ਹੈ, ਜਦੋਂ ਸਾਲ ਆ ਜਾਏ ਫਿਰ ਮਕੀਨਾ ਨਿਸ਼ਚਿਤ ਕਰਦੇ ਸਨ, ਇਸ ਮਕੀਨੇ ਦਿਆਂਗੇ ਵਿਆਹ। ਮਕੀਨਾ ਆ ਗਿਆ, ਉਸ ਤੋਂ ਪਹਿਲਾਂ ਉਹ ਤਰੀਕ ਡੇਟ ਨਿਸ਼ਚਿਤ ਕਰ ਲਈ, ਅਤੇ ਤਰੀਕ ਵਿੱਚ ਇਹ ਵੀ ਲਿਖ ਦਿੱਤਾ ਕਿ ਇੰਨੇ ਵਜੇ ਬਰਾਤ ਆਵੇ, ਇੰਨੇ ਸਮ ਆਪਾਂ ਡੋਲੀ ਤੋਰ ਦਿਆਂਗੇ। ਸਾਲ ਵੀ ਆ ਗਿਆ, ਮਿੱਥੇ ਹੋਏ ਮਕੀਨੇ ਅਤੇ ਦਿਨ ਵੀ ਆ ਗਏ, ਅਤੇ ਸੱਚ ਇਹ ਵੀ ਉਸ ਦਿਨ ਤੋਂ ਪਹਿਲਾਂ ਇੱਕ ਦੁਨਿਆਵੀ ਜੀ ਰਸਮ ਆ ਗਈ, ਮਿਲ ਕਰ ਪਾਵੋ ਤੇਲ ਦੀ ਮਾਈਏ ਪਾਉਣਾ। ਵਿਆਹ ਵਾਲਾ ਦਿਨ ਆਇਆ ਅਤੇ ਬੇਟੀ ਨੂੰ ਮਾਈਏ ਪਾਉਣ ਲੱਗੇ। ਮੈਂ ਇਹ ਰਸਮ ਸ਼ਬਦ ਵਰਤਿਆ, ਇਹਨੂੰ ਮਰਿਆਦਾ ਨਹੀਂ ਵਰਤਿਆ, ਮੇਰੇ ਸ਼ਬਦਾਂ ਵੱਲ ਧਿਆਨ ਦਿਆ ਜੇ। ਰਸਮਾਂ ਆਪਣੀ ਥਾਂ ਰੱਖਦੀਆਂ ਨੇ, ਮਰਿਆਦਾ ਦੀ ਆਪਣੀ ਥਾਂ ਹੈ, ਮਰਿਆਦਾ ਰਸਮ ਤੋਂ ਉੱਪਰ ਹੈ। ਹੁਣ ਜਦੋਂ ਉਹਦੇ ਕੇਸਾਂ 'ਚ ਤੇਲ ਪਾਉਣ ਲੱਗੇ ਤਾਂ ਘਰ ਖੁਸ਼ੀ ਹੈ, ਚਾਰ ਚੁਫੇਰੇ ਖੇੜਾ, ਪਰ ਜਦੋਂ ਕੇਸਾਂ 'ਚ ਤੇਲ ਪਾਇਆ ਤਾਂ ਇੱਕੋ ਦਮ ਜਿਹੜਾ ਮਾਹੌਲ ਖੁਸ਼ੀ ਦਾ ਸੀ ਉਹ ਬੈਰਾਗ ਵਿੱਚ ਤਬਦੀਲ ਹੋ ਗਿਆ, ਰੋਣਾ ਪੈ ਗਿਆ। ਧੀ ਰੋਈ, ਮਾਂ ਰੋਈ, ਸਹੇਲੀਆਂ ਰੋਈਆਂ, ਚਾਚੀਆਂ ਤਾਈਆਂ, ਮਾਸੀਆਂ ਮਾਮੀਆਂ ਰੋਈਆਂ, ਅਤੇ ਗੁਰੂ ਨਾਨਕ ਸਾਹਿਬ ਨੇ ਦੇਖੋ ਸੁਰਤ ਦੀ ਵਡਾਰੀ, ਉੱਥੋਂ ਉਦਾਹਰਨ ਨੂੰ ਚੁੱਕ ਲਿਆ, ਪੁੱਛਿਆ ਕਿ ਆਪਣੇ ਹੱਥੀ ਤਾਂ ਕਾਜ ਰੱਖਿਆ ਧੀ ਦਾ, ਅਤੇ ਖੁਸ਼ੀ ਦੇ ਵੇਲੇ ਰੋਈਆਂ ਕਿਉਂ? ਅਤੇ ਉੱਤਰ ਮਿਲਿਆ, ਸਤਿਗੁਰੂ ਸਿਰਫ ਅਰਥ ਕਰਨ ਲਈ ਮੈਂ ਇਹਨੂੰ ਸ਼ਿੰਗਾਰ ਕੇ ਬੇਨਤੀ ਕਰਨੀ ਚਾਹੁੰਦਾ, ਸਾਨੂੰ ਨਹੀਂ ਕਿ ਇਸ ਬੇਟੀ ਦੀ ਮਾਂ ਨੂੰ ਪੁੱਛ ਕੇ ਦੇਖੋ ਇਹਦੀਆਂ ਅੱਖਾਂ ਕਿਉਂ ਭਰੀਆਂ। ਹਜ਼ੂਰ ਕਹਿੰਦੇ ਨੇ, ਜਦੋਂ ਪੁੱਛਿਆ ਮਾਂ ਤੂੰ ਆਪਣੇ ਹੱਥੀ ਧੀ ਦਾ ਕਾਜ ਰਚਾਇਆ ਪਰ ਤੇਰੀਆਂ ਅੱਖਾਂ ਕਿਉਂ ਭਰ ਰਹੀਆਂ? ਕਹਿਣ ਲੱਗੇ, ਅੱਜ ਇਹਦੇ ਕੇਸਾਂ 'ਚ ਤੇਲ ਪਾਇਆ ਅਤੇ ਮੇਰੇ ਮਨ 'ਚ ਇੱਕ ਗੱਲ ਆਈ, ਧੀਏ ਪਿਓ ਦੇ ਘਰ ਨੂੰ ਅੱਜ ਤੱਕ ਤੂੰ ਸੰਭਾਲਦੀ ਰਹੀ, ਤੂੰ ਲਿੰਬਿਆ ਪੋਚਿਆ, ਪੁਰਾਣੀ ਉਦਾਹਰਨ ਹੈ, ਹਰ ਚੀਜ਼ ਨੂੰ ਕਿਹਾ ਮੇਰੇ ਭਰਾਵਾਂ ਦੀ ਮੇਰੀ, ਪਰ ਅੱਜ ਤੇਰੇ ਕੇਸਾਂ 'ਚ ਤੇਲ ਪੈ ਗਿਆ, ਤੇਰੀਆਂ ਲਾਵਾਂ ਖੋਣੀਆਂ ਨੇ, ਤੂੰ ਡੋਲੀ ਚੜ੍ਹੇਗੀ ਤਾਂ ਮੈਂ ਅੱਖਾਂ ਭਰੀਆਂ ਨੇ, ਅੱਜ ਤੱਕ ਇਸ ਘਰ ਵਿੱਚ ਤੇਰਾ ਪੂਰਾ ਹੱਕ ਹੈ, ਪਰ ਜਦੋਂ ਡੋਲੀ ਚੜ੍ਹ ਕੇ ਵਾਪਸ ਆਏਗੀ ਤਾਂ ਕੇਵਲ ਪ੍ਰਾਹੁਣੀ ਹੀ ਬਣ ਕੇ ਆਏਗੀ, ਇਹ ਚੀਜ਼ ਨਹੀਂ। ਹਜ਼ੂਰ ਨੇ ਕਿਹਾ, ਅਗਲਾ ਬਚਨ ਕਿਹਾ, ਦੇਖੋ ਡੋਲੀ ਅਤੇ ਅਰਥੀ ਦੋਨੋਂ ਇੱਕੋ ਜਿਹੀਆਂ ਨੇ, ਕਿਉਂ ਸੋਹਿਲਾ ਕਿਹਾ ਮੌਤ ਨੂੰ? ਮੌਤ ਦਾ ਦਿਨ ਨਿਸ਼ਚਿਤ ਹੈ, ਵਿਆਹ ਦਾ ਦਿਨ ਆਪਾਂ ਨਿਰਧਾਰਿਤ ਕਰਨੇ, ਜਦੋਂ ਫਿਰ ਮੌਤ ਆਉਂਦੀ ਏ ਸਭ ਤੋਂ ਪਹਿਲਾਂ ਕੌਣ ਚੁੱਕਦੇ ਨੇ? ਅਤੇ ਜਦੋਂ ਡੋਲੀ ਚੁੱਕਦੇ ਸਨ, ਹੁਣ ਤਾਂ ਚਲੋ ਸਿਰਫ ਸ਼ਬਦ ਡੋਲੀ ਰਹਿ ਗਿਆ, ਕਹਾਰ ਬਾਅਦ ਵਿੱਚ ਲੱਗਦੇ ਸਨ, ਪਹਿਲਾਂ ਭਰਾ ਆਪਣੇ ਭੈਣ ਦੀ ਡੋਲੀ ਚੁੱਕਦੇ ਹੁੰਦੇ ਸਨ। ਬੰਦੇ ਦੀ ਮੌਤ ਹੁੰਦੀ ਏ, ਅਰਥੀ ਨੂੰ ਸ਼ਰੀਕਾ ਬਰਾਦਰੀ ਬਾਅਦ ਵਿੱਚ ਮੋਢਾ ਲਾਉਂਦਾ, ਪਰ ਸਭ ਤੋਂ ਪਹਿਲਾਂ ਭਰਾ ਚੁੱਕਦੇ ਨੇ। ਇਹਨੂੰ ਬਾਬਾ ਸਾਹਿਬ ਨੇ ਕਿਹਾ ਕਿ ਸਾਢੇ ਤ੍ਰੈ ਮਣ ਦਿਹੋਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਚਾਰਾਂ ਨੇ ਮੋਢਿਆਂ ਚੁੱਕਿਆ। ਪਹਿਲਾਂ ਕਹਾਰ ਡੋਲੀ ਨਹੀਂ ਸਨ ਚੁੱਕਦੇ, ਭਰਾ ਚੁੱਕਦੇ ਸਨ, ਅਰਥੀ ਵੀ ਸਾਚੇ ਵੇ ਭਰਾ ਚੁੱਕਦੇ ਨੇ। ਡੋਲੀ ਨੂੰ ਘਰੋਂ ਬਾਹਰ ਕੱਢਣਾ ਅਤੇ ਪਿੰਡ ਤੋਂ ਬਾਹਰ ਰੱਖ ਕੇ ਡੋਲੀ, ਭਰਾ ਮਾਂ ਬਾਪ ਸਾਰੇ ਮਿਲ ਕੇ ਪਿਆਰ ਦਿੰਦੇ ਸਨ, ਧੀ ਤੁਰਨ ਲੱਗੀ ਹੈ, ਚਲੋ ਅੱਜ ਕਾਰ 'ਚ ਬਿਠਾਉਂਦੇ ਹਾਂ, ਪਿਆਰ ਤਾਂ ਦਿੰਦੇ ਨੇ, ਸੱਚੇ ਵਿੱਚ ਜਦੋਂ ਅਰਥੀ ਉੱਠ ਜਾਏ ਪਿੰਡ ਤੋਂ ਬਾਹਰ ਲਿਜਾ ਕੇ ਇੱਕ ਵਾਰੀ ਚਿਹਰੇ ਤੋਂ ਕੱਪੜਾ ਲਾ ਕੇ ਕਹਿੰਦੇ ਦੇਖ ਲਓ, ਕਿਉਂਕਿ ਅੱਜ ਤੋਂ ਬਾਅਦ ਇਹ ਚਿਹਰਾ ਨਜ਼ਰ ਨਹੀਂ ਆਉਣਾ। ਕੀ ਆਪਸ ਵਿੱਚ ਮਿਲਤ ਨਹੀਂ? ਪਰ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਉਹਨੇ ਅਰਥੀ ਨੂੰ ਸੋਹਿਲਾ ਬਣਾ ਕੇ ਰੱਖ ਦਿੱਤਾ। ਗੁਰਮਤ ਨੇ ਸਾਹਿਬ ਨੇ ਕਿਹਾ ਸੰਬਤ ਸਾਹਾ ਲਿਖਿਆ, ਸਾਲ ਮਖੀਨਾ ਲਿਖਿਆ ਗਿਆ ਹੈ ਮੌਤ ਦਾ, ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ, ਸਾਹਿਬ ਸਿਉਂ ਮੇਲ ਦਿਓ ਅਸੀਸਾਂ ਕਿ ਮੇਰੀ ਮੇਰੇ ਸਾਈ ਨਾਲ ਬਣ ਆਵੇ। ਮੌਤ ਇੱਕ ਭੇਖ ਹੈ। ਮੈਂ ਅਗਾਂਹ ਹੁਣ ਗੱਲ ਅੰਮ੍ਰਿਤ ਦੀ ਕਰਨ ਲੱਗਾ। ਬੰਦਾ ਅੰਦਰ ਤੜਫ ਰੱਖਦਾ ਹੈ ਕਿ ਮੌਤ ਦੇ ਭੈ ਤੋਂ ਕਿਵੇਂ ਮੁਕਤ ਹੋ ਸਕਾਂ। ਇਸ ਭਾਲ ਵੀ ਸੀ ਕਿ ਮੌਤ 'ਤੇ ਕਿਵੇਂ ਫਤਿਹ ਪਾ ਸਕਾਂ। ਕਈਆਂ ਨੇ ਮੌਤ ਤੋਂ ਭੈ ਖਾਧਾ, ਪਰ ਸੱਚੇ ਵੇ ਗੁਰੂ ਨੇ ਇੱਕ ਗੁਰਮਤ ਦਿੱਤੀ, ਕਹਿਣ ਲੱਗੇ ਆ ਮੈਂ ਤੈਨੂੰ ਮੌਤ ਦੇ ਭੈ ਤੋਂ ਮੁਕਤ ਹੋਣ ਦਾ ਤਰੀਕਾ ਦੱਸਣਾ। ਜੇ ਤੂੰ ਅੰਮ੍ਰਿਤ ਪੀ ਲਏਗਾ ਸੱਚੇ ਵੇ ਤੂੰ ਅਮਰ ਹੋ ਜਾਏਗਾ। ਭਾਈ ਸਾਹਿਬ ਕਹਿ ਰਹੇ ਸਨ ਲੈਕਚਰ ਕਰਦਿਆਂ, ਤੂੰ ਅੰਮ੍ਰਿਤ ਛਕ ਲੈ, ਅੰਮ੍ਰਿਤ ਮੌਤ ਉੱਤੇ ਫਤਿਹ ਪਾਉਂਦਾ ਹੈ। ਪਹਿਲਾਂ ਮੈਂ ਥੋੜ੍ਹਾ ਜਿਹਾ ਅੰਮ੍ਰਿਤ ਸ਼ਬਦ ਸੰਬੰਧੀ ਅਰਜ਼ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਕਿਉਂਕਿ ਸਾਰੀਆਂ ਥਾਵਾਂ 'ਤੇ ਅੰਮ੍ਰਿਤ ਸ਼ਬਦ ਦੇ ਅਰਥ ਇੱਕ ਨਹੀਂ, ਸ਼ਬਦ ਇੱਕੋ ਵਰਤਿਆ ਪਰ ਅਰਥ ਵੱਖ ਵੱਖ ਨੇ। ਇੱਕ ਇੱਕ ਦੋ ਦੋ ਪ੍ਰਮਾਣ ਅਸੀਂ ਲਾਂਗੇ ਅਤੇ ਅਸੀਂ ਥੋੜ੍ਹਾ ਜਿਹਾ ਟਿਕਾ ਬਣਾਇਓ। ਇੱਕ ਤਾਂ ਬਾਣੀ ਵਿੱਚ ਅੰਮ੍ਰਿਤ ਦਾ ਅਰਥ ਹੈ ਕਿ ਛਕਣ ਵਾਲੇ 36 ਪ੍ਰਕਾਰ ਦੇ ਭੋਜਨ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਉਹ ਅੰਮ੍ਰਿਤ 36 ਪ੍ਰਕਾਰ ਦੇ ਭੋਜਨ। ਇੱਕ ਬਾਣੀ ਵਿੱਚ ਆਉਂਦਾ ਜੇ ਮੁਖ ਪੰਚੋ ਅੰਮ੍ਰਿਤ ਖਾਏ, ਉੱਥੇ 36 ਦੀ ਥਾਂ 'ਤੇ 5 ਸ਼ਬਦ ਵਰਤਿਆ ਹੈ। ਉਹ ਹੈ ਦੁੱਧ ਦਹੀਂ ਘਿਓ ਸ਼ਹਿਦ ਅਤੇ ਖੰਡ ਆਦਿਕ, ਉਹ 5 ਚੀਜ਼ਾਂ ਗਿਣੀਆਂ। ਉੱਥੇ 5 ਅੰਮ੍ਰਿਤਦਰ ਅਤੇ 5 ਇਹ ਸਵਾਦਿਸ਼ਟ ਭੋਜਨ, 36 ਪ੍ਰਕਾਰ ਦਾ ਸੰਬੰਧ, 36 ਤਰ੍ਹਾਂ ਦੇ ਅੰਮ੍ਰਿਤ ਭੋਜਨ। ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਦੁੱਧ ਲਈ ਵਰਤਿਆ ਹੈ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਉੱਥੇ ਵੀ ਸ਼ਬਦ ਅੰਮ੍ਰਿਤ ਹੈ। ਹਜ਼ੂਰ ਨੇ ਗੁਣਾਂ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਹੈ। ਉਹ ਪਵਿੱਤਰ ਬਚਨ ਕਹੇ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋ ਮੋਹ ਅਹੰਕਾਰਾ, ਅੰਮ੍ਰਿਤ ਲੂਟੈ। ਫਰੀਦਕੋਟੀਆਂ ਵਾਲੇ ਟੀਕੇ 'ਚ ਸ਼ੁਭ ਗੁਣ ਨੇ, ਅੰਮ੍ਰਿਤ ਲੂਟੈ ਮਨਮੁਖ ਨੀ ਬੂਝੈ, ਕੋ ਨਾ ਸੁਣੈ ਪੁਕਾਰਾ। ਅੰਮ੍ਰਿਤ ਭੋਜਨ ਖੈ, ਅੰਮ੍ਰਿਤ ਸ਼ਬਦ ਦੁੱਧ ਲਿਖੈ, ਅੰਮ੍ਰਿਤ ਸ਼ਬਦ ਮਿੱਠੇ ਲਿਖੈ, ਅੰਮ੍ਰਿਤ ਸ਼ਬਦ ਗੁਣਾਂ ਲਿਖੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਅੰਮ੍ਰਿਤ ਸ਼ਬਦ ਜਿਹੜਾ ਉਹ ਨਾਮ ਲਈ ਵੀ ਆਇਆ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਬਾਣੀ ਲਈ ਵੀ ਆਇਆ ਹੈ ਕਿ ਆ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਸੁਣ ਵਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਸਿਰ ਮੈਂ ਟਿਊਕ ਮਾਤਰ ਇੱਕ ਇੱਕ ਦੋ ਦੋ ਪ੍ਰਮਾਣ ਦੇ ਰਿਹਾ। ਭਾਈ ਸਾਹਿਬ ਨੇ ਕਿਹਾ ਸੀ ਕਿ ਅੰਮ੍ਰਿਤ ਸ਼ਬਦ ਬੜਾ ਗਹਿਰਾ ਹੈ। ਅੰਮ੍ਰਿਤ ਭੋਜਨ, ਅੰਮ੍ਰਿਤ ਮਿੱਠਾ, ਅੰਮ੍ਰਿਤ ਗੁਣ, ਅੰਮ੍ਰਿਤ ਦੁੱਧ, ਅੰਮ੍ਰਿਤ ਨਾਮ, ਅੰਮ੍ਰਿਤ ਬਾਣੀ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਅੰਮ੍ਰਿਤ ਹੈ ਕਿੱਥੇ, ਕਿਹੜੀ ਜਗ੍ਹਾ। ਬਸ ਇੱਥੇ ਮੈਂ ਅਰਜ਼ ਕਰਨੀ ਹੈ ਕਿ ਦੋ ਤਰੀਕੇ ਚੱਲ ਪਏ ਨੇ। ਇੱਕ ਤਾਂ ਦੇਹ ਧਾਰੀ ਕਹਿੰਦੇ ਨੇ ਕਿ ਬਾਹਰ ਦੇ ਅੰਮ੍ਰਿਤ ਦੀ ਲੋੜ ਨਹੀਂ, ਸੱਚੇ ਵੇ ਉਹ ਪ੍ਰਮਾਣ ਦੇਖ ਕੇ ਕਹਿੰਦੇ ਨੇ ਅੰਮ੍ਰਿਤ ਤੁਹਾਡੇ ਅੰਦਰ ਹੈ, ਇਹ ਝੂਠ ਹੈ, ਬਾਹਰੋਂ ਅੰਮ੍ਰਿਤ ਦੀ ਲੋੜ ਨਹੀਂ। ਅਤੇ ਦੂਜਾ ਅੱਜ ਆਪਾਂ ਵੀ ਚੱਲ ਪਏ ਅੰਮ੍ਰਿਤ ਤਾਂ ਛਕਾਏ ਨਹੀਂ ਸੀ, ਇਹ ਤਾਂ ਪੁਰਾਣੀਆਂ ਗੱਲਾਂ ਨੇ, ਕੰਮ ਇੱਕੋ ਹੀ ਹੁੰਦਾ ਪਿਆ ਦੋਨਾਂ ਦਾ। ਹੁਣ ਦੇਖੋ ਇਹ ਤਾਂ ਧਿਆਨ ਦਿਆ ਜੇ ਅੰਮ੍ਰਿਤ ਹੈ ਕਿੱਥੇ। ਗੁਰੂ ਗ੍ਰੰਥ ਸਾਹਿਬ ਦੇ ਬਚਨ ਇੱਕ ਇੱਕ ਨੁਕਤਾ ਧਿਆਨ ਨਾਲ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਅੰਦਰ ਹੈ ਇਹਦਾ ਵਿਸ਼ਰਾਮ। ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ ਅੰਦਰ, ਮਨਮੁੱਖਾਂ ਸਾਧ ਨਾ ਪਾਇਆ। ਜਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਅੰਮ੍ਰਿਤ ਇਨਸਾਨ ਦੇ ਅੰਦਰ ਹੈ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਖਾਰੀ। ਕਬੀਰ ਸਾਹਿਬ ਨੇ ਕਿਹਾ ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਬੜੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ। ਖੂਹ ਕਿਹਾ, ਅੰਦਰ ਸਰੋਵਰ ਕਿਹਾ। ਧਿਆਨ ਦਿਆ ਜੇ ਜੋ ਮੈਂ ਬੇਨਤੀ ਕਰਨ ਲੱਗਾ, ਇੱਥੇ ਆ ਕੇ ਸਾਨੂੰ ਭਟਕਾਉਣ ਦਾ ਯਤਨ ਕੀਤਾ ਜਾਂਦਾ ਹੈ ਵੀ ਨਾਮ ਹੀ ਅੰਮ੍ਰਿਤ ਹੈ, ਬਾਣੀ ਹੀ ਅੰਮ੍ਰਿਤ ਹੈ, ਅੰਮ੍ਰਿਤ ਤਾਂ ਅੰਦਰ ਹੈ। ਅਤੇ ਅਗਲੀ ਬੇਨਤੀ ਮੈਂ ਕਰਾਂ, ਇਹ ਵੀ ਬਾਣੀ ਵਿੱਚ ਆਉਂਦਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜੇ ਅੰਦਰ ਹੈ ਫਿਰ ਪਾਇਆ ਕੀ? ਅੰਮ੍ਰਿਤ ਪੀਆ, ਸਤਿਗੁਰ ਦੀਆ,
ਅਵਰ ਨਾ ਜਾਣਾ ਦੁਆ ਤੀਆ। ਜਿਸ ਜਲਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀ ਜੀਓ। ਇੱਕ ਸਮਾਲ ਹੈ, ਇਸ ਨੂੰ ਮੈਂ ਯਤਨ ਕਰਾਂਗਾ ਕਿ ਬੇਨਤੀ ਕਰ ਸਕਾਂ, ਦਾਵਾ ਨਹੀਂ। ਅੰਦਰ ਅੰਮ੍ਰਿਤ ਖੈ, ਨਾਮ ਅੰਮ੍ਰਿਤ ਖੈ, ਬਾਣੀ ਅੰਮ੍ਰਿਤ ਖੈ, ਅਤੇ ਫਿਰ ਬਾਹਰੋਂ ਖੰਡੇ ਬਾਟੇ ਦੀ ਪੌਲ ਦੇ ਅਰਥ ਕੀ ਨੇ। ਇਸ ਅੰਮ੍ਰਿਤ ਅੰਦਰ ਜਦੋਂ ਅੰਮ੍ਰਿਤ ਮੌਜੂਦ ਹੈ, ਹੁਣ ਕਈ ਸੱਜਣ ਤਾਂ ਇਹ ਕਹਾਉਣਗੇ ਜੀ ਤੁਸੀਂ ਬੋਡੀ ਦੇਖੋ ਜੀ, ਅੱਜ ਐਕਸਰਾ ਕਰਾਓ, ਕਿੱਥੇ ਵੇ ਅੰਮ੍ਰਿਤ? ਸੱਚੀ ਗੱਲ ਹੈ, ਉਹ ਕਹਿਣਗੇ, ਆਉਣ ਵਾਲੇ ਸਮੇਂ 'ਚ ਵੀ ਖੋਪੜੀ ਵਿੱਚ ਕਿੱਥੇ ਅੰਮ੍ਰਿਤ ਪਿਆ ਹੈ ਜੀ, ਅੰਦਰ ਕਿੱਥੇ ਅੰਮ੍ਰਿਤ ਹੈ ਜੀ? ਸਾਇੰਸ ਨੇ ਤਾਂ ਸਿੱਧ ਕਰ ਦਿੱਤਾ ਜੀ, ਜੇ ਖੁੰਦਾ ਤਾਂ ਦਿਸਦਾ ਨਾ। ਮੈਂ ਇੱਥੇ ਇੱਕੋ ਬੇਨਤੀ ਕਰਨੀ ਹੈ, ਬਹੁਤ ਕੁਝ ਸਰੀਰ ਵਿੱਚ ਐਸਾ ਹੈ ਜਿਹੜਾ ਮੌਜੂਦ ਜ਼ਰੂਰ ਹੈ ਪਰ ਸਾਇੰਸ ਨੂੰ ਸਿੱਧ ਕਰਕੇ ਦਿਖਾ ਨਹੀਂ ਸਕੇਗੀ ਕਿਹੜੀ ਥਾਂ 'ਤੇ ਪਿਆ ਹੈ। ਇਹ ਨੁਕਤਾ ਧਿਆਨ ਨਾਲ ਸਮਝਿਓ, ਇਹ ਸਵਾਲ ਹੈ। ਜੇ ਅੰਦਰ ਅੰਮ੍ਰਿਤ ਖੈ ਦਿਖਾਓ, ਅੱਜ ਕਹਿ ਰਹੇ ਨੇ ਕਿ ਗੁਰਬਾਣੀ ਕਹਿੰਦੀ ਅੰਦਰ ਅੰਮ੍ਰਿਤ ਖੈ, ਇਹ ਤਾਂ ਅਲੰਕਾਰ ਸੀ, ਜੇ ਖੈ ਤਾਂ ਦਿਖਾਓ। ਮੈਂ ਬੇਨਤੀ ਕਰਾਂਗਾ ਯਾਦ ਆ, ਇਹਨੂੰ ਵਾਸ਼ਨਾ ਵੱਲ ਨਹੀਂ ਲਿਜਾਣਾ। ਇਸ ਬੋਡੀ ਵਿੱਚ ਧਰਮ ਵੀ ਖੈ, ਇਸ ਬੋਡੀ ਵਿੱਚ ਕੁਕਰਮ ਵੀ ਖੈ, ਇਸ ਬੋਡੀ ਵਿੱਚ ਇੱਕ ਸੰਤ ਵੀ ਖੈ, ਇਸ ਬੋਡੀ ਵਿੱਚ ਇੱਕ ਸਾਕਤ ਵੀ ਖੈ। ਮੈਕਸੀਕੋ ਵਾਹਿਗੁਰੂ ਆ ਜਿਹੜੇ ਰੈੱਡ ਇੰਡੀਅਨ ਜਿਹਨੂੰ ਆਪਾਂ ਕਹਿੰਦੇ, ਇਹਨਾਂ ਦੀ ਇੱਕ ਕਹਾਣੀ ਹੈ ਕਿ ਦਾਦਾ ਪੋਤੇ ਨੂੰ ਕਹਿ ਰਿਹਾ ਸੀ, ਬੇਟਾ ਇਸ ਸਰੀਰ ਅੰਦਰ ਦੇਵਤੇ ਵੀ ਨੇ ਅਤੇ ਇਸ ਸਰੀਰ ਅੰਦਰ ਦੈਂਤ ਵੀ ਨੇ। ਪੋਤਾ ਸੁਣ ਰਿਹਾ ਸੀ, ਕਹਿੰਦਾ ਦੋਨਾਂ ਦੀ ਰੋਜ਼ ਲੜਾਈ ਹੁੰਦੀ ਹੈ। ਅਤੇ ਪੋਤਾ ਪੁੱਛਦਾ, ਦਾਦੇ ਨੂੰ ਜਿੱਤਦਾ ਕੌਣ ਹੈ? ਕਹਿੰਦਾ ਜਿਹਨੂੰ ਜ਼ਿਆਦਾ ਖੁਰਾਕ ਮਿਲ ਜਾਵੇ ਉਹ ਜਿੱਤ ਜਾਂਦਾ। ਗੱਲ ਬੜੀ ਸੋਹਣੀ ਹੈ। ਅੰਦਰ ਅਸੁਰ ਵੀ ਨੇ, ਕਾਮ ਕ੍ਰੋਧ ਲੋਭ ਅਹੰਕਾਰ ਵੀ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਕੱਢੇ ਖੋਤ। ਹੁਣ ਦੋਨੋਂ ਚੀਜ਼ਾਂ ਨੇ, ਬੇਨਤੀ ਇਹ ਵੇ ਕਿ ਜੋ ਦਿਸ ਨਹੀਂ ਰਿਹਾ, ਅਸੀਂ ਬਸ ਇੱਥੇ ਸਾਡੀ ਨਾਸਤਿਕਤਾ ਫੈਲਣ ਲੱਗੀ, ਜੋ ਦਿਸ ਨਹੀਂ ਰਿਹਾ ਅਸੀਂ ਮੰਨਦੇ ਨਹੀਂ। ਸਰੀਰ ਵਿੱਚ ਬਹੁਤ ਕੁਝ ਐਸਾ ਜਿਹੜਾ ਦਿਸਦਾ ਨਹੀਂ ਪਰ ਪ੍ਰਗਟ ਉਦੋਂ ਹੁੰਦਾ ਜਦੋਂ ਬਾਹਰੋਂ ਪ੍ਰੇਰਨਾ ਮਿਲਦੀ ਹੈ, ਉਹ ਅਦ੍ਰਿਸ਼ਟ ਸਰੀਰ ਵਿੱਚੋਂ ਨਿਕਲਦਾ ਹੈ। ਉਦਾਹਰਣ ਦੇ ਤੌਰ 'ਤੇ ਮੰਨ ਲਓ ਕਿ ਬੰਦੇ ਅੰਦਰ ਕ੍ਰੋਧ ਹੈ। ਮੈਂ ਇੱਕ ਇੱਕ ਪ੍ਰਮਾਣ ਦਿਆਂਗਾ। ਜੇ ਬੰਦੇ ਨੂੰ ਫਿਜ਼ੀਕਲ ਤੌਰ 'ਤੇ ਇਹ ਪਤਾ ਹੋਵੇ ਕਿ ਕ੍ਰੋਧ ਗੁੱਸਾ ਮੇਰੇ ਸਰੀਰ ਦੇ ਇਸ ਖੀਚੇ ਵਿੱਚ, ਜਿਹੜੇ ਅੱਜ ਕਹਿ ਰਿਹਾ ਕਿ ਕੀ ਅੰਦਰ ਨਾਮ ਹੈ ਅਲਟਰਾਸਾਊਂਡ ਕਹਿੰਦੀ ਹੈ ਜੀ, ਬੱਚਾ ਜੰਮਦਾ ਜੀ ਉਹਨੂੰ ਸਿਮਰਨ ਦਾ ਪਤਾ ਹੀ ਨਹੀਂ ਲੱਗਦਾ, ਅਤੇ ਜੇਕਰ ਕੋਈ ਕਹਿ ਕਿ ਬੋਡੀ ਵਿੱਚ ਕ੍ਰੋਧ ਹੈ ਪਰ ਜੇ ਪਤਾ ਲੱਗੇ ਕਿ ਫਲਾਣੀ ਥਾਂ 'ਤੇ ਪਿਆ ਤਾਂ ਬੰਦਾ ਉਸ ਪੀਸ ਨੂੰ ਸਰਜਰੀ ਕਰਾ ਕੇ ਬਾਹਰ ਨਾ ਕਢਾ ਦੇ ਕਿ ਗ੍ਰੋਥ ਦੀ ਜੜ੍ਹ ਪੱਟੀ ਗਈ ਹੈ ਜ਼ਰੂਰ ਪਰ ਦਿਸਦਾ ਨਹੀਂ। ਕਾਮ ਬੰਦੇ ਅੰਦਰ ਪੂਰਾ ਜ਼ੋਰ ਪਾਈ ਬੈਠੇ, ਸੱਚ ਇਵੇਂ ਨਜ਼ਰ ਨਹੀਂ ਆਉਂਦਾ ਪਰ ਮੌਜੂਦ ਹੈ ਐਨਰਜੀ। ਮੋਹ ਅੰਦਰ ਖੈ ਪਰ ਦਿਸਦਾ ਨਹੀਂ ਪ੍ਰਗਟ ਹੁੰਦਾ। ਲਾਲਚ ਅੰਦਰ ਖੈ, ਨਜ਼ਰ ਨਹੀਂ ਆਉਂਦਾ, ਅਦ੍ਰਿਸ਼ਟ ਪ੍ਰਗਟ ਹੁੰਦਾ। ਅੰਦਰ ਅਹੰਕਾਰ ਖੈ, ਦਿਸਦਾ ਨਹੀਂ ਪਰ ਪ੍ਰਗਟ ਹੁੰਦਾ। ਮੈਂ ਪੰਜ ਬੇਨਤੀਆਂ ਇੱਥੇ ਕਰਨੀਆਂ। ਕਾਮ ਅੰਦਰ ਮੌਜੂਦ ਖੈ ਗੱਲ ਕਹਿਣ ਤੋਂ ਮੈਂ ਸੰਕੋਚ ਨਹੀਂ ਕਰਾਂਗਾ ਕਿਉਂਕਿ ਇਸ ਵਿਸ਼ੇ 'ਤੇ ਬੋਲਣ 'ਤੇ ਸਾਡੇ 'ਤੇ ਅੱਜ ਕੱਲ੍ਹ ਪਾਬੰਦੀ ਲਾਈ ਜਾਂਦੀ ਹੈ। ਦੇਖੋ ਜੀ ਇਹ ਗੱਲ ਕਿਹੜੀ ਕਰ ਦਿੱਤੀ, ਅਤੇ ਸਭ ਤੋਂ ਜ਼ਿਆਦਾ ਬੰਦੇ ਦੇ ਅੰਦਰ ਨੂੰ ਜੇ ਅੱਗ ਲਾਈਏ ਤਾਂ ਕੇਵਲ ਕਾਮ ਨੇ ਲਾਈ ਹੋਈ। ਇਹਨੂੰ ਬੰਦਾ ਸਮਝਦਾ ਨਹੀਂ ਭਾਵੇਂ। ਗੁਰੂ ਨੇ ਤਾਂ ਇੱਥੋਂ ਤੱਕ ਕਿਹਾ ਜਦੋਂ ਇਹ ਕਬਜ਼ਾ ਕਰਦਾ ਹੈ ਇਹਨੂੰ ਆਪਣੇ ਖੂਨ ਦੇ ਰਿਸ਼ਤੇ ਅਤੇ ਬਰਾਦਰੀਆਂ ਵੀ ਭੁੱਲ ਜਾਂਦੀਆਂ ਨੇ। ਛੇਵੇਂ ਕਾਮ ਨਾ ਪੁੱਛੇ ਜਾਤ, ਪਾਪੀ ਖੀਆ ਮੈਂ ਕਾਮ ਵਸਾਏ, ਮਨ ਚੰਚਲ ਜਾਂਤੇ ਗਏ ਨਾ ਜਾਏ, ਜੋਗੀ ਜੰਗਮ ਅਰ ਸੰਨਿਆਸ ਸਭ ਹੀ ਪਰ ਡਾਰੀ ਏ ਫਾਂਸ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੇ, ਚਿਤ ਹਰਨੰਗ ਤ੍ਰੈ ਲੋਕ ਗਮਿੰਗ ਜਪ ਤਪਸੀਲ ਵਿਦਾਰ ਨੇ। ਜਦੋਂ ਤੂੰ ਅਸਰ ਕਰੇ ਤਾਂ ਵੱਡਿਆਂ ਵੱਡਿਆਂ ਜਪੀਆਂ ਦੀਆਂ ਮਾਲਾ ਵੀ ਘੁਮਾ ਕੇ ਰੱਖ ਦੇਣਾ, ਤੇਰੀ ਤਾਕਤ ਹੈ। ਮੈਂ ਬੇਨਤੀ ਕਰਨੀ ਚਾਹਾਂਗਾ, ਇਹ ਐਨਰਜੀ ਬੋਡੀ ਵਿੱਚ ਖੈ ਪਰ ਇਹਦੇ ਵੀ ਪ੍ਰਗਟ ਹੋਣ ਦਾ ਵਸੀਲਾ ਬਾਹਰ ਦੀ ਪ੍ਰੇਰਨਾ ਹੈ। ਜੇ ਬਾਹਰ ਦੀ ਪ੍ਰੇਰਨਾ ਨਾ ਮਿਲੇ, ਇਹ ਐਨਰਜੀ ਅੰਦਰੋਂ ਪ੍ਰਗਟ ਨਾ ਹੋਵੇ, ਪਿਆਰਿਓ ਜੇ ਇੱਕ ਵਾਸ਼ਨਾ ਅੰਦਰ ਲੁਕੀ, ਬਾਹਰ ਦੀ ਪ੍ਰੇਰਕ ਕੋਈ ਚੀਜ਼ ਪ੍ਰੇਰੇ ਤੇ ਅੰਦਰੋਂ ਪ੍ਰਗਟ ਹੁੰਦੀ ਹੈ, ਅੰਦਰ ਅੰਮ੍ਰਿਤ ਖੈ। ਜਦੋਂ ਗੁਰੂ ਦੇ ਪੰਜ ਘੁੱਟ ਅੰਮ੍ਰਿਤ ਦੇ ਲੈ ਕੇ ਕੋਈ ਬਾਣੀ ਪੜ੍ਹਦਾ, ਅੰਦਰ ਵਾਲਾ ਅੰਦਰ ਅੰਮ੍ਰਿਤ ਵੀ ਪ੍ਰਗਟ ਹੁੰਦਾ, ਉਹ ਸੱਚਾਈ ਖੈ, ਉਹ ਅੰਦਰ ਅੰਮ੍ਰਿਤ ਖੈ, ਕ੍ਰੋਧ ਖੈ। ਪਰ ਜਦੋਂ ਦੁਸ਼ਮਣ ਦਾ ਗੱਲ ਜ਼ਿਕਰ ਚੱਲੇ, ਕਿਸੇ ਲੱਗਦੇ ਕੋਈ ਬੰਦੇ ਨਾਲ ਜਿਹਦੇ ਲਾਗ ਡਾਟੇ ਗੱਲ ਚੱਲੇ, ਇੱਕੋ ਦਮ ਚੰਗਾ ਭਲਾ ਬੰਦਾ ਬੈਠਾ ਸ਼ਾਂਤੀ ਦੀਆਂ ਗੱਲਾਂ ਕਰ ਰਿਹਾ, ਅਸੀਂ ਕਹਿੰਦੇ ਹਾਂ ਜੀ ਸਾਨੂੰ ਦੱਸੋ ਦਿਖਾਓ ਕਿਹੜੀ ਥਾਂ 'ਤੇ ਹੈ। ਉਹ ਚਮਾ ਚੰਗਾ ਪਲਾ ਬੈਠਾ, ਉਹਨੂੰ ਮੰਨ ਲਓ ਇੱਕ ਸ਼ਬਦ ਭੈੜਾ ਕਹਿ ਦਿਓ, ਇੱਕੋ ਦਮ ਸਰਦਾਰ ਜੀ ਉਹ ਤਲਵਾਰ ਕਿਰਪਾਨ ਬੰਦੂਕ ਇੱਥੋਂ ਤੱਕ ਕਿ ਭੈੜਾ ਸ਼ਬਦ ਬੋਲੇ ਅਗਲਾ ਗੋਲੀ ਨਾਲ ਉਡਾ ਕੇ ਰੱਖ ਦਿੰਦਾ। ਇਹ ਉਡਾਣ ਵਾਲੀ ਸ਼ਕਤੀ ਕਦੋਂ ਪ੍ਰਗਟ ਹੋਈ? ਜਦੋਂ ਬਾਹਰੋਂ ਉਹਨੂੰ ਪ੍ਰੇਰਨਾ ਮਿਲੀ ਸੀ, ਕਿਸੇ ਨੇ ਉਤਸ਼ਾਹਿਤ ਕੀਤਾ, ਉਹਨੇ ਬੰਦੇ ਨੂੰ ਗੋਲੀ ਮਾਰ ਦਿੱਤੀ ਕਿ ਅੰਦਰੋਂ ਨਹੀਂ ਨਿਕਲੀ। ਹੁਣ ਮੰਨ ਲਓ ਇੱਕ ਮਾਂ ਹੈ, ਉਹਦੇ ਬੱਚੇ ਦੀ ਡੈਥ ਹੋਇਆ, 25-30 ਸਾਲ ਹੋ ਗਏ ਨੇ, ਚੰਗੀ ਭਲੀ ਘਰ ਪੋਤਿਆਂ ਨਾਲ ਹੱਸਦੀ ਏ, ਪਰ ਜਦੋਂ ਮਾਂ ਨੂੰ ਚੇਤੇ ਕਰਾ ਦਿਓ ਕਿ ਅੱਜ ਤੇਰਾ ਪੁੱਤਰ ਜਿਉਂਦਾ ਹੁੰਦਾ ਤੇ ਇਸ ਤਰ੍ਹਾਂ ਹੋਣਾ ਸੀ, ਇੱਕੋ ਦਮ ਅੱਖਾਂ ਵਿੱਚੋਂ ਨੀਰ ਵਗਦਾ, ਅੰਦਰ ਮਮਤਾ ਹੈ, ਪਰ ਜਦੋਂ ਬਾਹਰ ਦੀ ਪ੍ਰੇਰਨਾ ਮਿਲੀ ਅੰਦਰ ਦੀ ਮਮਤਾ ਵੀ ਪ੍ਰਗਟ ਹੋ ਗਈ। ਅੰਗ ਹੈ ਪਰ ਬੰਦੇ ਦੇ ਅੰਦਰੋਂ ਸੱਚ ਐਵੇਂ ਗੁਰੂ ਸਵਾਰਿਓ ਕਿ ਅੰਦਰ ਅੰਮ੍ਰਿਤ ਹੈ। ਸਤਿਗੁਰੂ ਨੇ ਇੱਕ ਤਰ ਸਾਡੇ 'ਤੇ ਕੀਤਾ, ਉਸ ਅੰਦਰ ਦੇ ਅੰਮ੍ਰਿਤ ਦਾ ਸੰਚਾਰ ਕਰਨ ਲਈ ਗੁਰੂ ਨੇ ਬਾਹਰੋਂ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਨਾਲ ਸਾਡੇ 'ਤੇ ਕਿਰਪਾ ਕੀਤੀ। ਕਹਿਣ ਲੱਗੇ ਅਦ੍ਰਿਸ਼ਟ ਨੂੰ ਪ੍ਰਗਟ ਕਰਨ ਵਾਸਤੇ ਤੈਨੂੰ ਦ੍ਰਿਸ਼ਟਮਾਨ ਵਿੱਚੋਂ ਕੋਈ ਦੇਣਾ ਚਾਹੁੰਦਾ। ਇਹਨੂੰ ਮਨੋਕਲਪਤ ਨਾ ਸਮਝੋ, ਮੈਂ ਇੱਥੇ ਇੱਕ ਹੋਰ ਉਦਾਹਰਨ ਦਿਆਂਗਾ। ਹਰ ਇਹ ਵੀ ਸ਼ਬਦ ਕਹਿ ਬੈਠੇ ਹੋ, ਤੁਸੀਂ ਗੁਰਮੁਖ ਪਾਠ ਕਰਦੇ ਹੋ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾਂ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਇਹਦੇ ਅਰਥ ਕੀ ਨੇ? ਪੁਰਖ ਮੈਂ ਨਾਰ, ਨਾਰ ਮੈਂ ਪੁਰਖਾਂ, ਜਿੰਨੀ ਕੁਛ ਸਮਝ ਪਈ। ਹਰ ਮੇਲ ਅੰਦਰ ਫੀਮੇਲ ਹੈ, ਹਰ ਫੀਮੇਲ ਦੇ ਅੰਦਰ ਮੇਲ ਹੈ। ਪੁਰਖ ਮੈਂ ਨਾਰ, ਪੁਰਖ ਵਿੱਚ ਨਾਰੀ ਹੈ, ਉਹਦੇ ਰਹੀ ਨਾਰੀ ਦੀ ਉਤਪਤੀ ਹੁੰਦੀ ਹੈ। ਨਾਰ ਮੈਂ ਪੁਰਖਾਂ, ਇੱਕ ਫੀਮੇਲ ਵਿੱਚ ਉਹ ਤਾਕਤ ਹੈ, ਉਹ ਪੁਰਖ ਨੂੰ ਜਨਮ ਦਿੰਦੀ ਹੈ। ਪਰ ਚੇਤੇ ਰੱਖਿਓ, ਨਾਰੀ ਅਤੇ ਪੁਰਖ ਨੂੰ ਜਨਮ ਤਾਂ ਦਿੱਤਾ ਜਾਏਗਾ, ਐਨਰਜੀ ਦੋਨਾਂ ਕੋਲ ਹੈ, ਪਰ ਜਿੰਨੀ ਦੇਰ ਤੱਕ ਬਾਹਰ ਮੁਖੀ ਸਮੇਲ ਨਹੀਂ। ਇਸ ਉਦਾਹਰਨ ਨੂੰ ਨੀਵੇਂ ਪੱਧਰ ਦੀ ਮਾਂ ਸਮਝਿਓ, ਇਹ ਦੁਨੀਆਂ ਦੀ ਹਕੀਕਤ ਹੈ। ਗੁਰਮੁਖੋ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਦੂਸਰੀ ਉਦਾਹਰਨ ਦਿਆਂ, ਘਿਓ ਦੁੱਧ ਵਿੱਚ ਮੌਜੂਦ ਹੈ, ਬਾਹਰੋਂ ਜਾਗ ਲਾਉਣ ਤੋਂ ਬਿਨਾਂ ਅੰਦਰ ਦਾ ਘਿਓ ਵੀ ਬਾਹਰ ਮੱਖਣ ਪ੍ਰਗਟ ਨਹੀਂ ਹੁੰਦਾ। ਲੱਕੜ ਵਿੱਚ ਅੱਗ ਹੈ, ਪਰ ਉਦੋਂ ਲੱਕੜ ਦੀ ਅੱਗ ਭਵਾਕੇ ਮਾਰ ਕੇ ਬਲਦੀ ਏ ਜਦੋਂ ਬਾਹਰੋਂ ਇੱਕ ਚਿਨਗ ਦਿੱਤੀ ਜਾਏ। ਜੇ ਚਿਨਗ ਮਿਲੇ ਲੱਕੜ ਵਿੱਚੋਂ ਅੱਗ ਪ੍ਰਗਟ ਹੁੰਦੀ ਏ, ਜੇ ਖੱਟਾ ਲਾ ਦਿਓ ਤੇ ਅੰਦਰੋਂ ਮੱਖਣ ਪ੍ਰਗਟ ਹੋ ਜਾਂਦਾ ਹੈ। ਤੇ ਪਿਆਰਿਓ, ਅੰਦਰ ਅੰਮ੍ਰਿਤ ਕਹਿ, ਜਦੋਂ ਗੁਰ ਪ੍ਰਸਾਦ ਨਾਲ ਅੰਦਰ ਅੰਮ੍ਰਿਤ ਜਾਂਦਾ ਹੈ ਤੇ ਸਿੱਖ ਬਾਣੀ ਦਾ ਅਭਿਆਸ ਕਰਦਾ, ਅੰਦਰੋਂ ਵੀ ਅੰਮ੍ਰਿਤ ਪ੍ਰਗਟ ਹੁੰਦਾ ਹੈ। ਉਹ ਸਤਿਗੁਰੂ ਦਾ ਤਰਸ ਵਰਤਦਾ ਹੈ, ਕਿਰਪਾ ਵਰਤਦੀ ਹੈ। ਹੁਣ ਜਦੋਂ ਗੁਰਦੇਵ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ, ਮੈਂ ਬੇਨਤੀ ਕਰਾਂਗਾ, ਇਹ ਕੇਵਲ ਵੱਖਵਾਦੀ ਇੱਕ ਧਾਰਾ ਨਹੀਂ, ਵੱਖਵਾਦੀ ਮੈਂ ਸ਼ਬਦ ਵਰਤਿਆ, ਨਿਆਰਾਪਨ ਹੋਰ ਚੀਜ਼ ਹੈ। ਹਜ਼ੂਰ ਨੇ ਸਾਡੇ 'ਤੇ ਕਿਰਪਾ ਕੀਤੀ, ਤਰਸ ਕੀਤਾ, ਕਹਿਣ ਲੱਗੇ ਦੇ ਅੰਦਰ ਅੰਮ੍ਰਿਤ ਹੈ, ਉਹਨੂੰ ਪ੍ਰਗਟ ਕਰਨ ਵਾਸਤੇ ਕਲਗੀਧਰ ਸਵਾਮੀ ਨੇ ਜਿਵੇਂ ਦੱਸ ਕੇ ਗਏ, ਅਨੰਦਪੁਰ ਸਾਹਿਬ ਦੀ ਧਰਤੀ 'ਤੇ 30 ਮਾਰਚ 1699 ਨੂੰ ਪੰਜ ਪਿਆਰਿਆਂ ਤੋਂ ਸੀਸ ਲਏ। ਸੀਸ ਦੇ ਬਦਲੇ ਹਜ਼ੂਰ ਨੇ ਅੰਮ੍ਰਿਤ ਦੀ ਦਾਤ ਦਿੱਤੀ, ਸਰਬਲੋਹ ਦੇ ਬਾਟੇ 'ਚ ਜਲ ਪਾਇਆ, ਪਤਾਸੇ ਪਾਏ। ਹਜ਼ੂਰ ਨੇ ਆਪਣੀ ਰਸਨਾ ਮੁਬਾਰਕ ਰਸਨਾ ਤੋਂ ਬਾਣੀ ਪੜ੍ਹੀ ਅਤੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਮੁੱਖ ਵਿੱਚ ਪਾਏ, ਪੰਜ ਉਹਦੇ ਨੇਤਰਾਂ ਵਿੱਚ ਮਾਰੇ, ਪੰਜ ਉਹਦੇ ਸੀਸ ਵਿੱਚ। ਇਹਨੂੰ ਜੇ ਕਹਿ ਦਿਓ ਇਹ ਤਾਂ ਜਨੇਊ ਵਾਲੀ ਰਸਮ ਜੀ, ਹਾਸਾ ਹੁੰਦਾ ਸਾਨੂੰ ਗੱਲਾਂ ਸੁਣ ਸੁਣ ਕੇ, ਕਈ ਵਾਰੀ ਲੱਜਿਆ ਵੀ ਆਉਂਦੀ ਹੈ। ਹੱਦ ਹੋ ਗਈ, ਗੁਰਮਤ ਦੇ ਨਵੇਕਲੇ ਸਿਧਾਂਤ ਨੂੰ ਆਪਾਂ ਕਿਸੇ ਨਾਲ ਕਿਉਂ ਬੰਨ੍ਹਨੇ ਪਏ? ਮੁੱਖ ਵਿੱਚ ਚੁਲੇ ਕਿਉਂ ਪਾਏ? ਇਹਦਾ ਮਤਲਬ ਇਹ ਸੀ ਕਿ ਤੇਰੇ ਅੰਦਰ ਅੰਮ੍ਰਿਤ ਕਹੇ, ਤੂੰ ਪੰਜ ਘੁੱਟ ਅੰਮ੍ਰਿਤ ਦੇ ਪੀ, ਤੇਰੇ ਅੰਦਰ ਵਾਲੇ ਅੰਮ੍ਰਿਤ ਦਾ ਸੰਚਾਰ ਹੋਵੇਗਾ। ਜਿਹੜੀਆਂ ਬਾਣੀਆਂ ਨਾਲ ਅੰਮ੍ਰਿਤ ਤਿਆਰ ਹੋਏ, ਇਹ ਤੇਰੀਆਂ ਬਾਣੀਆਂ ਨਿਤਨੇਮ ਦੀਆਂ ਨੇ, ਪਾਣੀ 'ਤੇ ਪੜੀਆਂ ਅਤੇ ਪਾਣੀ ਅੰਮ੍ਰਿਤ ਬਣ ਗਿਆ। ਅਤੇ ਅੰਮ੍ਰਿਤ ਛੱਕ ਕੇ ਜੇ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਕਰੇਗਾ, ਤੇਰਾ ਜੀਵਨ ਹੀ ਅੰਮ੍ਰਿਤ ਬਣ ਜਾਏਗਾ। ਜਿਸ ਨਾਲ ਤਿਆਰ ਕੀਤਾ ਉਹ ਅੰਮ੍ਰਿਤ ਦੀਆਂ ਬਾਣੀਆਂ ਨਿਤਨੇਮ ਨੇ। ਹਜ਼ੂਰ ਨੇ ਉੱਥੇ ਕਿਰਪਾ ਕੀਤੀ, ਪੰਜ ਚੁਲੇ ਦਿੱਤੇ ਅੰਦਰ ਦੀ ਜ਼ਹਿਰ ਉਤਾਰਨ ਲਈ, ਨੇਤਰਾਂ ਵਿੱਚ ਮਾਰੇ, ਕੰਨਾਂ 'ਚ ਨਹੀਂ। ਨਾਸਕਾ ਵੀ ਤਾਂ ਸੁਰਾਖ ਨੇ, ਨੇਤਰਾਂ 'ਚ ਕਿਉਂ? ਅੱਜ ਮਨੋਵਿਗਿਆਨਕ ਕਹਿੰਦੇ ਨੇ ਕਿ ਆਦਮੀ ਦੇ ਅੰਦਰ ਦੀ ਵਾਸ਼ਨਾ 83% ਬੰਦੇ ਦੀਆਂ ਅੱਖਾਂ ਅੰਦਰ ਤਬਾਹੀ ਮਚਾਉਂਦੀਆਂ। ਹਜ਼ੂਰ ਨੇ ਕਿਹਾ ਇਹ ਨੇਤਰ ਅਗਿਆਨਤਾ 'ਚ ਨੇ, ਇਹਨਾਂ ਨੇਤਰਾਂ ਵਿੱਚ ਅੰਮ੍ਰਿਤ ਤਾਂ ਸੱਟਣ ਲੱਗਾ ਕਿ ਤੈਨੂੰ ਵੇਖਣ ਦੀ ਜਾਂਚ ਆ ਜਾਏ, ਤੇਰੀਆਂ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਚਰੇ ਅਤੇ ਤੈਨੂੰ ਰਿਸ਼ਤੇ ਪਹਿਚਾਨਣ ਦੀ ਜਾਂਚ ਆ ਜਾਏ। ਬੇਨਤੀ ਹੈ, ਹਜ਼ੂਰ ਨੇ ਨੇਤਰਾਂ 'ਚ ਅੰਮ੍ਰਿਤ ਦੇ ਛੱਟੇ ਮਾਰੇ। ਅਸੀਂ ਕਹਿੰਦੇ ਹਾਂ ਕੇਸ, ਕੋਈ ਸ਼ੱਕ ਨਹੀਂ ਕੇਸਾਂ ਵਿੱਚ, ਪਿਆਰਿਓ ਕੇਸ ਨਹੀਂ ਕੇਵਲ, ਕੇਸ ਤਾਂ ਦਾੜੇ ਦੇ ਵੀ ਸਨ, ਦਸਮ ਦੁਆਰਾ, ਅਗਮ ਅਪਾਰਾ, ਪਰਮ ਪੁਰਖ ਕੀ ਕਾਠੀ। ਹੁਣ ਤਾਂ ਵੀ ਕਹਿਣ ਲੱਗਾ, ਮੈਂ ਇੱਕ ਦਿਨ ਸੁਣ ਰਿਹਾ ਸਾਂ, ਵੇਖੋ ਮੈਂ ਸ਼ਬਦ ਕਹਿੰਦਾ, ਉਹ ਕਹਿੰਦੇ ਨੇ ਅਸਲ 'ਚ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਮੈਂ ਆਪਣੇ ਕੰਨਾਂ ਨਾਲ ਸੁਣਿਆ, ਬੰਦੇ ਦਾ ਦਿਮਾਗ ਹੀ ਰੱਬ ਏ। ਅਤੇ ਮੈਂ ਕਿਹਾ ਜਿਹੜੇ ਪਿੰਗਲ ਵਾਲੇ ਸਾਰੇ ਪਾਗਲ ਹੋ ਗਏ, ਰੱਬ ਪਾਗਲ ਹੋ ਗਏ? ਜੇ ਮੰਨ ਲਓ ਦਿਮਾਗ ਹੀ ਕੇਵਲ ਪਾਗਲ ਹੈ, ਨਹੀਂ ਪਿਆਰਿਓ, ਦਿਮਾਗ ਨੂੰ ਆਪਾਂ ਕੇਵਲ ਕਹੀ ਜਾ ਰਹੇ ਹਾਂ ਰੱਬ ਏ। ਅਸੀਂ ਫਿਜ਼ੀਕਲ ਤੌਰ 'ਤੇ ਇੰਦਰੀਆਂ ਨੂੰ ਇਸ ਢੰਗ ਨਾਲ ਨਹੀਂ। ਗੁਰੂ ਸਾਹਿਬ ਨੇ ਕਿਹਾ, ਹਾਂ ਅੰਮ੍ਰਿਤ ਚੜ੍ਹਦਾ ਹੈ, ਇਹਨੂੰ ਜੋਗ ਮਤ ਵੱਲ ਮਤ ਲਿਜਾਇਓ। ਗੁਰੂ ਨੂੰ ਜਦੋਂ ਪਿਆਲਾ ਦਿੱਤਾ ਨਸ਼ੇ ਦਾ, ਅਤੇ ਗੁਰੂ ਨੇ ਉਸ ਪਿਆਲੇ ਨੂੰ ਠੁਕਰਾ ਕੇ ਕਿਹਾ ਸੀ, ਉਹ ਜੋਗੀ ਹੋ, ਸਵੇਰੇ ਰਾਤ ਨੂੰ ਪਿਆਲਾ ਪੀਂਦੇ ਹੋ, ਸਵੇਰੇ ਫਿਰ ਤੋਟ ਆਉਂਦੀ ਏ, ਆਓ ਮੈਂ ਤੁਹਾਨੂੰ ਇੱਕ ਇਹੋ ਜਿਹਾ ਅੰਮ੍ਰਿਤ ਦਾ ਪਿਆਲਾ ਪਿਆਵਾਂ ਜਿਹਦੇ ਪੀਣ ਦੇ ਨਾਲ ਦੁਨੀਆਂ ਦੀ ਸਾਰੇ ਨਸ਼ੇ ਖਹਿੜਾ ਛੱਡ ਕੇ ਚਲੇ ਜਾਣਗੇ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ ਐਨਸ ਬਣੀ, ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਗਿਆ। ਇਹ ਗੱਲ ਵੱਖਰੀ, ਮੈਂ ਇਸ ਅਵਸਥਾ 'ਤੇ ਨਹੀਂ ਪਹੁੰਚਿਆ, ਮੇਰੀ ਕਮਜ਼ੋਰੀ ਹੋ ਸਕਦੀ ਏ, ਪਰ ਮੰਜ਼ਿਲ ਤੋਂ ਇਨਕਾਰੀ ਹੋ ਜਾਣਾ ਇਹ ਬੇਈਮਾਨੀ ਹੋਵੇਗੀ। ਫਿਰ ਬੇਨਤੀ ਕਰਾਂ, ਉਸ ਅਵਸਥਾ 'ਤੇ ਨਾ ਪਹੁੰਚਣਾ ਤਾਂ ਰੱਬ ਦੀ ਮਿਹਰ ਹੈ, ਕਿਹਨੂੰ ਲਿਜਾਣਾ ਕਿਹਨੂੰ ਨਹੀਂ। ਜੋ ਮੈਨੂੰ ਨਹੀਂ ਦਿਸ ਰਿਹਾ, ਮੈਂ ਖੰਡਨ ਕਰਦਿਆਂ ਇਸ ਤੋਂ ਅੱਗੇ ਨਹੀਂ, ਉਹਨਾਂ ਕਿਹਾ ਸੀ ਕੇਵਲ ਸੱਤ ਪਤਾਲ ਨੇ। ਗੁਰੂ ਨੇ ਕਿਹਾ ਤੇਰੀਆਂ ਨਜ਼ਰਾਂ ਨੂੰ ਸੱਤ ਦਿਸਦੇ ਨੇ, ਜਿਹਨੂੰ ਸੱਤ ਦਿਸਿਆ ਉਹਨੇ ਸੱਤ ਕਹਿ ਦਿੱਤੇ, ਜਿਹਨੂੰ ਲੱਖ ਦਿਸਿਆ ਉਹਨੇ ਲੱਖ ਕਹਿ ਦਿੱਤੇ, ਪਰ ਤੇਰੀ ਦ੍ਰਿਸ਼ਟੀ ਇਹ ਅੰਤਰਮ ਦ੍ਰਿਸ਼ਟੀ ਨਹੀਂ। ਹਜ਼ੂਰ ਨੇ ਸੀਸ ਵਿੱਚ ਅੰਮ੍ਰਿਤ ਦੀ ਦਾਤ ਪਾਈ ਕਿ ਸਿੱਖਾਂ ਤੇਰੇ ਅੰਦਰੋਂ ਅੰਮ੍ਰਿਤ ਚਰੇ। ਅਗਲੀ ਬੇਨਤੀ, ਇਸ ਅੰਮ੍ਰਿਤ ਦੀ ਸ਼ਕਤੀ ਨੇ ਸਾਡੇ ਜੀਵਨ ਨੂੰ ਮਰਿਆਦਾ ਵਿੱਚ ਲੈ ਕੇ ਆਉਂਦਾ। ਭਾਈ ਸਾਹਿਬ ਕਹਿ ਰਹੇ ਸਨ, ਭਾਈ ਤਰਲੋਚਨ ਸਿੰਘ, ਸੱਚ ਇਹ ਜੇ ਦਸ਼ਮੇਸ਼ ਸਾਡਾ ਪਿਤਾ ਬਣਿਆ। ਇਹਨੂੰ ਇਕੱਲੇ ਜਜ਼ਬੇ 'ਚ ਨਾ ਸਮਝੋ, ਇਹ ਗੱਲ ਦਾਸ ਨੇ ਮਾਲਵੇ ਵੀ ਕਹੀ ਸੀ। ਇੱਥੇ ਮੈਂ ਤਾਂ ਨਹੀਂ ਜ਼ਿਆਦਾ ਕਈ ਵਾਰੀ ਸੋਚਣੇ, ਇੱਥੇ ਫਲਾਣੀ ਗੱਲ ਬੋਲੋ, ਇੱਥੇ ਜਿਹੜਾ ਬੋਲਦਾ ਆਪਾਂ ਸਮਝਦੇ ਹਾਂ ਬੜੀ ਗੱਲ ਹੋਣੀ ਹੈ ਜੀ, ਬਹੁਤ ਨਿਧੜਕ ਜੀ, ਉੱਥੇ ਤੁਸੀਂ ਪੰਜਾਬ ਸਾਹਿਬ ਬਿੱਲੀ ਬਣ ਕੇ ਤੁਰੇ ਫਿਰਦੇ ਆ। ਫਿਰ ਸੱਚਾਈ ਇਹ ਵੇ, ਉੱਥੇ ਮੈਂ ਇੱਕ ਅਰਜ਼ ਕੀਤੀ ਸੀ, ਉਹ ਲੋਕ ਕਹਿੰਦੇ ਨੇ ਪਿਤਾ ਜੀ, ਸੌਦੇ ਸਾਧ ਨੂੰ ਪਿਤਾ ਜੀ, ਵੱਡੇ ਵੀ ਪਿਤਾ ਜੀ, ਛੋਟੇ ਵੀ ਪਿਤਾ ਜੀ। ਉਹਦਾ ਕਾਰਨ ਇਹ ਸੀ, ਵਿੱਚੋਂ ਗੱਲ ਇਹ ਸੀ ਕਿ ਜਿਵੇਂ ਸਿੱਖ ਗੁਰੂ ਨੂੰ ਦਸ਼ਮੇਸ਼ ਪਿਤਾ ਕਹਿੰਦੇ ਨੇ, ਉਹਨਾਂ ਨੇ ਸਾਧ ਨੂੰ ਪਿਤਾ ਜੀ ਕਹਿਣਾ ਸ਼ੁਰੂ ਕੀਤਾ। ਪਿਤਾ ਜੀ ਪਹਿਲਾਂ ਕਹਿੰਦੇ ਸਨ ਅਤੇ ਸ਼ਰਬਤ ਉਹਨੇ ਬਾਅਦ ਵਿੱਚ ਘੋਲਿਆ। ਪਿਤਾ ਜੀ ਸ਼ਬਦ ਵਰਤਦੇ ਨੇ ਜੇ ਕਿ ਪਿਤਾ ਜੀ ਦੀ ਇਹ ਗੱਲ, ਅਤੇ ਉੱਥੇ ਸੱਚੇ ਵੇ ਬੈਠੇ ਉਹ ਵੀ ਆ ਕੇ ਸਨ। ਅਤੇ ਮੈਂ ਇੱਕੋ ਗੱਲ ਕਹੀ ਸੀ ਸੰਗਤ 'ਚ, ਗੁਰੂ ਤੋਂ ਭੈ ਖਾ ਕੇ ਕਿੰਨਾ ਵਡਿਆਈ ਲਈ ਨਹੀਂ, ਪਤਾ ਨਹੀਂ ਗੁਰੂ ਨੇ ਉੱਥੇ ਖਿਆਲ ਦਿੱਤਾ। ਮੈਂ ਕਿਹਾ ਇਹ ਜਿਹਨੂੰ ਪਿਤਾ ਕਹਿੰਦੇ ਹੋ, ਇਹ ਰੀਸ ਹੰਸਾਂ ਦੀ ਰੀਸ ਕਰਦਾ ਬਗਲਾ ਹੈ। ਗੁਰੂ ਗੋਬਿੰਦ ਸਿੰਘ ਐਵੇਂ ਪਿਤਾ ਨਹੀਂ ਬਣਿਆ, ਗੁਰੂ ਗੋਬਿੰਦ ਸਿੰਘ ਨੇ ਪੁੱਤ ਪੰਥ ਦੀ ਝੋਲੀ 'ਚ ਪਾਏ ਤਾਂ ਫਿਰ ਉਹ ਪਿਤਾ ਕਹਾਇਆ। ਫਿਰ ਬੇਨਤੀ ਸੁਣੀ, ਉਹਨੇ ਪੁੱਤ ਦਿੱਤੇ ਅਤੇ ਪਿਤਾ ਬਣਿਆ, ਇਹ ਪਿਤਾ ਬਣ ਸਕਦਾ ਉਹੋ ਜਿਹਾ? ਪੁੱਤ ਦੇਣ ਤੋਂ ਬਾਅਦ ਦਸ਼ਮੇਸ਼ ਪਿਤਾ ਹੈ। ਬੇਨਤੀ ਕਰਾਂ, ਇੱਕ ਪਿਤਾ, ਦੂਜੀ ਮਾਤਾ ਸਾਹਿਬ ਕੌਰ। ਇੱਥੇ ਦਾਸ ਹਰ ਥਾਂ ਅਰਜ਼ ਕਰਦਾ ਆ ਰਿਹਾ, ਇਹ ਜੇ ਪ੍ਰਚਾਰਕ ਹੋਣ ਦੇ ਨਾਤੇ ਹੋ ਸਕਦਾ ਕਿਤੇ ਕਥਾ ਰਿਕਾਰਡਿੰਗ ਸੁਣੋ ਅਤੇ ਕੁਝ ਰਿਪੀਟ ਮਿਲੇ। ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ, ਭਾਈ ਸਾਹਿਬ ਢਾਡੀ ਸਾਹਿਬ ਬੈਠੇ ਨੇ, ਉਹ ਗੁਰਮੁਖੋ ਮਾਤਾ ਸਾਹਿਬ ਕੌਰ ਨੂੰ ਯਾਦ ਜ਼ਰੂਰ ਕਰਿਆ ਕਰੋ ਸਾਲ ਵਿੱਚ ਇੱਕ ਵਾਰੀ। ਕਦੀ ਉਸ ਮਾਂ ਨੂੰ ਚੇਤੇ ਕੀਤਾ? ਉਸ ਮਾਂ ਨੂੰ ਯਾਦ ਕੀਤਾ? ਅਨਮਤ ਵਾਲੇ ਲੋਕ ਤਾਂ ਪੱਥਰ 'ਚੋਂ ਮੂਰਤੀਆਂ ਘੜ ਕੇ ਮਾਂ ਬਣ ਕੇ ਗਾਉਣ ਲੱਗ ਪਏ, ਸਾਡੀ ਮਾਂ ਤਾਂ ਜੀਵਤ ਹੈ। 9 ਹੁਕਮਨਾਮੇ ਨੇ ਮਾਤਾ ਸਾਹਿਬ ਕੌਰ ਜੀ ਦੇ, ਅਤੇ 9ਵੇਂ ਦੇ 9ਵੇਂ ਹੁਕਮਨਾਮੇ ਡਾਕਟਰ ਗੰਡਾ ਸਿੰਘ ਉਹਨਾਂ ਨੇ ਹੁਕਮਨਾਮਿਆਂ ਦੀ ਕਿਤਾਬ 'ਚ ਲਿਖੇ ਨੇ। ਜਦੋਂ ਮਾਤਾ ਸਾਹਿਬ ਕੌਰ ਹੁਕਮਨਾਮਾ ਲਿਖਦੇ ਨੇ, ਕਿੱਡੀ ਵੱਡੀ ਬਖਸ਼ਿਸ਼ ਹੈ। ਕਦੀ ਮਾਂ ਸਾਹਿਬ ਕੌਰ ਨੂੰ ਯਾਦ ਕਰ ਸਿੱਖਾਂ,
ਜਦੋਂ ਹਜ਼ੂਰ ਸਾਹਿਬ ਜਾਈਦਾ ਉੱਥੇ ਸੱਚੇ ਵੇ ਮਾਂ ਦੇ ਥਾਂ ਤੋਂ ਮੱਥਾ ਟੇਕਣ ਨੂੰ ਆਉਣ ਨੂੰ ਚਿੱਤ ਨਹੀਂ ਕਰਦਾ। ਸੱਚੀ ਭਾਵਨਾ ਹੈ ਹਰ ਇੱਕ ਦੀ ਬੰਦੇ ਦੀ, ਮੈਂ ਨਿੱਜੀ ਖੌਮੇ ਨਹੀਂ ਦਿਖਾ ਰਿਹਾ, ਸਿਰਫ ਮੈਂ ਕੁਝ ਆਪਣੇ ਅੰਦਰ ਦਾ ਦਰਦ ਤੁਹਾਨੂੰ ਦੱਸ। ਮੈਂ ਗਿਆ ਉੱਥੇ ਕਥਾ ਕਰਨ, ਦੁਪਹਿਰੇ ਕਥਾ ਕਰਨੀ ਸੀ, ਸ਼ਾਮ ਨੂੰ ਹੈਦਰਾਬਾਦ ਪਹੁੰਚਣਾ ਸੀ, ਸ਼ਾਮ ਦੀ ਕਥਾ ਉੱਥੇ ਸੀ। ਪਤਾ ਨਹੀਂ ਪਹਿਲਾਂ ਮਨ 'ਚ ਆਇਆ ਕੋਈ ਨਹੀਂ, ਹੁਣ ਮੱਥਾ ਤਖ਼ਤ ਸਾਹਿਬ 'ਤੇ ਟੇਕ ਲਿਆ, ਚਲੋ ਚੱਲਦੇ ਹਾਂ। 10 ਕੁ ਮੀਲ ਗਏ, ਅੰਦਰੋਂ ਆਵਾਜ਼ ਆਈ ਕਿ ਜੇ ਸੱਚਮੁੱਚ ਜਨਮ ਦੇਣ ਵਾਲੀ ਮਾਂ ਇੱਥੇ ਬੈਠੀ ਹੁੰਦੀ ਤਾਂ ਤੂੰ ਇਸ ਤਰ੍ਹਾਂ ਗੱਡੀ ਬੁਲਾ ਕੇ ਚਲਾ ਜਾਂਦਾ? ਮੈਂ ਵਾਪਸ ਗਿਆ, ਮੈਂ ਆਪਣੀ ਕਮਜ਼ੋਰੀ ਵੀ ਦੱਸ ਰਿਹਾ। ਸੱਚ ਵੇ ਫਿਰ ਮਾਂ ਨੇ ਜੋ ਪਿਆਰ ਦਿੱਤਾ ਇਹਨੂੰ, ਇਹ ਕਿਉਂ ਕਹਿ ਵੀ ਦੇਹ ਨਾਲ ਜੁੜ ਗਏ। ਉੱਥੇ ਨਿਰੰਤਰ ਪਾਠ ਹੁੰਦੇ, ਨਿਰੰਤਰ ਇੱਕ ਸਿੰਘ ਥੱਲੇ ਬੈਠਾ ਮਾਤਾ ਦੇ ਸਥਾਨ 'ਤੇ ਵਾਰੀ ਵਾਰੀ ਉਹ ਬੰਦਗੀ ਕਰਦੇ, ਜਿਨ੍ਹਾਂ ਚੀਜ਼ਾਂ ਨੂੰ ਅਸਾਂ ਲੋਕਾਂ ਨੇ ਤਰਕ ਨਾਲ ਮਾਰ ਕੇ ਰੱਖ ਦਿੱਤਾ। ਮਾਂ ਸਾਹਿਬ ਕੌਰ 9 ਹੁਕਮਨਾਮੇ ਨੇ, ਅਤੇ ਇੱਕ ਹੀ ਗੱਲ ਕਹੀ ਸੀ ਦਸ਼ਮੇਸ਼ ਪਿਤਾ ਨੂੰ ਚਰਨ ਧੋਂਦਿਆਂ, ਜਿੱਦਣ ਹਜ਼ੂਰ ਕਿਲੇ 'ਚ ਗਏ ਅਤੇ ਦਿੱਲੀ ਦੇ ਪੁਰਾਣੇ ਕਾਗਜ਼ਾਤ ਜਿਹੜੇ ਨੇ ਉਹਦੇ 'ਚ ਅੱਜ ਵੀ ਕੁਵਾਰਾ ਡੋਲਾ ਹੀ ਲਿਖਿਆ ਹੈ। ਮਾਤਾ ਜੀ ਨੇ ਇੱਕੋ ਗੱਲ ਕਹੀ ਸੀ ਸਤਿਗੁਰੂ ਨੂੰ ਕਿ ਮੈਨੂੰ ਵੀ ਸੰਤਾਨ, ਇਹ ਤਾਂ ਸਾਰੇ ਸੀ ਮਾਨੇ, ਇੱਕ ਮਮਤਾ ਹੈ ਮੇਰੀ ਝੋਲੀ 'ਚ, ਮੇਰੀ ਕੁੱਖ 'ਚ ਵੀ ਸੰਤਾਨ। ਕਹਿਣ ਲੱਗੇ ਸਵੇਰੇ ਸੰਗਤ ਚਾਹੋ, ਜ਼ਰੂਰ ਤੁਹਾਡੇ ਫੁਰਨੇ ਪੂਰੇ ਹੋਣਗੇ। ਮਾਤਾ ਜੀ ਅੱਜ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਏ ਅਤੇ ਸਤਿਗੁਰੂ ਨੇ ਇਹੀ ਸ਼ਬਦ ਕਹੇ ਸਨ ਕਿ ਤੁਹਾਨੂੰ ਪੁੱਤ ਚਾਹੀਦਾ ਹੈ, ਤੁਹਾਡੀ ਮਮਤਾ ਮਾਂ ਵਾਲੀ ਹੈ। ਆਹ ਮੈਂ ਝੋਲੀ ਵਿੱਚ ਅੰਮ੍ਰਿਤਧਾਰੀ ਖਾਲਸਾ ਤੁਹਾਡੀ ਝੋਲੀ ਵਿੱਚ ਪਾਇਆ, ਅਤੇ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਸਾਹਿਬ ਕੌਰ, ਤੇਰੀ ਸੰਤਾਨ ਦਾ ਝੰਡਾ ਬੁਲੰਦ ਹੀ ਰਹੇਗਾ। ਸਾਨੂੰ ਵੇਖੋ ਕਿੱਡਾ ਵੱਡਾ ਕੋਈ ਮਾਨ ਦਿੰਦਾ। ਮੈਂ ਤਰਕ ਨਾ ਕਰਾਂ, ਈਸਾ ਕਹਿੰਦਾ ਬਾਕੀ ਸਭ ਭੇਡਾਂ ਨੇ, ਮੈਂ ਇਹਨਾਂ ਦੀ ਰਖਵਾਲੀ ਕਰਨ ਆਇਆ ਵਾਂ। ਬਾਈਬਲ ਕਹਿ ਰਹੀ ਹੈ ਇਹ ਬਾਕੀ ਉਮਤ ਭੇਡਾਂ, ਮੈਂ ਰਖਵਾਲੀ ਕਰਨ ਆਇਆ। ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਆਪਣੇ ਪੁੱਤਰ ਤੋਰ ਦਿੱਤੇ, ਤੁਹਾਨੂੰ ਪੁੱਤ ਬਣਾ ਲਿਆ, ਮੈਂ ਆਪਣੇ ਮਹਿਲ ਦੀ ਝੋਲੀ ਵੀ ਤੁਹਾਨੂੰ ਪਾ ਦਿੱਤਾ। ਸੱਚ ਏਵੇ ਤੁਹਾਡੀ ਮਾਤਾ ਸਾਹਿਬ ਕੌਰ ਸਦਾ ਤੁਹਾਡੇ ਨਾਲ ਹੈ। ਜਦੋਂ 9 ਹੁਕਮਨਾਮਿਆਂ ਵਿੱਚੋਂ ਇੱਕ ਸ਼ਬਦ ਮੈਂ ਪੜ੍ਹਿਆ, ਮੈਂ ਉਹ ਬਾਕੀ ਇਬਾਰਤ ਨਹੀਂ ਕਹਿਣੀ। ਹਰ ਹੁਕਮਨਾਮੇ ਵਿੱਚ ਲਿਖਿਆ ਹੈ ਕਿ ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ, 9 ਦੇ 9 ਹੁਕਮਨਾਮੇ, ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ। ਅਤੇ ਮਾਤਾ ਸਾਹਿਬ ਕੌਰ ਦਾ ਦਿਨ ਜ਼ਰੂਰ ਮਨਾਇਆ ਕਰੀਏ, ਕਿਉਂਕਿ ਮਾਂ ਦਾ ਦਿਨ ਮਨਾਉਣ ਨਾਲ ਅੰਦਰ ਦੀ ਭਾਵਨਾ ਪ੍ਰਬਲ ਹੋਵੇਗੀ। ਉੱਥੇ ਸੇਵਾ ਕੀਤੀ ਬਾਬਾ ਮਿਤ ਸਿੰਘ ਹੁਣਾਂ ਨੇ, ਸਾਨੂੰ ਪਤਾ ਹੈ ਬਾਬਾ ਧਰਮ ਸਿੰਘ, ਬਾਬਾ ਮਿਤ ਸਿੰਘ ਉਹ ਕਮਾਈਆਂ ਵਾਲੇ ਗੁਰਮੁਖ ਸਨ, ਜਪਤਾ ਵਾਲੀਆਂ ਰੂਹਾਂ ਸਨ। ਹਜ਼ੂਰ ਨੇ ਸਾਨੂੰ ਜਿੱਥੇ ਅੰਮ੍ਰਿਤ ਦਿੱਤਾ ਉੱਥੇ ਇੱਕ ਅੰਦਰ ਦਾ ਰਿਸ਼ਤਾ ਜੋੜ ਦਿੱਤਾ। ਕਹਿਣ ਲੱਗੇ ਬਿੰਦ ਤੋਂ 4 ਪੁੱਤਰਾਂ ਨੇ ਜਨਮ ਲਿਆ ਹੈ ਅਤੇ ਨਾਦ ਤੋਂ ਆਉਂਦੇ ਸਮੇਂ ਤੱਕ ਪੁੱਤਰ ਜਨਮ ਲੈਂਦੇ ਰਹਿਣਗੇ। ਫਿਰ ਬੇਨਤੀ ਸੁਣਿਓ, ਬਿੰਦੀ ਪੁੱਤਰ 4 ਨੇ, ਬਾਬਾ ਅਜੀਤ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਅਤੇ ਨਾਦ ਦਾ ਅਰਥ ਸ਼ਬਦ ਵਿੱਚੋਂ ਨਿਕਲੇ, ਉਪਦੇਸ਼ ਵਿੱਚੋਂ ਨਿਕਲੇ, ਸ਼ਬਦ ਵਿੱਚੋਂ ਨਿਕਲਿਆ ਹੋਇਆ ਖਾਲਸਾ ਹੈ। ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ। ਉਸ ਤੋਂ ਬਾਅਦ ਕਲਗੀਧਰ ਸਵਾਮੀ ਨੇ, ਮੇਰਾ ਤਾਂ ਖਿਆਲ ਸਿੱਖ ਨੂੰ ਕਦੀ ਸ਼ੱਕ ਨਹੀਂ ਸੀ ਕਰਨਾ ਚਾਹੀਦਾ, ਉਹ ਪਿਆਰਿਓ ਭਾਈ ਸਾਹਿਬ ਬੈਠੇ ਨੇ 6 ਪੋਹ ਦੀ ਰਾਤ, 8 ਪੋਹ ਦੀ ਸਵੇਰ ਦੁਪਹਿਰ ਅਤੇ 13 ਪੋਹ ਦੀ ਦੁਪਹਿਰ, ਇਹੀ ਡੇਟਾਂ ਨੇ ਨਾ। 6 ਪੋਹਰ ਦੀ ਰਾਤ ਨੂੰ ਗੁਰਦੇਵ ਕਿਲਾ ਛੱਡਦੇ ਨੇ। ਮੈਨੂੰ ਦੱਸੋ ਤੁਸੀਂ ਵੀ ਪੁੱਤਾਂ ਧੀਆਂ ਵਾਲੇ ਬੈਠੇ ਹੋ, ਅੱਜ ਜਣਾ ਖਣਾ ਉੱਠਦਾ ਕਲਗੀਧਰ ਵਾਲੇ ਪਾਸੇ ਉਂਗਲ, ਆਪਣਾ ਪੁੱਤ, ਦੋਨੋਂ ਪੁੱਤ ਤੋਰਦੇ ਨੇ। ਅਤੇ ਸ਼ਾਮ ਨੂੰ ਮੈਨੂੰ ਉਸ ਮਹਾਨ ਸ਼ਾਇਰ ਅੱਲਾ ਯਾਰ ਖਾਂ ਜੋਗੀ ਦੀਆਂ ਸਤਰਾਂ, ਹਜ਼ੂਰ ਪੁੱਤਾਂ ਕੋਲੋਂ ਨਿਕਲਦੇ ਨੇ ਅਤੇ ਸੁੱਤੇ ਹੋਏ ਪੁੱਤਾਂ ਨੂੰ ਦੇਖ ਕੇ ਕਹਿੰਦੇ ਨੇ ਬੇਟਾ ਥੇ 4 ਹੋ ਅਬ ਦੋਹੀ, ਸ਼ਾਇਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਕੋਈ ਬਾਪ ਐਸਾ ਹੈ? ਉਸ ਤੋਂ ਬਾਅਦ ਵੱਡਾ ਪੁੱਤ ਸ਼ਹੀਦ ਹੁੰਦਾ, ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਜਦੋਂ ਸ਼ਹਾਦਤ ਦਾ ਜਾਮ ਪੀਂਦੇ ਨੇ ਅਤੇ ਦਾਸ ਹਰ ਸਾਲ ਇੱਛਾ ਹੁੰਦੀ ਹੈ, ਪਿਛਲੇ ਕਈ ਸਾਲਾਂ ਤੋਂ ਉਹਨਾਂ ਦਿਨਾਂ 'ਚ ਦੀਵਾਨ ਉੱਥੇ ਕੀਤੇ ਜਾਂਦੇ ਨੇ, ਮੱਦੀ ਸਾਹਿਬ ਨੂੰ ਪਤਾ ਹੈ, ਪਿਛਲੇ ਤੋਂ ਪਿਛਲੇ ਸਾਲ ਗੜੀ ਦੇ ਦਰਵਾਜ਼ੇ 'ਚ ਕੀਤਾ। ਮਨ ਨੇ ਕਿਹਾ ਮਣਾ ਮਹਿਸੂਸ ਕਰ, ਲੋਕ ਪੁੱਤਾਂ ਨੂੰ ਪਰਦੇਸ਼ ਤੋਰਦੇ ਨੇ, ਜਹਾਜ਼ਾਂ 'ਤੇ ਚੜ੍ਹਾਉਣ ਆਉਂਦੇ ਨੇ, ਕਿੰਨੀਆਂ ਅਰਦਾਸਾਂ ਕਰਦੇ ਨੇ। ਬਾਪੂ ਨੇ ਇੱਥੇ ਪੁੱਤ ਤੋਰੇ ਸਨ ਇਸ ਗੜੀ ਦੇ ਦਰਵਾਜ਼ੇ ਤੋਂ ਸ਼ਹਾਦਤ ਦਾ ਜਾਮ ਪੀਣ ਵਾਸਤੇ। ਹਜ਼ੂਰ
ਵੱਡਾ ਪੁੱਤਰ ਸ਼ਹੀਦ ਹੁੰਦਾ ਤੇ ਉੱਤੋਂ ਕਿਲੇ ਚੋਂ ਆਵਾਜ਼ ਆਉਂਦੀ ਹੈ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਜਦੋਂ ਦੂਸਰਾ ਪੁੱਤ ਇਜਾਜ਼ਤ ਮੰਗਦਾ, ਇੱਕੋ ਇੱਕ ਲਾਲ ਸੀਤਲ ਸਾਹਿਬ ਨੇ ਤਾਂ ਬਹੁਤ, ਅਤੇ ਭਮਦੀ ਸਾਹਿਬ ਮੈਂ ਜਦੋਂ ਪਿੰਡ ਸਾਧਨਾ ਅਤੇ ਇੱਕ ਮਾਤਾ ਜੀਤੋ ਜੀ ਦਾ ਗੀਤ ਸੁਣਾਉਂਦੇ ਨੇ ਕਿ ਤੇਰੇ ਪੁੱਤਾਂ ਦੇ ਮੰਗਣੀ ਹੋਣੀ ਹੈ, ਇਹਨੂੰ ਇਹ ਨਾ ਸਮਝੋ ਕਿ ਮੈਂ ਇਮੋਸ਼ਨਲ ਕਰ ਰਿਹਾ ਵਾਂ। ਜਿੱਦਣ ਤਾਜ਼ੀਆਂ ਨਿਕਲਦਾ ਮੁਸਲਮਾਨਾਂ ਨੂੰ ਪੁੱਛੋ, ਹਸਨ ਅਤੇ ਹੁਸੈਨ ਕਰਬਲਾ ਦੇ ਜੁੱਧ ਦੀ ਜਿੱਦਣ ਗੱਲ ਚੱਲਦੀ ਹੈ, ਮੁਸਲਮਾਨ ਪਿੰਡੇ 'ਤੇ ਛੁਰੀਆਂ ਮਾਰ ਮਾਰ ਕੇ ਖੂਨ ਕੱਢ ਦਿੰਦੇ ਨੇ ਸਿੱਖਾਂ, ਤੂੰ ਘੱਟੋ ਘੱਟ ਪੋਹ ਦਾ ਇੱਕ ਹਫ਼ਤਾ ਕਿਤੇ ਨੇਤਰ ਭਰ ਕੇ ਗੁਰੂ ਗੋਬਿੰਦ ਸਿੰਘ ਦੇ ਚਰਨੀ ਧੋ ਦਿਆ ਕਰ, ਉਹਦਾ ਸ਼ੁਕਰ ਕਰ। ਹਜ਼ੂਰ ਦਾ ਛੋਟਾ ਲਾਲ ਜਾਂਦਾ, ਤੋਰਦਿਆਂ ਕੀ ਸ਼ਬਦ ਵਰਦੇ, ਮੈਂ ਸਿਰਫ ਦੋ ਤੁਕਾਂ ਕਹਾਂਗਾ, ਜ਼ਿਆਦਾ ਸ਼ੇਰ ਨਹੀਂ। ਕਹਿਣ ਲੱਗੇ, ਪੁੱਤ ਇਹ ਗੱਲ ਯਾਦ ਰੱਖੀ, ਹਰ ਬੱਚਾ ਜੇ ਤੁਸੀਂ ਬੱਚੇ ਲੈ ਕੇ ਜਾਂਦੇ ਹੋ, ਜਿੱਦਣ ਡਿਗਰੀ ਬੱਚੇ ਨੂੰ ਮਿਲਦੀ ਮਾਪੇ ਜਾਂਦੇ ਨੇ। ਅਸੀਂ ਇੱਥੇ ਜਾਂਦੇ ਹਾਂ, ਅੱਜ ਬੱਚੇ ਦੀ ਗ੍ਰੈਜੂਏਸ਼ਨ ਹੈ ਅਤੇ ਮਾਂ ਬਾਪ ਕੁਰਸੀ 'ਤੇ ਬੈਠੇ ਦੇਖਦੇ ਨੇ, ਉਹਨਾਂ ਦੀਆਂ ਆਂਦਰਾਂ ਨੂੰ ਪੁੱਛ ਕੇ ਦੇਖੋ ਕਿੰਨਾ ਖੁਸ਼ੀ ਮਹਿਸੂਸ ਕਰਦੀਆਂ। ਸਿੱਖੋ, ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ, ਉਹਨੇ ਪੁੱਤਾਂ ਦੀ ਗ੍ਰੈਜੂਏਸ਼ਨ ਤਾਂ ਨਹੀਂ ਦੇਖੀ, ਉਹਨੇ ਪੁੱਤਾਂ ਦੇ ਵਿਆਹ ਨਹੀਂ ਦੇਖੇ, ਬਸ ਇੱਕੋ ਗੱਲ ਕਹੀ, ਲਾਲ ਇੱਕ ਮੇਰੀ ਇੱਛਾ ਪੂਰੀ ਕਰੀ ਪਿਤਾ ਜੀ। ਕੀ ਕਹਿੰਦੇ? ਜਦੋਂ ਤੇਰੇ ਸੀਨੇ 'ਚ ਬਰਸ਼ੀ ਵੱਜੇ, ਆਂਦਰਾਂ ਬਾਹਰ ਨਿਕਲਣ, ਮੁੱਖ ਮੇਰੇ ਵੱਲ ਕਰੀ, ਮੈਂ ਤੇਰਾ ਖਿੜਿਆ ਹੋਇਆ ਚਿਹਰਾ ਦੇਖਣਾ ਚਾਹੁੰਦਾ। ਖਵਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਉਹ ਕੁਛ ਹੋਇਆ, ਹਜ਼ੂਰ ਨੇ ਸੱਚ ਏਵੇ, ਉਹ ਪਿਤਾ ਹੀ ਤਾਂ ਬਣਿਆ ਸੀ, ਉਹਨੇ ਪੁੱਤ ਪੰਥ ਦੀ ਝੋਲੀ ਵਿੱਚ ਪਾ ਦਿੱਤੇ ਸਨ, ਉਹ ਦਸ਼ਮੇਸ਼ ਪਿਤਾ ਹੈ। ਹੁਣ ਛੋਟੇ ਲਾਲ ਨੇ ਅਤੇ ਆਪਣੇ ਵੀ ਬੱਚੇ ਨੇ, ਠੰਡ ਕਿੰਨੀ ਇੱਥੇ ਪੈਂਦੀ, ਕਿੰਨਾ ਸਾਂਭ ਸਾਂਭ ਕੇ ਰੱਖਣੇ ਆ, ਠੰਡਾ ਬੁਰੀ ਸੀ। ਇਹ ਅੰਮ੍ਰਿਤ ਦੀ ਸ਼ਕਤੀ ਦੇ ਸਾਰੀ, ਇਹ ਅੰਮ੍ਰਿਤ ਦਾ ਪ੍ਰਸਾਦ ਹੈ। ਕੇਸਰ ਸਿੰਘ ਛਿੱਬਰ ਨੇ ਬਾਬਾ ਜੀ ਇੱਕ ਗੱਲ ਲਿਖੀ ਹੈ ਕਿ ਇੱਕੋ ਦਮ ਡੈਥ ਨਹੀਂ ਹੋਈ, ਇੱਕੋ ਦਮ ਸ਼ਹੀਦ ਨਹੀਂ ਹੋਏ। ਉਹਦੇ 'ਚ ਲਿਖਿਆ ਹੈ ਕਿ ਜ਼ੋਰਾਵਰ ਸਿੰਘ ਜੀ ਕੇ ਪ੍ਰਾਣ ਖੰਡੇ ਕੇ ਸਾਥ ਬੇਗ ਛੁੱਟ ਗਏ, ਫਤਿਹ ਸਿੰਘ ਜੀ ਆਦਿ ਘੜੀ ਚਰਨ ਮਾਰਤੇ ਵਏ। ਅੱਧੀ ਘੜੀ 12.5 ਮਿੰਟਾਂ ਦੀ ਹੁੰਦੀ, ਮੇਰੀ ਗੱਲ ਸੁਣਿਓ, ਫਤਿਹ ਸਿੰਘ ਜੀ ਆਦਿ ਘੜੀ ਚਰਨ ਮਾਰਤੇ ਵਏ, ਜਦੋਂ ਉਹਨਾਂ ਨੂੰ ਜੀਵਾਂ ਕਰ ਦਿੱਤਾ ਗਿਆ ਤੇ 12.5 ਮਿੰਟ ਬਾਬਾ ਫਤਿਹ ਸਿੰਘ ਦੇ ਚਰਨ ਖਲਦੇ ਰਹੇ ਤਾਂ ਉਹਨਾਂ ਦੇ ਪ੍ਰਾਣ ਨਿਕਲੇ ਸਨ। ਇਹ ਬੰਸਾਵਲੀ ਨਾਮੇ 'ਚ ਹੈ। ਕੀ ਆਪਾਂ ਉਹਨਾਂ ਨੂੰ ਭੁੱਲ ਗਏ? ਨਹੀਂ। ਉਸ ਗੁਰੂ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਸਾਡੇ ਪਿਤਾ ਬਣੇ, ਸਾਨੂੰ ਮਾਂ ਦਿੱਤੀ, ਸਾਨੂੰ ਨਾਨਕਾ ਘਰ ਦਿੱਤਾ, ਸਾਨੂੰ ਮਾਂ ਗੁਜਰੀ ਅਤੇ ਗੁਰੂ ਤੇਗ ਬਹਾਦਰ ਦਾ ਚੌਂਕਾ ਚੁੱਲ੍ਹਾ ਦੇ ਦਿੱਤਾ, ਅਸੀਂ ਕੇਸਗੜ੍ਹ ਦੇ ਜਨਮ ਭੂਮੀ ਬਣ ਗਈ, ਆਨੰਦਪੁਰ ਦੇ ਵਸਨੀਕ ਬਣ ਗਏ। ਹਜ਼ੂਰ ਨੇ ਅੰਮ੍ਰਿਤ ਦੀ ਦਾਤ ਦੇਖ ਕੇ ਕਿਹਾ, ਖਾਲਸਾ ਜੀ ਇੱਕ ਕਿਰਪਾ ਕਰੋ, ਮੈਨੂੰ ਅੰਮ੍ਰਿਤ ਦਿਓ, ਮੈਨੂੰ ਅੰਮ੍ਰਿਤ ਛਕਾਓ। ਹੁਣ ਇੱਥੇ ਐਡੀ ਵੱਡੀ ਕ੍ਰਾਂਤੀ ਸੀ, ਇਹ ਦੁਨੀਆਂ ਦੇ ਮੇਰਾ ਖਿਆਲ ਹੈ ਕਿਸੇ ਵੀ ਮਜ਼ਹਬ 'ਚ ਨਹੀਂ, ਕਿ ਮੁਰਸ਼ਦ ਹੱਥ ਜੋੜ ਕੇ ਕਹਿ ਲਓ ਨਿਮਰਤਾ ਸਹਿਤ। ਪਰ ਮੈਂ ਇੱਕ ਬੇਨਤੀ ਕਰਾਂਗਾ, ਜੇ ਗੁਰੂ ਨੇ ਨਿਮਰਤਾ 'ਚ ਕਹਿ ਤੇ ਆਪਾਂ ਗੁਰੂ ਬਣਨ ਦਾ ਯਤਨ ਨਹੀਂ ਕਰਨਾ। ਗੱਲ ਸਮਝਿਓ, ਜੇ ਗੁਰੂ ਨੇ ਕਿਹਾ ਇਨਹੀ ਕੀ ਕਿਰਪਾ ਕੇ ਸਜੇ ਖੰਮ ਕਹਿ, ਨਹੀਂ ਮੋਸੋ ਗਰੀਬ ਕਰੋੜ ਪਰੇ, ਇਹਨੂੰ ਖੰਗਤਾਂ 'ਚ ਨਹੀਂ ਲਿਜਾਣਾ ਕਿ ਸਾਡੇ ਕਰਕੇ ਗੁਰੂ ਗੋਬਿੰਦ ਸਿੰਘ ਸਾਜਿਆ ਹੈ, ਇਹ ਤਾਂ ਉਹਦੀ ਵਡਿਆਈ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਾਈਆਂ ਮੇਰਾ ਮੱਥ ਹੈ ਛਤਰ ਤਰੇ। ਤੁਸੀਂ ਤਰਸ ਕੀਤਾ, ਹਜ਼ੂਰ ਨੇ ਕਿਹਾ ਅੰਮ੍ਰਿਤ ਦੀ ਦਾਤ ਦਿਓ, ਸਾਰੇ ਸ਼ੰਕੇ ਮਿਟਾ ਦਿੱਤੇ ਕਿ ਸਿੱਖਾਂ ਤੈਨੂੰ ਅੰਮ੍ਰਿਤ ਛਕਣਾ ਕਿਤਨਾ ਜ਼ਰੂਰੀ ਹੈ। ਉਹਨਾਂ ਕਿਹਾ ਮਹਾਰਾਜ ਅਸੀਂ ਅੰਮ੍ਰਿਤ? ਹਜ਼ੂਰ ਨੇ ਕਿਹਾ ਅੱਜ ਮੈਂ ਕਰਤਾਰਪੁਰ ਦੀ ਮਰਿਆਦਾ ਨੂੰ ਮੁਕੰਮਲ ਕਰਨ ਲੱਗਾ। ਕਰਤਾਰਪੁਰ ਦੀ ਮਰਿਆਦਾ, ਉੱਥੇ ਸ਼ਬਦ ਹੈ ਕਵੀ ਸੰਤੋਖ ਸਿੰਘ ਦੇ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀ ਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨੀਓ। ਕਾਲ ਹੋ ਕੇ ਕਾਲ ਅਸ ਕੇਤ ਹੈ ਅਕਾਲ ਪ੍ਰਭੂ, ਦੀਰਘ ਕਿਰਪਾਲੀਓ ਹੁਕਮ ਹਮੈ ਦੀਨੀਓ। ਕਹਿੰਦੇ ਨੇ ਜਦੋਂ ਪੰਜਾਂ ਨੇ ਇੱਕ ਇੱਕ ਘੁੱਟ ਭਰ ਕੇ ਸੱਚ ਵੇ ਅਕਾਲ ਦਾ ਸੁੱਤ, ਮਾਤਾ ਗੁਜਰੀ ਦਾ ਦੁਲਾਰਾ, ਗੁਰੂ ਤੇਗ ਬਹਾਦਰ ਦਾ ਲਾਡਲਾ ਜਦੋਂ ਉਹਦੇ ਬੁੱਕ ਵਿੱਚ ਚੂਲੇ ਅੰਮ੍ਰਿਤ ਦੇ ਪਾਏ, ਮੇਰਾ ਤਾਂ ਅੰਦਰ ਕਹਿੰਦਾ ਪੰਜਾਂ ਪਿਆਰਿਆਂ ਦੇ ਅੰਦਰ ਕਿੰਨਾ ਕੁ ਬੈਰਾਗ ਆਇਆ ਹੋਵੇਗਾ। ਥੋੜ੍ਹਾ ਜਿਹਾ ਨੂੰ ਮਹਿਸੂਸ ਕਰੀਏ, ਜਦੋਂ ਭਾਈ ਦਇਆ ਸਿੰਘ ਹੋਣਾ, ਭਾਈ ਧਰਮ ਸਿੰਘ ਹੋਣਾ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਹੋਣਾ ਚੁੱਲ੍ਹੇ ਪਾਏ ਹੋਣਗੇ, ਸ਼ੁਕਰਾਨੇ ਦੇ ਅੱਥਰੂ ਨਿਕਲੇ ਹੋਣਗੇ, ਅਤੇ ਉਸ ਵਕਤ ਨੰਦ ਲਾਲ ਸਾਹਿਬ ਭਾਈ ਸਾਹਿਬ ਪੁਕਾਰ ਉੱਠੇ ਕਿ ਹੱਕ ਰਹਾ ਮਹਿਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ। ਹੱਕ ਨੂੰ ਪਿਆਰ ਕਰਨ ਵਾਲਾ ਗੁਰੂ ਗੋਬਿੰਦ ਸਿੰਘ, ਤਾਲਬੋ ਮਤਲੂਬ ਦਾ ਅਰਥ ਹੁੰਦਾ ਇਸ਼ਕ, ਆਸ਼ਕ ਵੀ ਆਪ ਹੈ ਅਤੇ ਮਸ਼ੂਕ ਵੀ ਆਪ ਹੈ, ਚੇਲਾ ਵੀ ਆਪ ਹੈ ਅਤੇ ਗੁਰੂ ਵੀ ਆਪ ਹੈ। ਭਾਈ ਗੁਰਦਾਸ ਦੂਜਾ ਪੁਕਾਰ ਉੱਠਿਆ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਗੁਰਸੰਗਤ ਕਿੰਨੀ ਖਾਲਸਾ ਮਨਮੁਖੀ ਦੁਖੇਲਾ, ਪੀਵੋ ਪੌਲ ਖੰਡ ਤਾਰ ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਸੂਰ ਨੇ ਅੰਮ੍ਰਿਤ ਦੀ ਦਾਤ 'ਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿ ਕੇ, ਕਿਉਂਕਿ ਤੁਸੀਂ ਕੰਮਾਂ 'ਤੇ ਜਾਣਾ ਅਤੇ ਥੋੜ੍ਹਾ ਜਿਹਾ ਮੈਨੂੰ ਇੱਕ ਮੈਂ ਉਦਾਹਰਨ ਦੇਣੀ ਸਿਰਫ ਗਿਆਨੀ ਗਿਆਨ ਸਿੰਘ ਹੋਣਾ ਦੀ। ਹਸੂਰ ਨੇ ਅੰਮ੍ਰਿਤ ਦੀ ਦਾਤ ਦਿੱਤੀ, ਇਹ ਕਹਿੰਦੇ ਆ ਅੰਮ੍ਰਿਤ ਕਿੱਥੇ ਛਕਾਇਆ, ਇਹ ਸ਼ਬਦ ਵਰਤਦੇ ਆ ਬਾਬਾ ਦੀਪ ਸਿੰਘ ਦਾ ਸਿਰ ਨਾਲ ਹੱਥਾਂ, ਚੇਤੇ ਰੱਖਿਓ ਜਿਹੜੇ ਮਗਰੂਰੀ ਦੇ ਸਿਰ ਜਿਉਂਦੇ ਨੇ ਉਹਨਾਂ ਨੂੰ ਸਿਰ ਲਵਾਉਣ ਦਾ ਪਤਾ ਵੀ ਨਹੀਂ ਹੁੰਦਾ। ਅੱਜ ਵੀ ਦਮਦਮਾ ਸਾਹਿਬ ਦਾ ਭੋਰਾ ਹੈ, ਦਰਸ਼ਨ ਕਰਨੇ ਆ, ਜਿਸ ਮਹਾਂਪੁਰਖ ਨੇ 51 ਸਾਲ ਦੇ ਕਰੀਬ ਜੇ ਟਾਈਮ ਬਣਾਵਾਂਗੇ ਤਾਂ ਅੱਧੀ ਸਦੀ ਬਣਦਾ ਤਕਰੀਬਨ, ਇੰਨਾ ਸਮਾਂ ਜਿਸ ਮਹਾਂਪੁਰਖ ਨੇ ਗੁਰੂ ਗੁਰੂ ਜਪਿਆ, ਉਹਦੇ ਖੱਤ ਪਵਿੱਤਰ। ਇੱਕ ਦਿਨ ਭਮਦੀ ਸਾਹਿਬ ਕਹਿ ਰਹੇ ਸਨ, ਲਿਖਿਆ ਵੇਖਿਆ ਸੁਣਿਆ, ਅਤੇ ਪਿਆਰਿਓ ਚੇਤੇ ਰੱਖਿਓ ਜਿਸ ਪਠਾਨ ਨੇ ਸਿਰ ਲਾਇਆ, ਤਾਕਤ ਉਹਦੇ ਵਿੱਚ ਵੀ ਬੜੀ ਸੀ, ਆਖਿਰ ਯੁਰਤ ਸੀ ਤਾਂ ਆਇਆ ਬਾਬਾ ਜੀ ਦੇ ਸਾਹਮਣੇ। ਪਰ ਚੇਤੇ ਰੱਖਿਓ ਉਹ ਸਿਰਫ ਸਿਰ ਲਾ ਸਕਦਾ ਹੈ, ਸਿਰ ਲਵਾ ਸਕਦਾ ਹੈ, ਪਰ ਇਹ ਗੁਰੂ ਕਾ ਲਾੜਲਾ ਡਿੱਗੇ ਹੋਏ ਸਿਰ ਨੂੰ ਤਲੀ ਉੱਤੇ ਰੱਖ ਸਕਦਾ ਹੈ। ਇਹ ਕੇਵਲ ਉਹਦੇ ਕੋਲ ਦਾਤ ਹੈ ਅੰਮ੍ਰਿਤ ਦੀ। ਸਿਰਫ ਇੱਕ ਉਦਾਹਰਣ ਦੇਣੀ, ਨਾਦਰ ਆਇਆ ਦਣ ਦਣਾਉਂਦਾ ਆਇਆ, ਉਹਨੇ ਸੱਚੇ ਵੇ ਲੁੱਟਿਆ ਹਿੰਦੁਸਤਾਨ ਨੂੰ, ਦਿੱਲੀ ਪਹੁੰਚਿਆ। ਮੁਹੰਮਦ ਸ਼ਾਹ ਰੰਗੀਲਾ ਜਿਹਦੇ ਬਾਰੇ ਕਿਹਾ ਜਾਂਦਾ ਅਭੀ ਦਿੱਲੀ ਦੂਰ ਹੈ, ਨਸ਼ੇ ਸੀ, ਇਹ ਫਾਰਸੀ ਵਿੱਚ ਪੁਰਾਣੀ ਲਿਖਤ ਹੈ। ਜਦੋਂ ਆਇਆ ਉਹਨੇ ਮੁਹੰਮਦ ਸ਼ਾਹ ਰੰਗੀਲੇ ਉੱਤੇ ਵਾਰ ਕੀਤਾ, ਦਿੱਲੀ ਫਤਿਹ ਕੀਤੀ। ਮੁਹੰਮਦ ਸ਼ਾਹ ਰੰਗੀਲੇ ਨੇ ਆਪਣੀ ਬੇਟੀ ਦਾ ਰਿਸ਼ਤਾ ਉਹਦੇ ਪੁੱਤਰ ਨਾਸਰ ਨਾਲ ਕਰ ਦਿੱਤਾ, ਨਾਦਰ ਦੇ ਪੁੱਤਰ ਨਾਸਰ ਨਾਲ ਵਿਆਹ ਕਰ ਦਿੱਤਾ। ਅਤੇ ਜਦੋਂ ਨਾਸਰ ਵਿਆਹ ਤੋਂ ਬਾਅਦ ਕਿਲੇ ਵਿੱਚ ਗਿਆ, ਅਤੇ ਉਸ ਵਕਤ ਉੱਥੇ ਬੀਬੀਆਂ ਨੇ, ਉਹਨਾਂ ਕੁੜੀ ਦੀਆਂ ਸਹੇਲੀਆਂ ਨੇ ਪੁੱਛੀਆਂ, ਵੇ ਨਾਸਰ ਤੇਰੇ ਬਾਪ ਦਾ ਕੁਰਸੀ ਨਾਮਾ ਕੀ ਹੈ, ਕਿਉਂਕਿ ਆਜੜੀ ਸੀ ਨਾਦਰ। ਉਹਨੇ ਕਿਹਾ ਤੇਰੇ ਬਾਪ ਦਾ ਕੁਰਸੀ ਨਾਮਾ, ਅਤੇ ਕਹਿਣ ਲੱਗਾ ਚੁੱਪ ਕਰ ਗਿਆ। ਉਹਨਾਂ ਫਿਰ ਪੁੱਛਿਆ, ਮਜ਼ਾਕ ਕੀਤਾ, ਵਾਪਸ ਆਇਆ, ਨਾਦਰ ਨੇ ਪੁੱਛਿਆ ਮੂੰਹ ਕਿਉਂ ਲਟਕਾ ਲਿਆ, ਕਹਿੰਦਾ ਅੱਬਾ ਮੇਰੇ ਤੋਂ ਤੇਰਾ ਕੁਰਸੀ ਨਾਮਾ ਪੁੱਛਿਆ ਸੀ। ਕਹਿੰਦਾ ਤੂੰ ਕੀ ਦੱਸਿਆ, ਕਹਿੰਦਾ ਕੀ ਦੱਸਦਾ ਤੂੰ ਭੇਡਾਂ ਚਾਰਦਾ ਰਿਹਾ। ਉਹਨੇ ਇੱਕੋ ਦਮ ਤਲਵਾਰ ਖਿੱਚੀ, ਕਹਿਣ ਲੱਗਾ ਵਾਪਸ ਜਾ, ਆ ਨੰਗੀ ਤਲਵਾਰ ਪਕੜ ਅਤੇ ਜਾ ਕੇ ਬੋਲ ਉਹਨਾਂ ਔਰਤਾਂ ਨੂੰ, ਮਨਮ ਨਾਸਰ, ਮੈਂ ਨਾਸਰ ਹਾਂ, ਵਾ ਪਿਸਰੇ ਨਾਦਰ, ਨਾਦਰ ਦਾ ਪੁੱਤਰ ਹਾਂ, ਨਾਦਰ ਪਿਸਰੇ ਸ਼ਮਸ਼ੀਰ, ਨਾਦਰ ਦਾ ਕੁਰਸੀ ਨਾਮਾ ਲਿਸ਼ਕਦੀ ਹੋਈ ਤਲਵਾਰ ਹੈ। ਇਹ ਫਾਰਸੀ 'ਚ ਕਹਿ, ਮਨਮ ਨਾਸਰ ਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ, ਜਿਹੜਾ ਕਹਿੰਦਾ ਸੀ ਮੇਰਾ ਕੁਰਸੀ ਨਾਮਾ ਤਲਵਾਰ ਹੈ, ਜਦੋਂ ਪੰਜਾਬ 'ਚੋਂ ਲੰਘਿਆ ਅਤੇ ਜ਼ਕਰੀਏ ਨੂੰ ਪੁੱਛਦਾ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਮੇਰੀ ਤਲਵਾਰ ਖੁੰਡੀ ਕਰ ਦਿੱਤੀ, ਉੱਥੇ ਅੰਮ੍ਰਿਤ ਦੀ ਗੱਲ ਚੱਲੀ। ਮੈਨੂੰ ਦੁੱਖ ਇਸ ਚੀਜ਼ ਦਾ ਲੱਗਾ ਕਿ ਦੇਖੋ ਦੁਸ਼ਮਣ ਕਹਿ ਰਿਹਾ ਕਿ ਅੰਮ੍ਰਿਤ ਸ਼ਕਤੀ ਹੈ ਅਤੇ ਕਿਰਪਾਨ ਪਾ ਕੇ ਕਹਿੰਦਾ ਵੀ ਅੰਮ੍ਰਿਤ ਹੈ ਨਹੀਂ। ਰਤਨ ਸਿੰਘ ਭੰਗੂ ਨੇ, ਗਿਆਨੀ ਗਿਆਨ ਸਿੰਘ ਹੋਣਾ ਨੇ, ਅਤੇ ਗਿਆਨੀ ਗਿਆਨ ਸਿੰਘ ਕਹਿੰਦੇ ਨੇ, ਜ਼ਕਰੀਆ ਫਿਰ ਬੋਲਿਆ, ਕਹਿਣ ਲੱਗਾ ਇਹ ਸਿੱਖ ਨੇ। ਕਹਿੰਦਾ ਸਿੱਖ ਕੌਣ, ਉਹਨੇ ਸਾਡੇ ਕਲਚਰ ਬਾਰੇ ਦੱਸਿਆ। ਉੱਥੇ ਪੁੱਛਦਾ ਖਤਮ ਕਿਉਂ ਨਹੀਂ ਹੁੰਦੇ, ਉਹਨੇ ਕਿਹਾ ਖੋਣੇ ਵੀ ਨਹੀਂ। ਕਹਿੰਦਾ ਕਿਉਂ, ਕਹਿੰਦਾ ਇਹਨਾਂ ਦਾ ਮੁਰਸ਼ਦ ਹੋਇਆ ਹੈ, ਵਲੀ ਉਹਨੇ ਸ਼ਬਦ ਵਰਤਿਆ। ਕਹਿੰਦਾ ਉਹਨੇ ਪਾਣੀ ਵਿੱਚ ਕਲਾਮ ਪੜ੍ਹਿਆ, ਉਹਨੇ ਆਬੇ ਹਯਾਤ ਤਿਆਰ ਕੀਤਾ ਅਤੇ ਜਾਣ ਲੱਗਿਆ ਆਬੇ ਹਯਾਤ ਪਿਆ ਗਿਆ। ਅਤੇ ਸੱਚੇ ਵੇ ਜਿਹੜੇ ਕਮਜ਼ੋਰ ਬੁੱਝਦਿਲ ਹੁੰਦੇ ਨੇ ਅਤੇ ਜਦੋਂ ਅੰਮ੍ਰਿਤ ਛੱਕ ਕੇ ਨਿਕਲਦੇ ਨੇ, ਸ਼ੇਰ ਬਣ ਕੇ ਤੇਰੇ ਵਰਗਿਆਂ ਦੇ ਰਸਤੇ ਵੀ ਰੋਕ ਲੈਂਦੇ ਨੇ। ਇਹ 17 ਨੇ ਮੁਰਸ਼ਦ ਇਨਕਾ ਵਲੀ ਭਯੋ ਹੈ, ਦੁਸ਼ਮਣ ਕਹਿ ਰਿਹਾ मुर्शिद इनका वली पयो है, इनको आबे हयात दियो है, ऐसी गयो कलाम बताया है जिससे बनाए सुदा ये लेख। उन्हें क्या बाणियां दस के गया मृदियां पढ़ दिया जी, ऐसी गयो कलाम बताया है जिससे बनाए सुदा ये लेख है, सोए पिलाए लोगन के ताई स्यारन ते सिंह लेत बनाई, गजब असर तिसका हम देखा बुजदल गोवत शेर बशेखा, कान ना किसू किए राखत, शहन शाह खुद ही को पाखत, अवर सबन को जीव चरासी, मानत आप ताहे अवनाशी। आ है अमृत के जिथे मौत दा पै खत्म हो जाए, ते कला बार जंगजू नहीं जिथो अंदर अमृत दी झड़ी लगन लग पावे, अंदरों संत बन जाए बाहरों सपाही बन जाए, अंदरों खंडा नाम दा खड़कदा होवे ते बाहरों जंग विच दुश्मन नाल खंडा खड़कदा होवे। गुरमुखो आओ मेरी सिर्फ एक बेनती है कि अमृत की दात जिन्हें नहीं ली, तकरीबन सारे सिंह सजे हुए नजर आ रहे, अपने इरादे नूं डोलन ना दियो, सिदक दे बेड़े पार होने जे, विश्वास वालियां खीर ते नितर ना खें। पर इत्थे इक मैं बेनती करांगा, सिर्फ एक एग्जाम्पल दे के समाप्ति, गल सारी सिखी दी करदे आ, जदों अंबा नूं बूर पैंदा है ते टाणी टाणी ते बूर खै, अद्धा कुते उदों झड़ जांदा जदों वसाख च हवा चलदी, बाकी जदों खनेरियां चलदियां ने कच्चियां अंबियां अंदरों टुट जांदियां ने ते बाहरों वो चमड़ी करके छिलके करके जुड़ियां रहिंदियां ने। तवज्जो दिया जी, टाणी इक्को वे, एक अंब उत्ते दो फल टाणी ते एक रस नाल भरिया लाल सुरख रस चौंदा पिया ते दूजा काला सड़िया पत्थर की तरह रुखा, ते टाणी नाल वी जुड़िया है। ते कबीर साहिब नूं पुछ लिया माली नूं, कहन लगे दोनों टाली नाल जुड़े ने, रुख एक नाल जुड़े ने, छिल्लड़ एक नाल जुड़े ने, एक काला ते पत्थर क्यों बन गया, दूजे विच रस क्यों आ गया। कहन लगा रस ओहदे विच आया ही जिहड़ा बाहरों भी जुड़िया ते अंदरों भी जुड़िया, जिहड़ा अंदरों सिदक डुला बैठा बाहरों कल्ला जुड़िया वह पत्थर बन चुका है, वह सुक गया है। बाबा साहब ने कहा कबीर फल लागे फलन, पाकन लागे आंब, जाए पहुंचे खसम के जो बीच ना खाही कांब, कांब दर थे कांबा, जेड़े अंबां दे फल हनेरियां चलन पर कदी अपने अंदर नू टाणी तो टुटन नहीं देंगे, साचे वे मालक दे घर पहुंचणगे, जेड़े गुरु गोबिंद सिंह दे पुत्तर अपने अंदर नू सिदक नाल पालणगे, गुरु गोबिंद सिंह दी गोद विच पहुंचणगे। बस अंदरों ते बाहरों जुड़न दी इस वक्त लोड़ है, असीं कि जी बाणा कोई नहीं नहीं प्यारे हो, जिमें आत्मा ते शरीर दा समेल है, इस तरह सिख दी बाणी ते बाणी दा समेल है। सिख ककार भगती भी मानदा है, असी रोज ही शब्द पढ़ने हैं कि धर्म नहीं खा रहा, सिखी केसा सवासा नाल निभाई, तिना दी कमाई दा ध्यान तरके, खालसा जी बोलो जी वाहिगुरु। ये कौन सन? सारे अमृतधारी सन। सतगुरु कृपा करे, बेनती है कि भावना दे पासे चलीए, अपने अंदर नूं रुखिया ना बनाइए। गुरु मेरा रसक बैरागी है, ओ प्यारिओ इहदे कोल तां प्यार ही इन्ना है, इहदी ढाल भी जिहदे सिर ते वज जाओ भी कहिंदा छड परा हुण नमाज की पढ़नी है, तेरी ढाल ही नमाज बन गई है। एडा प्यारा गुरु, सतगुरु गुरु गोबिंद सिंह जी तो अमृत की दात लै के। ते एक बेनती मैं तुहानूं सब नूं करनी, समाप्ति अज मेरी, फिर वक्त जदों मिलिया जरूर दर्शन करांगा। इस करके नहीं भी कनेडा मैं ता नहीं आता भी आ कुछ इतने ज दूजे तीजे थावान से, क्योंकि वक्त ही नहीं। भमद्दी साहब नूं पता है सिर्फ दो दिन। सचे मेरी अरदास जरूर करो, मेरे मालक मैनू हनेरिया में मेरा सिदक ना टुटन दे। सब कुछ सहया जा गया पर ज्यौंदे जी तेरी बाणी तो मूँह ना मोड़िया जाए, बस आ निभ जाए, होर कुछ नहीं चाहिए। जेडे नितनिम नहीं करते, मेरी फैरी का ता फायदा है जे सवेरे गुरदेव दियां पंज बाणियां दा नितनेम शुरू करो, तो सवेरे आवाज़ आवे नमस्तवंग अकाले नमस्तवंग कृपाले, आवाज़ आवे दुकालंग प्रणाशी दयालंग स्वरूपे सदा अंग संगे अभंगंग बुद्धे, आवाज़ आवे साच कहूँ सुन लियो सब है जिन प्रेम कियो तिन्हीं प्रपायो, आवाज़ आवे करो सर्व ठौर मोहो सहाई दुष्ट देखते लियो बचाई। ते जदों ये आवाज़ आएगी फिर तुम ही गाएगा आनंद भया मेरी माए सतगुरु में पाया। तो जे आए भाई साहब आए फलाना आ बोल गया, दूजा आया वो बोल गया, ये प्यारे मंडिया के पा हो गए ने, ਉਹ ਕਈਆਂ ਬੀਬੀਆਂ ਨੂੰ ਆਦਤ ਹੁੰਦੀ ਹੈ ਭਾਅ ਪੁੱਛੀ ਜਾਂਦੀਆਂ ਨੇ, ਧੇਲੇ ਦੀ ਚੀਜ਼ ਨਹੀਂ ਖਰੀਦੀਆਂ ਮੰਡੀ 'ਚੋਂ। ਇਸ ਲਈ ਭਾਈ ਆਹ ਕੱਪੜਾ ਕਿਵੇਂ ਆ, ਸਬਜ਼ੀ ਕਿਵੇਂ, ਆਹ ਕਿਵੇਂ ਲਾਈ ਆ। ਉਹ ਕਈ ਵਾਰੀ ਉਹ ਕਹਿੰਦੇ ਨੇ ਬੀਬੀ ਤੂੰ ਆਪਣਾ ਕੰਮ ਕਰ, ਤੂੰ ਕੇਵਲ ਭਾਈ ਪੁੱਛਣੀ, ਤੂੰ ਖਰੀਦਣਾ ਕੁਝ ਨਹੀਂ। ਮੈਨੂੰ ਇੰਝ ਬਾਹਰ ਲੱਗਦਾ ਭਾਅ ਪੁੱਛਣ ਵਾਲਾ ਕੰਮ ਜ਼ਿਆਦਾ ਹੋ ਗਿਆ। ਕੁਝ ਲੈਣ ਵਾਲੀ ਗੱਲ ਕਰੀਏ ਗੁਰੂ ਸਾਹਿਬ ਦੇ ਚਰਨਾਂ 'ਚ। ਅਤੇ ਅਗਲੀ ਬੇਨਤੀ ਕਿ ਜਿਹੜਾ ਹਫ਼ਤਾ ਸ਼ਹੀਦੀਆਂ ਦਾ ਹੈ ਉਹਨੂੰ ਭਾਵਨਾ ਨਾਲ ਮਿਲਾਇਓ, ਉਹਨਾਂ ਲਾਲਾਂ ਨੂੰ ਸ਼ਹੀਦ ਜ਼ਰੂਰ ਕਰੋ ਅਤੇ ਯਤਨ ਕਰੋ ਉਹਨਾਂ ਦਿਨਾਂ ਵਿੱਚ ਕੋਈ ਜ਼ਿਆਦਾ ਚੰਚਲਤਾਈ ਦੇ ਬੋਲਾਂ ਦੀ ਥਾਂ ਗੁਰੂ ਗੋਬਿੰਦ ਸਿੰਘ ਦਾ ਪਿਆਰ ਸੀਨੇ 'ਚ ਲੈ ਕੇ ਬੈਠੀ। ਉਹਨਾਂ ਬਾਬਿਆਂ ਨੂੰ ਯਾਦ ਕਰਾਂਗੇ ਅਤੇ ਗੁਰੂ ਗੋਬਿੰਦ ਸਿੰਘ ਤੁਹਾਡੇ ਸਾਡੇ 'ਤੇ ਤਰਸ ਕਰਨਗੇ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਿਉਂ, ਅੱਜ ਮੈਂ ਤੁਹਾਡਾ ਟਾਈਮ ਜ਼ਿਆਦਾ ਲੈ ਗਿਆ, ਮੈਨੂੰ ਬਖਸ਼ ਦਿਆ ਜੇ। ਮੈਂ ਇੱਥੋਂ ਦੇ ਸਮੁੱਚੇ ਸਟਾਫ ਦਾ, ਗ੍ਰੰਥੀ ਸਾਹਿਬਾਨਾਂ ਦਾ ਅਤੇ ਪ੍ਰਬੰਧਕ ਕਮੇਟੀ ਦਾ, ਜਿੰਨੇ ਵੀਰ ਨੇ, ਕਿਉਂਕਿ ਮੈਂ ਸਭ ਨੂੰ ਨਹੀਂ ਜਾਣਦਾ, ਤਹਿ ਦਿਲੋਂ ਸਭ ਦਾ ਧੰਨਵਾਦ। ਪ੍ਰਧਾਨ ਜੀ ਨੇ, ਸਕੱਤਰ ਸਾਹਿਬ ਨੇ, ਆਪਣੇ ਵੀਰ ਜੀ ਬਰਜਿੰਦਰ ਸਿੰਘ ਇੰਡੀਆ ਵੀ ਬਹੁਤ ਫੋਨ ਕੀਤੇ ਜੀ ਇਹਨਾਂ, ਅਤੇ ਹਾਲਾਂਕਿ ਮੈਂ ਇਹਨਾਂ ਨੂੰ ਕਿਹਾ ਵੀ ਸੀ ਕਿ ਟਾਈਮ ਜ਼ਿਆਦਾ ਮਿਲੇਗਾ, ਫਿਰ ਵੀ ਤੁਸੀਂ ਥੋੜ੍ਹੇ ਟਾਈਮ ਨੂੰ ਵੀ ਜ਼ਿਆਦਾ ਸਵੀਕਾਰ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।